आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
नजर मार के देखो आजकल बदलिया प्या नजारा, पहला गबरू दुध पींदे सी हुण दारू नाल खारा। रुख ना छड़ो कुख ना छड़ो अजकल दा नारा, इस मोड़ ते हस्पताल ते अगले मोड़ ते आरा। चंगे विचारां नाल सुनदे रहो हरमन रेडियो आस्ट्रेलिया, दिल पंजाबी जज्बा पंजाबी।
सॉरी जी, सत श्री अकाल दी थां ते खंगूरा आ गया। वैसे भी एक सत श्री अकाल सी जी अपने टाइम दी, कहंदे सी जदों कोई बड़ा बजुर्ग घरे आउंदा सी जां बडेरा जो भी थां ते बड़ा हुंदा सी, रिश्ते च बड़ा हुंदा सी, ते ओह घर अंदर खंगूरा मार के ही आउंदा सी। पर दोस्तो ना मैं एडा बड़ा ते ना मैं इस रुतबा हजे मेरे कोले है, पर फिर भी अज दा जेड़े खंगूरे है मैं थोड़ा जा तां दसना चाहना सी कि मेरी आवाज दे विच अज बार बार तुहानूं इह सुण नूं मिल सकदा। पर कहंदे नहीं हुंदे वी हुणे हुण घरों भी गालां लैके हटिया वा, भी कोई जरूरी है फिर प्रोग्राम करना जदों बोलिया तां जांदा नहीं। पर हुण देखो तुहाडा प्यार मोह सत्कार ਇਹ ਚੀਜ਼ਾਂ ਇਹੋ ਜਿਹੀਆਂ ਵੀ ਜਿਹੜੀਆਂ ਤੁਹਾਡੇ ਤੋਂ ਦੂਰ ਨਹੀਂ ਕਰ ਸਕਦੀਆਂ। ਪਿਛਲੇ ਹਫਤੇ ਵੀ ਨਹੀਂ ਆ ਸਕਿਆ ਤੇ ਮੈਨੂੰ ਕੁਝ ਨਾ ਕੁਝ ਘਾਟ ਮਹਿਸੂਸ ਹੁੰਦੀ ਰਹੀ ਵੀ ਮੈਂ ਕੁਝ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਜਿਵੇਂ ਮਿਲ ਬੈਠ ਨਾ ਸਕਿਆ ਹੋਵਾਂ। ਸੋ ਅੱਜ ਔਖਾ ਸੌਖਾ ਜੀ, ਚਾਹੇ ਖੰਗੂਰੇ ਮਾਰਾਂ ਤੇ ਚਾਹੇ ਆਵਾਜ਼ ਨਾ ਨਿਕਲੇ, ਪਰ ਆਪ ਨਾਲ ਦੋ ਘੰਟੇ ਦਾ ਜਿਹੜਾ ਸਾਥ ਬਣਾਈ ਰੱਖਾਂਗਾ। ਤੇ ਇਸ ਦੋ ਘੰਟਿਆਂ ਦੌਰਾਨ ਆਪਾਂ ਬਹੁਤ ਸਾਰੀਆਂ ਵਿਚਾਰਾਂ ਕਰਨੀਆਂ, ਬਹੁਤ ਸਾਰੀ ਚਰਚਾ ਕਰਨੀਆਂ, ਬਹੁਤ ਸਾਰੇ ਨਵੇਂ ਬੰਦਿਆਂ ਨਾਲ ਵੀ ਅੱਜ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਮਸਲੇ ਤਿੰਨ ਚਾਰ ਆਏ ਆ ਜੀ, ਉਹਨਾਂ ਮਸਲਿਆਂ ਦੇ ਉੱਤੇ ਵੀ ਗੱਲ ਕਰਾਂਗੇ, ਤੇ ਨਾਰਮਲ ਫਿਰ ਗੀਤ ਸੰਗੀਤ ਮੌਸਮ ਦੀ ਜਾਣਕਾਰੀ ਖਬਰਾਂ ਦੇ ਝਾਤ ਤੇ ਫਿਰ ਮਸਲੇ। ਪਰ ਇਹਨਾਂ ਸਾਰੇ ਮਸਲਿਆਂ ਤੋਂ ਉੱਤੋਂ ਦੀ ਅੱਜ ਇੱਕ ਹੋਰ ਬਹੁਤ ਜਿਹੜੀ ਵਧੀਆ ਦਿਨ ਤੇ ਖੁਸ਼ੀ ਦਾ ਟਾਈਮ ਆ ਜੀ, ਅੱਜ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ। ਸੋ ਅੱਜ ਜਿਹੜੀ ਤਰੀਕ ਆ ਉਹ ਆ ਜੀ 29 ਅਗਸਤ 2016। ਤੇ ਜੇ ਅੱਜ ਦੇਸੀ ਮਹੀਨੇ ਦੀ ਗੱਲ ਕਰੀਏ ਤਾਂ ਭਾਦੋਂ ਦਾ ਮਹੀਨਾ ਜੀ, 14 ਭਾਦੋਂ ਹੋ ਗਈ ਆ। ਨਾਨਕ ਸ਼ਾਹੀ ਸੰਮਤ ਮੁਤਾਬਕ 548ਵਾਂ ਬਰਾ, ਤੇ ਜੇ ਬਿਕਰਮੀ ਸੰਮਤ ਦੀ ਗੱਲ ਕਰੀਏ ਤਾਂ 2073ਵਾਂ ਸਾਲ ਜਿਹੜਾ ਚੱਲ ਰਿਹਾ ਜੀ। ਸੋ ਅੱਜ ਦੀ ਜਿਹੜੇ ਦਿਨ ਦੀ ਜਿਹੜੀ ਖਾਸ ਮਹੱਤਤਾ ਜਾਂ ਅੱਜ ਦੇ ਦਿਨ ਦੀ ਖਾਸੀਅਤ ਦੀ ਜੇ ਗੱਲ ਕਰੀਏ ਤੇ ਅੱਜ ਉਹ ਸੱਚ ਦਾ ਇੱਕ ਰੂਪ, ਸੱਚ ਦੀ ਇੱਕ ਆਵਾਜ਼, ਸੱਚ ਦਾ ਇੱਕ ਹੋਕਾ, ਜਾਂ ਬੜਾ ਵਧੀਆ ਮੈਨੂੰ ਅੱਜ ਵਿਚਾਰ ਕਿਤੋਂ ਪੜ੍ਹਨ ਨੂੰ ਮਿਲਿਆ ਵੀ ਕਹਿੰਦੇ ਕਿਸੇ ਨੇ ਰਵਿੰਦਰ ਨਾਥ ਟੈਗੋਰ ਨੂੰ, ਕਿਸੇ ਨੇ ਨੀ ਬਲਰਾਜ ਸਾਹਨੀ ਨੇ ਰਵਿੰਦਰ ਨਾਥ ਟੈਗੋਰ ਨੂੰ ਪੁੱਛਿਆ ਵੀ ਤੂੰ ਰਾਸ਼ਟਰੀ ਗੀਤ ਲਿਖਿਆ ਤੇ ਬੜਾ ਉਹ ਹਿੱਟ ਹੋਇਆ, ਦੁਨੀਆਂ ਪਸੰਦ ਕਰਦੀ ਆ ਆਪਣਾ ਤਾਂ ਉਹਦੇ ਚ, ਤੇ ਤੂੰ ਅੰਤਰਰਾਸ਼ਟਰੀ ਗੀਤ ਕਿਉਂ ਨੀ ਲਿਖ ਦਿੰਦਾ ਇੱਕ? ਬਲਰਾਜ ਸਾਹਨੀ ਹੋਰਾਂ ਨੇ ਰਵਿੰਦਰ ਨਾਥ ਟੈਗੋਰ ਹੋਰਾਂ ਤੋਂ ਇਹ ਸਵਾਲ ਪੁੱਛਿਆ ਤਾਂ ਰਵਿੰਦਰ ਨਾਥ ਟੈਗੋਰ ਹੋਰਾਂ ਨੇ ਉਹਦਾ ਜਵਾਬ ਪਤਾ ਕੀ ਦਿੱਤਾ? ਉਹਦੀ ਲਿਖਣ ਦੀ ਲੋੜ ਨਹੀਂ ਹੈ, ਉਹ ਆਲਰੇਡੀ ਲਿਖਿਆ ਹੋਇਆ। ਤਾਂ ਬਲਰਾਜ ਸਾਹਨੀ ਦੇ ਜਿਹੜੇ ਚਿਹਰੇ ਤੇ ਕੁਐਸਚਨ ਮਾਰਕ ਆਉਣਾ ਲਾਜ਼ਮੀ ਸੀ। ਉਹ ਕਹਿੰਦੇ ਕਿੱਥੇ ਲਿਖਿਆ ਹੋਇਆ, ਕਿਹਨੇ ਲਿਖਿਆ ਹੋਇਆ? ਇੱਕੋ ਮਿੰਟ ਦੇ ਵਿੱਚ ਉਹ ਕਈ ਸਵਾਲ ਕਰ ਗਏ। ਤਾਂ ਰਵਿੰਦਰ ਨਾਥ ਟੈਗੋਰ ਹੋਰਾਂ ਜਿਹੜੇ ਕਿ ਬੜੇ ਠਰਮੇ ਵਾਲੇ ਬੰਦੇ ਸੀ ਤੇ ਉਹਨਾਂ ਦੇ ਕਈ ਵਾਰ ਜਿਹੜੇ ਅੱਡੋ ਅੱਡ ਵੱਖਰੀ ਗੱਲ ਆ ਵੀ ਹਰ ਬੰਦੇ ਨੂੰ ਚੰਗੇ ਵੀ ਨਹੀਂ ਲੱਗਦੇ, ਪਰ ਜਿਨ੍ਹਾਂ ਨੇ ਉਹਨਾਂ ਦਾ ਜੀਵਨ ਪੜਿਆ ਜਾਂ ਉਹਨਾਂ ਦੀ ਜੀਵਨ ਜਾਂਚ ਪੜ੍ਹੀ ਆ ਜਾਂ ਉਹਨਾਂ ਨੇ ਅੰਦਰਲਾ ਇੱਕ ਇਨਸਾਨ ਪੜਿਆ, ਖਾਸ ਕਰਕੇ ਡਾਕਟਰ ਹਰਪਾਲ ਸਿੰਘ ਪੰਨੂ ਹੋਰਾਂ ਦਾ ਬੜਾ ਵਧੀਆ, ਵੈਸੇ ਤਾਂ ਉਹਨਾਂ ਦੇ ਬਹੁਤ ਕਿਤਾਬਾਂ ਲਿਖੀਆਂ ਗਈਆਂ ਪਰ ਉਹ ਹੋਰ ਭਾਸ਼ਾਵਾਂ ਚ ਆ, ਪਰ ਜੇ ਤੁਸੀਂ ਪੰਜਾਬੀ ਦੇ ਵਿੱਚ ਉਹਨਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਡਾਕਟਰ ਹਰਪਾਲ ਸਿੰਘ ਪੰਨੂ ਹੋਰਾਂ ਦਾ ਇੱਕ ਆਰਟੀਕਲ ਹੈ ਜੀ, ਡਾਕਟਰ ਰਵਿੰਦਰ ਨਾਥ ਟੈਗੋਰ, ਤਾਂ ਉਹ ਤੁਸੀਂ ਪੜ੍ਹ ਸਕਦੇ ਹੋ, ਤੁਹਾਨੂੰ ਪਤਾ ਲੱਗ ਜਾਣਾ ਵੀ ਰਵਿੰਦਰ ਨਾਥ ਟੈਗੋਰ ਕੀ ਚੀਜ਼ ਸੀ, ਕਿਹੋ ਜਿਹਾ ਸੀ। ਇਹ ਵੱਖਰੀ ਗੱਲ ਆ ਵੀ ਹੁਣ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਆਵਾਜ਼ ਉਠਾ ਸਕਦੇ ਜਿਹੜੇ ਕਹਿ ਦੇਣ ਜੀ, ਜਿਵੇਂ ਸੁੱਚਾ ਸਿੰਘ ਛੋਟੇਪੁਰ ਨੂੰ ਅੱਜ ਕੱਲ ਕਹਿ ਰਹੇ ਆ ਵੀ ਉਹ ਸਿੱਖ ਵਿਰੋਧੀ ਆ ਜਾਂ ਸਿੱਖ ਵਿਰੋਧੀ ਸੀ ਜਾਂ ਹੁਣ ਨਹੀਂ ਹੈ, ਉਹ ਇੱਕ ਵੱਖਰੀਆਂ ਚੀਜ਼ਾਂ ਨੂੰ ਅੱਡ ਛੱਡ ਦਈਏ, ਪਰ ਇੱਕ ਐਜ਼ ਪਰ ਇਨਸਾਨੀਅਤ, ਐਜ਼ ਪਰ ਉਹਨਾਂ ਦੀ ਕਲਾਕ੍ਰਿਤੀ, ਉਹਨਾਂ ਨੇ ਬਹੁਤ ਵੱਡੀਆਂ ਚੀਜ਼ਾਂ ਦੀ ਦੇਣ ਦਿੱਤੀ ਆ ਸਾਨੂੰ, ਅਸੀਂ ਨਹੀਂ ਉਦੋਂ ਮੁਨਕਰ ਹੋ ਸਕਦੇ। ਸੋ ਰਵਿੰਦਰ ਨਾਥ ਟੈਗੋਰ ਹੋਰਾਂ ਨੇ ਜੋ ਕਿਹਾ ਵੀ ਅੰਤਰਰਾਸ਼ਟਰੀ ਗੀਤ ਤਾਂ ਲਿਖਿਆ ਜਾ ਚੁੱਕਿਆ, ਆਲਰੇਡੀ ਲਿਖਿਆ ਹੋਇਆ, ਤੇ ਉਹਦਾ ਮੁਕਾਬਲੇ ਦਾ ਲਿਖਿਆ ਹੀ ਨਹੀਂ ਜਾ ਸਕਦਾ ਕਦੇ ਵੀ। ਤਾਂ ਪਤਾ ਉਹਨਾਂ ਨੇ ਕਾਹਦੀ ਉਦਾਹਰਨ ਦਿੱਤੀ ਸੀ? ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਦਾਹਰਨ ਦਿੱਤੀ ਸੀ। ਉਹਦੇ ਵਿੱਚ ਆਉਂਦੀ ਆਰਤੀ ਦੀ ਉਦਾਹਰਣ ਦਿੱਤੀ ਸੀ। ਸੋ ਇਹ ਇੱਕ ਮਾਣ ਸਤਿਕਾਰ ਦੀ ਗੱਲ ਆ ਜਿਹੜੀ, ਉਹ ਜਦੋਂ ਦੂਜੇ ਦੇ ਨਾ ਮਾਣ ਸਤਿਕਾਰ, ਉਦੋਂ ਪਤਾ ਲੱਗਦਾ ਰੁਤਬਾ ਕੀ ਹੁੰਦਾ। ਅਸੀਂ ਆਪੋ ਆਪਣੀਆਂ ਪਿੱਠਾਂ ਥਪਥਪਾਈ ਜਾਂਦੇ ਹਾਂ, ਅਸੀਂ ਪੰਜਾਬੀ ਹੁੰਦੇ ਹਾਂ, ਮਹਾਨ ਹੁੰਦੇ ਹਾਂ, ਅਸੀਂ ਸਿੱਖ ਹੁੰਦੇ ਹਾਂ, ਅਸੀਂ ਸਿਰੇ ਹੁੰਦੇ ਹਾਂ, ਇਹ ਗੱਲਾਂ ਅਸੀਂ ਆਪ ਕਹਿੰਦੇ ਹਾਂ ਜਦੋਂ ਉਹ ਗੱਲ ਹੋਰ ਹੁੰਦੀ ਆ। ਪਰ ਜਦੋਂ ਇਹੋ ਜਿਹਾ ਇੱਕ ਮਹਾਨ ਸ਼ਖਸੀਅਤ ਤੁਹਾਡੇ ਧਰਮ ਬਾਰੇ, ਧਰਮ ਗ੍ਰੰਥ ਬਾਰੇ ਜਾਂ ਇਹੋ ਜਿਹੇ ਸ਼ਬਦ ਬੋਲਦਾ ਜਾਂ ਕਹਿੰਦਾ, ਤਾਂ ਇਹਦਾ ਮਤਲਬ ਵਾਕਈ ਕੋਈ ਨਾ ਕੋਈ ਗੱਲ ਤਾਂ ਹੈਗੀ ਆ। ਇਹ ਵੱਖਰੀ ਗੱਲ ਵੀ ਸਾਡੀ ਕੌਮ ਅੱਧੀ ਤੋਂ ਜ਼ਿਆਦਾ ਆਪ ਹੀ ਮੁਨਕਰ ਹੋਈ ਹੋਈ ਆ ਸ਼ਬਦ ਗੁਰੂ ਤੋਂ। ਉਹਨਾਂ ਨੇ ਦੇਹਧਾਰੀ ਗੁਰੂਆਂ ਦਾ ਪੱਲਾ ਫੜਿਆ ਹੋਇਆ, ਜਾਂ ਉਹਨਾਂ ਨੇ ਮਨ ਮਤਾਂ ਆਪਦੇ ਵਿੱਚ ਵਸਾਈਆਂ ਹੋਈਆਂ, ਜਾਂ ਮੈਂ ਹੂੰ ਦੀ ਜਿਹੜਾ ਰਾਟ ਆ ਉਹ ਲਾਈ ਹੋਈ ਆ। ਹਾਂ, ਜਿਹੜਾ ਵੀ ਲੜ ਲੱਗਿਆ ਸ਼ਬਦ ਗੁਰੂ ਦੇ, ਤੇ ਮੈਨੂੰ ਲੱਗਦਾ ਉਹਦੇ ਵਿੱਚੋਂ ਮੈਂ, ਹੰਕਾਰ, ਹੋਮੇ, ਈਰਖਾ, ਇਹ ਚੀਜ਼ਾਂ ਨੂੰ ਉਹਦੇ ਅੰਦਰ ਥਾਂ ਨਹੀਂ, ਕਿਉਂਕਿ ਇਹ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਬਾਣੀ, ਗੁਰੂ ਦਾ ਸ਼ਬਦ ਜਿੱਥੇ ਟਿਕੂ ਆ, ਉਸ ਦਿਲ ਦੇ ਵਿੱਚੋਂ ਇਹ ਨਫ਼ਰਤਾਂ ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਆਟੋਮੈਟਿਕਲੀ ਭੱਜ ਜਾਣੀਆਂ, ਉੱਥੇ ਰਹਿ ਨਹੀਂ ਸਕਦੀਆਂ। ਇਹ ਦੋ ਚੀਜ਼ਾਂ ਦਾ ਵਾਸਾ ਹੀ ਨਹੀਂ ਹੋ ਸਕਦਾ। ਜਿਹੜਾ ਬੰਦਾ ਦੋ ਚੀਜ਼ਾਂ ਦਾ ਵਾਸਾ ਕਰਦਾ, ਅੱਜ ਦੇ ਜੀਵਨ ਚ ਮੈਂ ਬਹੁਤ ਸਾਰੇ ਦੇਖਦਾ, ਜਿਹੜੇ ਦਿਨ ਦਿਹਾੜੇ ਅਸੀਂ ਕਹਿੰਦੇ ਹਾਂ ਸਾਰਾ ਦਿਨ ਠੱਗੀਆਂ ਮਾਰਨੀਆਂ, ਹੇਰਾ ਫੇਰੀਆਂ ਕਰਨੀਆਂ, ਝੂਠ ਬੋਲਣਾ, ਫਰੇਬ ਕਰਨਾ, ਤੇ ਪਰ ਜਪਣੀ ਗੁਰਬਾਣੀ, ਨਫ਼ਰਤ ਕਰਨੀ, ਲੱਤਾਂ ਖਿੱਚਣੀਆਂ, ਤਾਂ ਉਹ ਤਾਂ ਇੱਕ ਢੋਂਗੀ ਲੋਕ ਹੋ ਸਕਦੇ ਆ, ਜਾਂ ਉਹਨਾਂ ਨੇ ਗੁਰਬਾਣੀ ਪੜ੍ਹਦੇ ਨੀ, ਉਹ ਰੱਟਦੇ ਆ, ਜਾਂ ਉਹ ਇੱਕ ਵੱਖਰੇ ਢੰਗ ਨਾਲ ਉਹਦਾ ਉਹਨਾਂ ਦਾ ਨਜ਼ਰੀਆ, ਉਹਨਾਂ ਤੋਂ ਲੱਗਦਾ ਵੀ ਅਸੀਂ ਖਣੀ ਆਪਦਾ ਪਾਪ ਧੋਣ ਵਾਲੇ ਢੰਗ ਨਾਲ ਉਹ ਕਰ ਸਕਦੇ ਆ। ਪਰ ਜਿਹੜੇ ਬੰਦੇ ਨੇ ਤਹਿ ਦਿਲੋਂ ਗੁਰਬਾਣੀ ਨੂੰ ਬਣਾ ਲਿਆ, ਪੜ੍ਹ ਲਿਆ, ਉਸ ਦੇ ਅੰਦਰ ਇਹ ਸ਼ਬਦ ਨਹੀਂ ਰਹਿ ਸਕਦੇ। ਨਾ ਹੰਕਾਰ ਰਵੇ, ਨਾ ਹੋਮਿਓ ਰਹੇ, ਨਾ ਨਫ਼ਰਤ ਰਵੇ, ਨਾ ਕੋਈ ਦੁਐਸ਼ ਰਵੇ, ਨਾ ਕੋਈ ਬੁਰੀ ਭਾਵਨਾ ਰਵੇ, ਇਹ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ। ਸੋ ਅੱਜ ਦਾ ਦਿਨ ਆ ਜਿਹੜਾ ਉਹ ਖਾਸ ਇਹ ਹੋ ਗਿਆ ਜੀ, ਅੱਜ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲੀ ਬੀੜ ਸੀ ਜਿਹੜੀ, ਉਹਦੀ ਸੰਪੂਰਨਤਾ ਅੱਜ ਦੇ ਦਿਨ ਹੋਈ ਸੀ। ਸੋ ਇਸ ਕਰਕੇ ਅੱਜ ਦਾ ਦਿਨ ਸਾਡੇ ਲਈ ਇੱਕ ਖਾਸ ਦਿਨ ਬਣ ਜਾਂਦਾ। ਤੇ ਇਸ ਖਾਸ ਦਿਨ ਦੇ ਉੱਤੇ ਦੇਖੋ, ਮੈਂ ਇੱਕ ਮਨਮਤੀ ਜਿਹਾ ਬੰਦਾ, ਮੈਂ ਗੱਲਾਂ ਵੱਡੀਆਂ ਕਰ ਦਿੰਦਾ, ਪਰ ਮੇਰੇ ਕੋਲੇ ਓਨਾ ਕੁਝ ਨਹੀਂ ਹੈ ਜੋ ਕੁਝ ਇੱਕ ਹੋਣਾ ਚਾਹੀਦਾ ਇੱਕ ਸਿੱਖ ਕੋਲੇ, ਜਾਂ ਇੱਕ ਸਿੱਖ ਨੂੰ ਹੋਣਾ ਚਾਹੀਦਾ, ਜਾਂ ਏਡੇ ਵੱਡੇ ਇੱਕ ਏਡੇ ਮਹਾਨ ਧਰਮ ਦੇ ਵਾਰਸ ਕੋਲੇ ਜੋ ਕੁਝ ਹੋਣਾ ਚਾਹੀਦਾ, ਉਹਦੇ ਮੁਤਾਬਕ ਮੇਰੇ ਕੋਲੇ ਕੁਝ ਵੀ ਨਹੀਂ ਹੈ। ਮੈਂ ਆਪਣੇ ਆਪ ਨੂੰ ਪੈਦਲ ਸਮਝਦਾ, ਮੈਂ ਆਪਣੇ ਆਪ ਤੋਂ ਬਹੁਤ ਵਾਰੀ ਇਸ ਚੀਜ਼ ਦੀ ਘਿਰਨਾ ਕਰਦਾ ਹੁੰਦਾ ਵੀ ਮੈਂ ਹਲੇ ਪੈਦਲ ਹੀ ਤੁਰਿਆ ਫਿਰਦਾ, ਇੱਕ ਇਹੋ ਜਿਹੇ ਖਜ਼ਾਨੇ ਦੇ ਮਾਲਕ ਵਾਰਸ ਹੋ ਕੇ, ਇਸ ਖਜ਼ਾਨੇ ਦੇ ਇੱਕ ਥਾਂ ਚ ਪੈਦਾ ਹੋ ਕੇ, ਉਹੋ ਜਿਹੇ ਥਾਂ ਤੇ ਮੈਨੂੰ ਰੱਬ ਨੇ ਜਨਮ ਦਿੱਤਾ, ਪਰ ਮੈਂ ਬਿਲਕੁਲ ਹਜੇ ਪੈਦਲ ਆ ਇਹਨਾਂ ਚੀਜ਼ਾਂ ਤੋਂ। ਸੋ ਕੋਸ਼ਿਸ਼ ਕਰਾਂਗੇ ਜੀ ਅੱਜ ਥੋੜੀ ਬਹੁਤ ਗੱਲਬਾਤ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਥਾਪਨਾ ਦਿਵਸ ਤੇ ਕਰੀਏ। ਤਾਂ ਇਸ ਦੇ ਲਈ ਮੈਂ ਅੱਜ ਡਾਕਟਰ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੂੰ ਬੇਨਤੀ ਕੀਤੀ ਹੈ ਜੀ, ਤੇ ਉਹ ਆਉਣਗੇ ਸਾਡੇ ਨਾਲ ਹੁਣ ਤੋਂ 5-10 ਮਿੰਟਾਂ ਬਾਅਦ, ਤੇ ਉਹ ਹੋਰ ਜਿਹੜੀਆਂ ਗੱਲਾਂ ਇਸ ਦੇ ਵਿੱਚ ਵਿਸਤਾਰ ਚ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਆ, ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਗੀਤ ਤੋਂ ਕੀਤੀ ਜਾਵੇ, ਕਿਉਂਕਿ ਬਹੁਤ ਸਾਰੇ ਪੰਜਾਬੀ ਗਾਇਕਾਂ ਨੇ ਸ਼ਬਦ ਗੁਰੂ ਜਾਂ ਬਾਣੀ ਬਾਰੇ ਕੁਛ ਨਾ ਕੁਛ ਜ਼ਰੂਰ ਗਾਇਆ। ਸੋ ਇੱਕ ਹਰਜੀਤ ਹਰਮਨ ਹੋਰਾਂ ਦਾ ਬੜਾ ਪਿਆਰਾ ਗੀਤ ਆਇਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ, ਆਪਾਂ ਉਹ ਸੁਣਦੇ ਹਾਂ ਜੀ। ਤੇ ਇਸ ਦੌਰਾਨ ਅਸੀਂ ਡਾਕਟਰ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੂੰ ਵੀ ਨਾਲ ਲੈਣ ਦੀ ਕੋਸ਼ਿਸ਼ ਕਰਦੇ ਹਾਂ।
ਜਗਤ ਸਿੰਘ ਜਿਹਾ ਰਾਜ ਕੋਈ ਨਾ, ਪੱਗ ਤੋਂ ਸੋਹਣਾ ਤਾਜ ਕੋਈ ਨਾ। ਜੇਕਰ ਰੱਬ ਦੀ ਮਿਹਰ ਹੋ ਜਾਵੇ ਅਨਹਦ ਵਰਗਾ ਸਾਧ ਕੋਈ ਨਾ। ਕਈਆਂ ਤੁਲ ਉੱਚਾ ਮੰਨਦੇ ਨੇ ਆਪਣੀ ਉੱਚਾ ਮੰਨਦੇ ਨੇ, ਨਹੀਂ ਉੱਚਾ ਕੋਈ ਭਗਵੰਤ ਜਿਹਾ। ਗੁਰੂ ਤਾਂ ਲੱਖਾਂ ਮਿਲਦੇ ਨੇ, ਨਹੀਂ ਸਾਹਿਬ ਗੁਰੂ ਗ੍ਰੰਥ ਜਿਹਾ। ਗੁਰੂ ਤਾਂ ਲੱਖਾਂ ਮਿਲਦੇ ਨੇ, ਨਹੀਂ ਸਾਹਿਬ ਗੁਰੂ ਗ੍ਰੰਥ ਜਿਹਾ।
ਸੋ ਨਹੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਜਿਹਾ। ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੰਦਾ ਇਹਨਾਂ ਲਾਈਨਾਂ ਤੋਂ ਅਸਹਿਮਤੀ ਪ੍ਰਗਟਾਊਗਾ, ਚਾਹੇ ਉਹ ਵੱਖਰੀ ਗੱਲ ਹੈ ਕਿਸੇ ਵੀ ਧਰਮ ਕਿੱਤੇ ਜਾਤ ਕਿਸੇ ਵੀ ਗੱਲ ਨਾਲ ਉਹ ਸਹਿਮਤ ਹੋਣ, ਪਰ ਮੈਨੂੰ ਨਹੀਂ ਲੱਗਦਾ ਵੀ ਉਹ ਇਸ ਗੱਲ ਦੇ ਉੱਤੋਂ ਕਿਸੇ ਮੁਨਕਰ ਹੋਣਗੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਜਿਹੜੇ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ, ਸੱਚ ਦੀ ਗੱਲ ਕਰਦੇ ਆ। ਤੇ ਜਿੱਦਾਂ ਪਹਿਲਾਂ ਗੱਲ ਸੁਣਾ ਕੇ ਹਟਿਆ ਵੀ ਉਹ ਅੰਤਰਰਾਸ਼ਟਰੀ ਇੱਕ ਵਡਿਆਈ ਵੀ ਆ, ਉਹਦੇ ਵਿੱਚ ਕੁਦਰਤ ਦੀ ਜਿਹੜੀ ਹੋਂਦ ਦੀ ਜੋ ਚੀਜ਼ਾਂ ਸਾਹਿਬ ਨੇ ਬਣਾਈਆਂ ਉਹਨਾਂ ਦੀ ਜਿਹੜੀ ਉੱਚਤਮ ਤਰੀਕੇ ਨਾਲ ਜਿਹੜਾ ਵਿਖਿਆਨ ਆ ਉਹ ਦੂਤੇ ਨਹੀਂ ਕੀਤਾ ਜਾ ਸਕਦਾ। ਮੇਰੇ ਵਰਗਾ ਕੋਈ ਕਰ ਸਕਦਾ, ਨਿੱਕੀਆਂ ਮੋਟੀਆਂ ਗੱਲਾਂ ਲਿਖ ਸਕਦਾ, ਪਰ ਮੇਰੇ ਵਰਗੇ ਦਾ ਦਾਇਰਾ ਉਹ ਆਪਦੀ ਨਿਗਾਹ ਤੋਂ ਪਾਰ ਨਹੀਂ ਜਾਂਦਾ, ਆਪਦੇ ਨੱਕ ਤੋਂ ਗਾਹ ਨਹੀਂ ਜਾਂਦਾ, ਤੇ ਆਪਣੀ ਮੈਂ ਤੋਂ ਉੱਚਾ ਨਹੀਂ ਹੋ ਸਕਦਾ। ਸੋ ਇਹ ਕਿਤੇ ਨਾ ਕਿਤੇ ਸਾਡੇ ਆੜੇ ਆਈਆਂ ਹੋਈਆਂ ਗੱਲਾਂ, ਪਰ ਕੁੱਲ ਮਿਲਾ ਕੇ ਜੋ ਸਾਡੇ ਕੋਲ ਇੱਕ ਚੀਜ਼, ਜੋ ਸਾਡੇ ਕੋਲ ਇੱਕ ਤੋਹਫਾ, ਜੋ ਸਾਡੇ ਕੋਲ ਇੱਕ ਗਿਆਨ ਦਾ ਭੰਡਾਰ, ਉਸ ਸਾਨੂੰ ਸਾਡੇ ਗੁਰੂ ਦੇ ਗਏ ਆ, ਉਹਦੇ ਲਈ ਸਾਨੂੰ ਨਤਮਸਤਕ ਹੋਣਾ ਬਣਦਾ ਜੀ। ਤੇ ਅਸੀਂ ਹਰ ਟਾਈਮ ਹੁੰਦੇ ਵੀ ਆ, ਪਰ ਥੋੜਾ ਜਿਹਾ ਨਜ਼ਰੀਏ ਚ ਬਦਲਾਵ ਲਿਆਈਏ, ਮੇਰੀ ਇੰਨੀ ਕੁ ਬੇਨਤੀ ਆ। ਮੈਂ ਇਹ ਨੀ ਕਹਿੰਦਾ ਵੀ ਮੱਥਾ ਨਾ ਟੇਕੋ, ਮੈਂ ਇਹ ਨੀ ਕਹਿੰਦਾ ਨੱਕ ਨਾ ਰਗੜੋ, ਮੈਂ ਇਹ ਨੀ ਕਹਿੰਦਾ ਵੀ ਮੰਗਾਂ ਨਾ ਮੰਗੋ। ਆਪਣਿਆਂ ਤੋਂ, ਵੱਡਿਆਂ ਤੋਂ, ਆਪਣੇ ਤੋਂ ਆਸ ਰੱਖਣੇ ਆ, ਅਸੀਂ ਮੰਗਦੇ ਆ, ਪਰ ਥੋੜਾ ਜਿਹਾ ਤਰੀਕੇ ਬਦਲ ਲਓ, ਥੋੜਾ ਜਿਹਾ ਜੇ ਉਹ ਮੰਗਣ ਦੀ ਥਾਂ ਤੇ ਅਸੀਂ ਭਾਲੀਏ ਤਾਂ ਮੈਨੂੰ ਲੱਗਦਾ ਜ਼ਿਆਦਾ ਬਿਹਤਰ ਆ। ਜੇ ਅਸੀਂ, ਸਾਨੂੰ ਲੱਗਦਾ ਵੀ ਸਾਡੇ ਚ ਕੋਈ ਕਮੀ ਆ, ਸਾਡੇ ਤੋਂ ਕੋਈ ਚੀਜ਼ ਦੀ ਘਾਟ ਬਾਅਦ ਰਹਿ ਗਈ ਜਾਂ ਉਹ ਚਾਹੀਦੀ ਸੀ, ਤਾਂ ਕਿਉਂ ਨਾ ਅਸੀਂ ਸ਼ਬਦ ਗੁਰੂ ਦੇ ਵਿੱਚੋਂ ਭਾਲ ਲਈਏ, ਕਿਉਂਕਿ ਉੱਥੇ ਕੋਈ ਇਹੋ ਜਿਹੀ ਚੀਜ਼ ਹੀ ਨਹੀਂ ਰੱਖੀ ਜਿਹੜੀ ਦੁਨਿਆਵੀ ਹੋਵੇ ਜਾਂ ਅਧਿਆਤਮਿਕ ਹੋਵੇ, ਜਿਹਦੀ ਲੋੜ ਹੋਵੇ ਤੇ ਉਹਦੇ ਬਾਰੇ ਚ ਗਿਆਨ ਨਾ ਹੋਵੇ। ਸੋ ਡਾਕਟਰ ਦਲਜੀਤ ਸਿੰਘ ਢਿੱਲੋਂ ਮਹਿਤਾ ਚੌਕ ਵਾਲੇ ਸਾਡੇ ਨਾਲ ਵੱਡੇ ਤੜਕੇ ਉੱਠ ਕੇ ਜੁੜ ਚੁੱਕਿਆ ਜੀ, ਤੇ ਅੱਜ ਦੇ ਇਸ ਖਾਸ ਦਿਹਾੜੇ ਤੇ ਉਹਨਾਂ ਤੋਂ ਪੁੱਛਦੇ ਆ ਜੀ, ਕਿਉਂਕਿ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੇਰੇ ਵਰਗਾ ਪੈਦਲ ਬੰਦਾ ਤਾਂ ਨਹੀਂ ਇਹਦੀਆਂ ਗੱਲਾਂ ਕਰ ਸਕਦਾ, ਪਰ ਉਹ ਕਾਫੀ ਜਿਹੜਾ ਗੁਰੂ ਦੇ ਲੜ ਲੱਗੇ ਆ ਬਹੁਤ ਪਹਿਲਾਂ ਤੋਂ, ਫਿਰ ਗੁਰੂ ਕੀ ਨਗਰੀ ਦੇ ਨੇੜੇ ਲੱਗੇ ਰਹਿੰਦੇ ਆ ਤੇ ਸਿੱਖ ਇਤਿਹਾਸ, ਸਿੱਖ ਧਰਮ ਬਾਰੇ ਲਿਖਦੇ ਰਹਿੰਦੇ ਆ, ਕਾਫੀ ਕੁਛ ਪੜ੍ਹਦੇ ਰਹਿੰਦੇ ਆ। ਸੋ ਮੈਂ, ਮੇਰੀ ਬੈਠੇ ਬੈਠੇ ਦਾ ਆਇਆ ਵੀ ਕਿਉਂ ਨਾ ਅੱਜ ਉਹਨਾਂ ਨੂੰ ਆਪਾਂ 5-7-10 ਮਿੰਟ ਉਹਨਾਂ ਤੋਂ ਵੀ ਇਸ ਬਾਰੇ ਜਾਣਕਾਰੀ ਲਈਏ। ਸੋ ਢਿੱਲੋਂ ਸਾਹਿਬ, ਪਹਿਲਾਂ ਤਾਂ ਮਾਫੀ ਚਾਹੁੰਦੇ ਹਾਂ ਤੜਕੇ ਤੜਕੇ ਤੁਹਾਨੂੰ ਉਠਾਇਆ, ਪਰ ਅੱਜ ਦੇ ਇਸ ਖਾਸ ਦਿਹਾੜੀ ਦੇ ਉੱਤੇ ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਦੀ ਜਿਹੜੀ ਸੰਪੂਰਨਤਾ ਹੋਈ ਆ, ਉਦੋਂ ਮੈਂ ਤੁਹਾਡੇ ਨਾਲ ਕੁਝ ਇੱਕ ਗੱਲਾਂ ਕਰਨੀਆਂ ਚਾਹਾਂਗਾ। ਪਹਿਲਾਂ ਤਾਂ ਸਾਡੇ ਸਰੋਤਿਆਂ ਦੇ ਮਨ ਦੇ ਵਿੱਚ ਇੱਕ ਸ਼ੰਕਾ ਖੜਾ ਹੋ ਗਿਆ ਅੱਜ, ਉਹ ਸ਼ੰਕਾ ਇਹ ਹੋ ਗਿਆ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ, ਜਿਹੜੇ ਤਾਂ ਹੁਣ ਇਸਤਰੀ ਨਾਲ ਜੁੜੇ ਆ ਜਾਂ ਪੜ੍ਹਦੇ ਆ ਜਾਂ ਲਿਖਦੇ ਆ ਧਰਮ, ਉਹਨਾਂ ਨੂੰ ਤਾਂ ਲੋੜ ਨਹੀਂ ਹੈ ਗੱਲ ਕਰਨ ਦੀ, ਉਹਨਾਂ ਨੂੰ ਤਾਂ ਪਤਾ ਵੀ ਪਹਿਲੀ ਬੀੜ, ਦੂਜੀ ਬੀੜ ਕੀ ਸੀ। ਪਰ ਕਈ ਹਜੇ ਨਵੇਂ ਮੁੰਡੇ ਆ, ਨੌਜਵਾਨ ਜੰਗ ਪੀੜ੍ਹੀ ਵੀ ਸਾਨੂੰ ਸੁਣਦੀ ਆ, ਤੇ ਉਹਨਾਂ ਨੂੰ ਇਸ ਚੀਜ਼ ਚ ਦੁਚਿੱਤੀ ਆ ਗਈ ਆ ਵੀ ਇਹ ਪਹਿਲੀ ਬੀੜ ਕਿਵੇਂ ਹੋ ਗਈ, ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਗੁਰੂ ਮੰਨੇ ਹੋ ਗ੍ਰੰਥ ਇੱਕੋ ਹੀ ਗ੍ਰੰਥ ਆ, ਤੇ ਇਹ ਕੀ ਚੱਕਰ ਆ। ਸੋ ਪਹਿਲਾਂ ਤਾਂ ਇੱਥੋਂ ਹੀ ਸ਼ੁਰੂ ਕਰਿਓ
ਜੀ ਬਰਾੜ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ, ਭਾਜੀ ਸਰਬਜੀਤ ਸਿੰਘ ਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਤੇ ਨਾਲ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੀ ਬੀੜ ਦੀ ਸੰਪੂਰਨਤਾ ਦੀ ਲੱਖ 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 ਵਧਾਈ ਹੋਵੇ। ਗੱਲ ਨੂੰ ਮੈਂ ਅੱਗੇ ਤੋਰਨੀ ਚਾਹਾਂਗਾ ਜਿਵੇਂ ਤੁਸੀਂ ਸਵਾਲ ਕੀਤਾ ਹੈ। ਬੀੜਾਂ ਦੋ ਨਹੀਂ ਆ, ਬੀੜ ਉਹੀ ਆ। ਅਸਲ ਵਿਚ ਕੀ ਸੀ ਕਿ ਗੁਰੂ ਨਾਨਕ ਦੇਵ ਜੀ, ਗੁਰੂ ਨਾਨਕ ਦੇਵ ਜੀ ਮੈਂ ਕਹਾਂਗਾ ਤੇ ਉਸ ਤੋਂ ਪਹਿਲਾਂ ਭਗਤ ਜਣਾ ਨੇ, ਭਗਤ ਕਬੀਰ ਜੀ ਜਾਂ ਹੋਰ ਜਿੰਨੇ ਵੀ ਭਗਤ ਜਣ ਨੇ, ਉਹਨਾਂ ਨੇ ਬਾਣੀ ਰਚੀ ਤੇ ਗੁਰੂ ਨਾਨਕ ਦੇਵ ਜੀ ਨੇ ਉਸ ਬਾਣੀ ਨੂੰ ਇਕੱਤਰ ਕਰਨਾ ਸ਼ੁਰੂ ਕੀਤਾ। ਜਿੱਥੇ ਜਿੱਥੇ ਵੀ ਉਦਾਸੀਆਂ ਹੁੰਦੀਆਂ ਜਾਂਦੇ ਸੀ, ਉੱਥੇ ਵੀ ਜਿਹੜੇ ਭਗਤ ਹੋਏ ਸੀ, ਭਾਵੇਂ ਉਸ ਵੇਲੇ ਨਹੀਂ ਸੀ ਉਹਨਾਂ ਦੇ ਸ਼ਿਸ਼ਾਂ ਕੋਲੋਂ, ਮਤਲਬ ਉਹਨਾਂ ਦੇ ਜਿਹੜੇ ਚੇਲੇ ਸੀ ਉਹਨਾਂ ਕੋਲੋਂ ਬਾਣੀ ਲੈਂਦੇ, ਇੱਕ ਪੋਥੀ ਦੇ ਵਿੱਚ ਉਹਨੂੰ ਇਕੱਤਰ ਕਰ ਲੈਂਦੇ, ਲਿਖ ਲੈਂਦੇ ਤੇ ਅੱਗੇ ਚੱਲ ਪੈਂਦੇ। ਇਵੇਂ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਗਏ, ਉਹਨਾਂ ਨੇ ਉਹ ਬਾਣੀ ਇਕੱਤਰ ਕੀਤੀ ਤੇ ਉਸ ਬਾਣੀ ਦਾ ਖਜ਼ਾਨਾ ਜਿਹੜਾ ਸੀ ਉਹਨਾਂ ਨੇ ਭਾਈ ਲਹਿਣੇ ਨੂੰ ਦਿੱਤਾ, ਕਿਉਂਕਿ ਇਹ ਖਜ਼ਾਨਾ ਹੈ। ਗੁਰਬਾਣੀ ਵਿੱਚ ਵੀ ਇਸ ਦਾ ਹਵਾਲਾ ਦਿੱਤਾ ਗਿਆ, ਕਿਉਂ ਦਾਦੇ ਕਾ ਕੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆਰ ਨਿਧਾਨਾ। ਉਹ ਖਜ਼ਾਨਾ ਉਹਨਾਂ ਨੇ ਭਾਈ ਲਹਿਣੇ ਨੂੰ ਦਿੱਤਾ, ਇਹ ਕਹਿ ਲੋ 1539 ਸਨ ਨੂੰ
ਜੀ।
ਉਹਨਾਂ ਭਾਈ ਲਹਿਣਾ ਜੀ ਕੋਲੋਂ ਉਸੇ ਬਾਣੀ ਦਾ ਪ੍ਰਚਾਰ ਕਰਦੇ ਰਹੇ, ਨਾਲ ਉਹਨਾਂ ਨੇ ਆਪਣੀ ਬਾਣੀ ਰਚੀ, ਉਹ ਰਲਾਈ ਵਿੱਚ ਜਿਹੜੀ ਉਹਨਾਂ ਕੋਲ ਕੁਛ ਇਕੱਤਰ ਹੋਈ ਉਹਨਾਂ ਵੀ ਪਾਈ, ਭਗਤਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਫਿਰ ਗੁਰੂ ਅਮਰਦਾਸ ਜੀ ਕੋ 1606 ਸੰਮਤ ਵਿੱਚ ਆਈ ਬਾਣੀ, ਤੇ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਕੋਲ ਆਈ, ਤੇ ਫਿਰ ਗੁਰੂ ਅਰਜਨ ਦੇਵ ਜੀ ਕੋਲ ਪਹੁੰਚੀ ਹੈ ਬਾਣੀ। ਬਾਣੀ ਦਾ ਹੁਣ ਬਹੁਤ ਵੱਡਾ ਖਜ਼ਾਨਾ ਇਕੱਤਰ ਹੋ ਚੁੱਕਾ ਸੀ, ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਵੀ ਸਭ ਤੋਂ ਜ਼ਿਆਦਾ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਆ। ਹੁਣ ਇਸ ਦੀ ਸਾਂਭ ਸੰਭਾਲ ਕਰਨੀ ਇੱਕ ਨਾਲੇ ਨਿਸ਼ਾਨਾ ਸੀ ਕਿ ਸ਼ਬਦ ਨੂੰ ਗੁਰੂ ਪ੍ਰਚਾਰਨਾ ਹੈ, ਦੇਹੀ ਨੂੰ ਗੁਰੂ ਨਹੀਂ ਪ੍ਰਚਾਰਨਾ। ਉਸ ਵੇਲੇ ਮੇਰੇ ਖਿਆਲ ਚ ਜੇ ਨਾ ਇਕੱਤਰ ਹੁੰਦੀ ਬਾਣੀ ਤੇ ਸੰਪਾਦਨਾ ਨਾ ਹੁੰਦੀ, ਤੇ ਮੇਰੇ ਖਿਆਲ ਚ ਅੱਜ ਤੱਕ ਤਾਂ ਲੱਖਾਂ 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 ਗੱਡੀਆਂ ਬਣ ਜਾਣੀਆਂ ਸੀ। ਤੇ ਗੁਰੂ ਸਾਹਿਬ ਨੇ ਇੱਕ ਇਹ ਸ਼ਬਦ ਨੂੰ ਇੱਕਾ ਸ਼ਬਦ ਇੱਕ ਗੁਰ ਇੱਕੋ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੀ ਗੱਲ ਜਿਹੜੀ ਸੀ ਉਸ ਨੂੰ ਰਚਣ ਲਈ ਉਹਨਾਂ ਸੰਪਾਦਨਾ ਕਰਵਾਈ, ਭਾਈ ਗੁਰਦਾਸ ਜੀ ਦੀ ਡਿਊਟੀ ਲਾਈ। ਹਾਂ, ਗੱਲ ਕਰ ਰਹੇ ਸੀ ਆਪਾਂ ਬੀੜ ਦੀ ਕਿ ਬੀੜ ਆ ਦੋ ਕਿਵੇਂ। ਅਸਲ ਵਿਚ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਬੀੜ ਲਿਖੀ ਸੀ ਓਹਦੇ ਵਿਚ ਸਿਰਫ ਅਤੇ ਸਿਰਫ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਨਹੀਂ ਸੀ ਹੈਗੀ, ਬਾਕੀ ਸਾਰੀ ਬਾਣੀ ਜੋ ਹੁਣ ਤੱਕ ਆਪਾਂ ਪੜ੍ਹਦੇ ਆ ਉਹ ਸੀ, ਜਿਹੜੀ ਬਾਅਦ ਵਿਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਸ਼ਾਮਿਲ ਕਰਵਾਈ, ਜਿਸ ਨੂੰ ਸ਼ਾਮਿਲ ਕਰਵਾ ਕੇ ਇਹਨੂੰ ਫਿਰ ਗੁਰੂ ਗ੍ਰੰਥ ਸਾਹਿਬ ਦਾ ਨਾਮ ਦਿੱਤਾ। ਪਹਿਲਾਂ ਆਦਿ ਗ੍ਰੰਥ ਕਹਿੰਦੇ ਸੀ, ਪੋਥੀ ਸਾਹਿਬ ਕਹਿੰਦੇ ਸੀ, ਤੇ ਉਸ ਗ੍ਰੰਥ ਨੂੰ ਉਹਨਾਂ ਨਾਲ ਹੀ ਲਿਆ ਤੇ ਜਦੋਂ ਉਹ ਹਜ਼ੂਰ ਸਾਹਿਬ ਗਏ ਉੱਥੇ ਜੋਤੀ ਜੋਤ ਸਮਾਏ ਤੇ ਉਹ ਦੂਸਰੀ ਬੀੜ ਸੀ ਜਿਹਨੂੰ ਬਾਅਦ ਚ ਗੁਰਤਾ ਗੱਦੀ ਦਿੱਤੀ ਗਈ। ਪਹਿਲੇ ਨੂੰ ਅਸੀਂ ਜਦੋਂ ਗੱਲ ਕਰਦੇ ਹਾਂ, ਪਹਿਲੀ ਜਿਹੜੀ ਬੀੜ ਸੀ ਉਹਨੂੰ ਅਸੀਂ ਕਹਿੰਦੇ ਹਾਂ ਕਿ ਪ੍ਰਕਾਸ਼ ਦਿਵਸ, ਜਦੋਂ ਜਿਵੇਂ ਅੱਜ ਅਸੀਂ ਇਹਦਾ ਸੰਪੂਰਨ ਦਾ ਦਿਵਸ ਮਨਾ ਰਹੇ ਹਾਂ, 2 ਤਰੀਕ ਨੂੰ ਇਹਦਾ ਪ੍ਰਕਾਸ਼ ਦਿਵਸ ਆ ਰਿਹਾ 2 ਸਤੰਬਰ ਨੂੰ, ਤੇ ਉਹ ਜਿਹੜਾ ਗੁਰਬਾਣੀ ਨੂੰ ਜਦੋਂ ਗੁਰੂ ਦਾ ਦਰਜਾ ਮਿਲ ਗਿਆ, ਗੁਰੂ ਦਾ ਦਰਜਾ ਤੇ ਮੁੜ ਤੋਂ ਸੀ, ਇਹਨੂੰ ਗੁਰੂ ਦੇ ਗੱਦੀ ਤੇ ਬਿਠਾਉਣ ਦਾ ਦਰਜਾ ਜਿਹੜਾ ਮਿਲਿਆ ਸੀ ਉਹ ਫਿਰ 1 ਨਵੰਬਰ ਨੂੰ ਆ ਰਿਹਾ, ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਰੇਡੀਓ ਤੇ ਆਪਣੇ ਤੇ ਨਜ਼ਰ ਕਰਾਂਗੇ ਜੀ।
ਜੀ ਬਿਲਕੁਲ ਜੀ, ਤੁਸੀਂ ਬਹੁਤ ਵਧੀਆ ਢੰਗ ਨਾਲ ਢਿੱਲੋਂ ਸਾਹਿਬ ਜਿਹੜਾ ਐਕਸਪਲੇਨ ਕੀਤਾ ਤੇ ਸਾਡੇ ਜਿਹੜੇ ਯੂਥ ਆ ਖਾਸ ਕਰਕੇ ਨੌਜਵਾਨ ਲਿਸਨਰ ਆ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਕੋਈ ਦੁਚਿੱਤੀ ਨਹੀਂ ਰਹੀ ਹੋਣੀ ਤੇ ਅੱਜ ਦੇ ਇਸ ਜਿਹੜੇ ਖਾਸ ਦਿਨ ਨੂੰ ਜਿਹੜਾ ਮਨਾਇਆ ਵੀ ਜਾਂਦਾ। ਪਰ ਮੈਂ ਹੁਣ ਥੋੜਾ ਜਿਹਾ ਇੱਕ ਅਟਪਟੀ ਜੀ ਗੱਲ ਵੀ ਕਰਨ ਜਾ ਰਿਹਾ ਵੀ ਅਸੀਂ ਦਿਨ ਤਿਉਹਾਰ ਮਨਾਉਣੇ ਆ, ਮਨਾਉਣੇ ਚਾਹੀਦੇ ਆ, ਮੈਂ ਇਸ ਤੋਂ ਕਦੇ ਮੁਨਕਰ ਨਹੀਂ ਹੋਇਆ, ਮੈਂ ਸਦਾ ਹੀ ਕਹਿਣਾ ਵੀ ਜੀਓ ਆਰ ਜੀ ਨੇ ਦਾ ਨਾਰਾ ਲਾਉਣਾ ਚਾਹੀਦਾ, ਜੇ ਕਿਸੇ ਨੂੰ ਜਿਹੜੀ ਵੀ ਚੀਜ਼ ਮਨਾਏ ਤੋਂ ਖੁਸ਼ੀ ਮਿਲਦੀ ਆ ਜਿੱਥੋਂ ਵੀ ਮਿਲਦੀ ਆ ਉਹ ਲੈ ਲੈਣੀ ਚਾਹੀਦੀ ਆ, ਇੱਕ ਵੱਖਰੀ ਚੀਜ਼ ਆ। ਪਰ ਕੀ ਅਸੀਂ ਅੱਜ ਦੇ ਦਿਨ ਜਾਂ ਜੋ ਵੀ ਸੰਬੰਧਿਤ ਦਿਨ ਹੁੰਦਾ ਉਸ ਦਿਨ ਕੋਈ ਖਾਸ ਉਹ ਗੱਲ ਵੀ ਕਰਦੇ ਆ ਜਿੱਥੋਂ ਕੋਈ ਜਿਹੜੀ ਜਿਹਦੇ ਲਈ ਉਹਦੀ ਉਤਪਤੀ ਹੋਈ ਸੀ ਕਿ ਅੱਜ ਦੇ ਦਿਨ ਹੋਰ ਸੋਹਣੇ ਰੁਮਾਲੇ, ਹੋਰ ਸੋਹਣੇ ਫੁੱਲ ਗੁਲਦਸਤੇ ਲਾ ਕੇ ਜਾਂ ਹੋਰ ਜਿਹੜਾ ਉੱਚੀ ਕੀਰਤਨ ਕਰਕੇ ਹੀ, ਜਿਹੜਾ ਜਿਹਨੂੰ ਕੀਰਤਨ ਕਰਨਾ ਕੋਈ ਗੁਨਾਹ ਨਹੀਂ ਹੈ ਪਰ ਜਿਹਨੂੰ ਸੁਣਦਾ ਹੀ ਨਹੀਂ ਕੋਈ, ਜਿਹਨੂੰ ਮਤਲਬ ਹੀ ਨਹੀਂ ਕੋਈ ਬੈਠ ਕੇ ਸੁਣ ਲੇ, ਤਾਂ ਉਹ ਉਹਨਾਂ ਤੋਂ ਸਿਵਾਏ ਵੀ ਕੋਈ ਅੱਜ ਕੀਤਾ ਜਾਂਦਾ ਕਿਤੇ ਖਾਸ ਉਪਰਾਲਾ?
ਜੀ ਬਹੁਤ ਸੋਹਣਾ ਤੁਸੀਂ ਇਹ ਸਵਾਲ ਕੀਤਾ ਤੇ ਜਿਵੇਂ ਤੁਸੀਂ ਦੱਸਿਆ ਹੋ ਇਵੇਂ ਹੀ ਰਿਹਾ, ਮੈਂ ਇਹਦੇ ਵਿੱਚ ਕੋਈ ਅਸਹਿਮਤੀ ਨਹੀਂ ਕਹਾਂਗਾ। ਮੇਰੀ ਵੀ ਸਹਿਮਤੀ ਇਸੇ ਗੱਲ ਵਿੱਚ ਆ ਕਿ ਅਸੀਂ ਸਾਨੂੰ ਮਿਲੀ ਬਾਣੀ ਕਿਸ ਕਰਕੇ ਸੀ, ਸਾਡੀ ਬਾਣੀ ਮਿਲੀ ਸੀ ਭਰਮ ਮਟਾਉਣ ਲਈ, ਸਾਧ ਕਹਿੰਦੇ ਨੇ ਸਾਡੇ ਗਾਉਣ ਲਈ, ਲੋਕੀ ਸਮਝਦੇ ਰਸਮਾਂ ਨਿਭਾਉਣ ਲਈ ਤੇ ਪਖੰਡੀ ਵਰਤਨੇ ਪੈਸਾ ਕਮਾਉਣ ਲਈ, ਬਾਬੇ ਨੇ ਉਚਾਰੀ ਸੀ ਸਿੱਧੇ ਰਾਹ ਪਾਉਣ ਲਈ, ਪਰ ਅਸੀਂ ਵਰਤਦੇ ਹਾਂ ਕਰਮ ਕਾਂਡ ਫੈਲਾਉਣ ਲਈ, ਜਿਵੇਂ ਰੁਮਾਲੇ ਅਰਪਣ ਕਰ ਦਿੱਤੇ ਬਾਬੇ ਨੂੰ, ਪੀੜੇ ਤੇ ਬਿਠਾ ਕੇ ਬਾਬੇ ਦਾ ਨਗਰ ਕੀਰਤਨ ਕਰ ਲਿਆ ਜਿਹਨੂੰ ਜਲੂਸ ਕਹਿ ਦਿੰਦੇ ਨੇ ਅਸੀਂ ਪਹਿਲਾਂ ਤੇ। ਪਰ ਅਸਲ ਵਿੱਚ ਗੱਲ ਕੀ ਆ ਕਿ ਬਾਣੀ ਨੂੰ ਤਾਂ ਮੰਨਣ ਲਈ ਮਿਲੀ ਸੀ ਸਾਨੂੰ, ਸਾਡੇ ਅੰਦਰੋਂ ਜਿਹੜੇ ਭਰਮ ਸੀ, ਜਿਵੇਂ ਦਾਸ ਨੇ ਪਹਿਲਾਂ ਕਿਹਾ ਕਿ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਇਹ ਤਾਂ ਖਜ਼ਾਨਾ ਮਿਲਿਆ ਸੀ, ਹੁਣ ਖਜ਼ਾਨੇ ਨੂੰ ਕੋਈ ਲਟਾ ਦੇਵੇ ਐਵੇਂ ਉਹਨੂੰ ਬਸ ਜਾਂ ਢੱਕ ਢੱਕ ਕੇ ਰੱਖ ਲਏ ਤੇ ਉਹਨੂੰ ਵਰਤੇ ਨਾ ਯੋਗ ਢੰਗ ਨਾ, ਤੇ ਉਹਦੀ ਸਾਡੇ ਲਈ ਉਹ ਫਿਰ ਕੋਈ ਕਿਸੇ ਕੰਮ ਨਹੀਂ ਆਇਆ। ਇਸ ਕਰਕੇ ਗੁਰੂ ਸਾਹਿਬ ਦੇ ਇਹ ਸਾਨੂੰ ਜੋ ਬਖਸ਼ਿਸ਼ ਉਹਨਾਂ ਨੇ ਕੀਤੀ ਹੈ ਬਾਣੀ ਦੀ, ਇਹ ਸਾਡੇ ਭਰਮਾਂ ਨੂੰ ਮਿਟਾਉਣ ਲਈ ਉਹਨਾਂ ਕੀਤੀ ਸੀ। ਸ਼ਬਦ ਜਿਹੜਾ ਵਰਡ ਹੈ ਨਾ, ਇਹਨੂੰ ਵਰਡ ਕਿਹਾ ਜਾਂਦਾ ਸੀ ਪਹਿਲਾਂ, ਇਸਲਾਮ ਵਾਲੇ ਇਲਹਾਮ ਕਹਿੰਦੇ ਸੀ, ਸ਼ਬਦ ਪਹਿਲਾਂ ਤਾਂ ਗੁਰੂ ਸੀ ਪਰ ਗੁਰੂ ਸਾਹਿਬ ਨੇ ਇਹਨੂੰ ਇੱਕ ਵਧੀਆ ਤਰੀਕੇ ਨਾਲ ਸਾਨੂੰ ਲਿਖ ਕੇ ਆਪਣੇ ਹੱਥੀ ਪ੍ਰਾਤਨ ਜਿਹੜੇ ਮਤ ਨੇ ਉਹਨਾਂ ਦੇ ਵਿੱਚ ਕਿਸੇ ਨੇ ਇਹ ਕਹਿ ਦਿੱਤਾ, ਕਿਸੇ ਪਿੰਡ ਦੇ ਬੰਦੇ ਨੇ, ਸਮਝ ਲਓ ਜਿਵੇਂ ਵਕੀਲ ਕੋਲ ਜਾਂਦਾ ਕੋਈ ਬੰਦਾ ਤੇ ਵਕੀਲ ਕੋਲ ਜਾਣ ਤੋਂ ਪਹਿਲਾਂ ਪਿੰਡ ਦੇ ਬੰਦੇ ਦੀ ਸਲਾਹ ਲੈਂਦਾ ਤੇ ਉਹ ਕਹਿੰਦਾ ਤੂੰ ਫਲਾਣੇ ਵਕੀਲ ਕੋਲ ਜਾਵੀ, ਉਹ ਤੇਰਾ ਮੁਕਦਮਾ ਚੱਲਣ ਨੂੰ ਜਿੱਤ ਦਊਗਾ। ਉਹਨੂੰ ਮਨ ਚ ਆਉਂਦਾ ਵੀ ਪਿੰਡ ਦਾ ਬੰਦਾ ਤਸੱਲੀ ਦੇ ਰਿਹਾ, ਮੇਰੀ ਗੱਲ ਨੀ ਮੰਨਦੀ ਕਿਸੇ ਦਾ, ਉਹ ਫਿਰ ਜਾਂਦਾ ਤੇ ਕਿਸੇ ਦਾ ਮੁਨਸ਼ੀ ਕਹਿੰਦਾ ਵੀ ਵਕੀਲ ਸਾਹਿਬ ਤੇ ਅੱਜ ਇੱਥੇ ਨੀ, ਉਹ ਆਉਣਗੇ ਤੇ ਉਹਦਾ ਤੇਰਾ ਮੁਕਦਮਾ ਜਿੱਤਿਆ ਜਾਊ, ਉਹਨੂੰ ਅਜੇ ਵੀ ਤਸੱਲੀ ਨੀ ਹੁੰਦੀ। ਫਿਰ ਉਹ ਕਿਸੇ ਵਕੀਲ ਕੋਲ ਜਾਂਦਾ, ਵਕੀਲ ਕਹਿੰਦਾ ਮੈਂ ਤੇਰਾ ਮੁਕਦਮਾ ਜਿੱਤ ਲੂੰਗਾ, ਫਿਰ ਉਹਦੀ ਤਸੱਲੀ ਨੀ ਹੁੰਦੀ। ਪਰ ਜਦੋਂ ਵਕੀਲ ਕਹਿੰਦਾ ਲਿਆ ਮੈਂ ਤੈਨੂੰ ਲਿਖ ਕੇ ਦੇ ਦਿੰਦਾ ਕਿ ਮੈਂ ਤੇਰਾ ਮੁਕਦਮਾ ਜਿੱਤ ਦਊਂਗਾ, ਫਿਰ ਉਹ ਤਸੱਲੀ ਹੁੰਦਾ, ਫਿਰ ਉਹ ਆਪਣਾ ਕੇਸ ਉਹਨੂੰ ਦਿੰਦਾ। ਇਹੋ ਹੀ ਗੱਲ ਸਾਡੇ ਤੇ ਐਨ ਟੁੱਟਦੀ ਹੈ, ਗੁਰੂ ਸਾਹਿਬ ਨੇ ਸਾਨੂੰ ਲਿਖ ਕੇ ਦੇ ਦਿੱਤਾ ਕਿ ਤੇਰੀ ਜ਼ਿੰਦਗੀ ਦਾ ਜਿਹੜਾ ਮੁਕਦਮਾ ਹੈ, ਕਿਉਂਕਿ ਇਹ ਸਾਡੀ ਜ਼ਿੰਦਗੀ ਦਾ ਇੱਕ ਕਾਰਜ ਆ, ਇਸ ਕਾਰਜ ਲਈ ਜਿਸ ਲਈ ਅਸੀਂ ਦੁਨੀਆਂ ਤੇ ਆਏ ਉਹ ਕਾਰਜ ਜਿੱਤਣਾ ਹੈ, ਪਰ ਅਸੀਂ ਜਿੱਤਣ ਲਈ ਬਾਣੀ ਨੂੰ ਆਪਣੇ ਭਰਮਾਂ ਹੋਰ ਕਾ ਪਾਸੇ ਲਾ ਲਿਆ, ਉਹ ਜਿੱਤਣ ਦੇ ਕਾਰਜ ਵਿੱਚ ਨਹੀਂ ਲਾਇਆ। ਇਹੋ ਕੁਝ ਤੁਸੀਂ ਜਿਵੇਂ ਮੈਂ ਦੱਸਿਆ ਉਹੋ ਕੁਝ ਹੋ ਰਿਹਾ ਤੇ ਇਸੇ ਕਰਕੇ ਅਸੀਂ ਇੱਕ ਜਿਹੜੀ ਆ ਸਾਡਾ ਆਵਾਜ਼ ਦੀ ਦੁਨੀਆਂ ਰਾਹੀਂ ਗੱਲਾਂ ਜੋ ਕਰਦੇ ਹਾਂ ਤੇ ਸਾਡੀ ਕੋਸ਼ਿਸ਼ ਇਹੋ ਹੀ ਹੁੰਦੀ ਆ ਕਿ ਵੱਧ ਤੋਂ ਵੱਧ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪ੍ਰਚਾਰ ਕੇ ਉਹਦੀ ਗੱਲ ਕਰਕੇ ਉਹਨੂੰ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਦੇ ਵਿੱਚ ਢਾਲ ਸਕਦੇ ਹਾਂ ਉਹ ਸਾਂਝ ਪਾਉਂਦੇ ਆਪਣੇ ਸਰੋਤਿਆਂ ਲਈ। ਜੀ ਬਰਾੜ ਸਾਹਿਬ
ਜੀ ਜੀ ਬਿਲਕੁਲ ਬਿਲਕੁਲ ਢਿੱਲੋਂ ਸਾਹਿਬ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਜਾਂ ਕਰ ਰਹੇ ਹੋ ਮੈਂ ਉਹਨਾਂ ਨਾਲ 100% ਨਾਲ ਖੜਾ ਜੀ ਤੇ ਸਹਿਮਤੀ ਜਤਾਉਣਾ ਤੇ ਮੈਨੂੰ ਵੀ ਕਈ ਗੱਲਾਂ ਤੋਂ ਚਾਹੇ ਮੈਂ ਖੁਦ ਮੁਨਕਰ ਹੋਇਆ ਕਈ ਵਾਰ ਕੀ ਹੁੰਦਾ ਨਾ ਅਸੀਂ ਕਿਸੇ ਚੀਜ਼ ਜ਼ਰੂਰੀ ਨਹੀਂ ਹੁੰਦਾ ਵੀ ਐਕਸਪਰਟ ਅਸੀਂ ਹਰ ਚੀਜ਼ ਦੇ ਹੋਈਏ ਪਰ ਅਸੀਂ ਉਹਦੇ ਆਲੋਚਕ ਤਾਂ ਹੋ ਹੀ ਸਕਦੇ ਹਾਂ ਤੇ ਆਲੋਚਕਾਂ ਦੇ ਮਾਮਲੇ ਚ ਵੀ ਗਾਹ ਇਹ ਗੱਲ ਹੁੰਦੀ ਹੈ ਵੀ ਉਹਦੇ ਚ ਵੀ ਜਿਹੜਾ ਉਸਾਰੂਪਣ ਹੁੰਦਾ ਇੱਕ ਉਹ ਤਾਂ ਉਹਨੂੰ ਤਾਂ ਆਲੋਚਨਾ ਕਹੀ ਜਾਂਦੀ ਹੈ ਤੇ ਜਿਹੜੀ ਉਦੋਂ ਸਾਰ ਕੋਲ ਡਿੱਗ ਪਏ ਥੱਲੇ ਤਾਂ ਉਹਨੂੰ ਨਿੰਦਿਆ ਕਿਹਾ ਜਾਂਦਾ ਸੋ ਨਿੰਦਿਆ ਤੋਂ ਹਮੇਸ਼ਾ ਬਚਣ ਦੀ ਕੋਸ਼ਿਸ਼ ਕਰੀਦੀ ਹੈ ਜੀ ਪਰ ਆਲੋਚਨਾ ਜ਼ਰੂਰ ਕਰੀਦੀ ਆ ਤੇ ਆ ਰਹੀਆਂ ਊਨਤਾਈਆਂ ਜਾਂ ਨਿੱਕੇ ਨਿੱਕੀਆਂ ਗੱਲਾਂ ਤੋਂ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਪਰ ਇੱਥੇ ਇਹ ਨਹੀਂ ਹੋਣਾ ਚਾਹੀਦਾ ਵੀ ਸਾਡੀ ਕੋਸ਼ਿਸ਼ ਤਾਂ ਇਹ ਹੁੰਦੀ ਹੈ ਵੀ ਪਹਿਲਾਂ ਖੁਦ ਅਪਣਾਓ ਖੁਦ ਉਹ ਜਿਹਾ ਹੋ ਤੇ ਉਦੋਂ ਬਾਅਦ ਦੂਜੇ ਨੂੰ ਕੋਈ ਮਤ ਦਿਓ ਪਰ ਕੁਝ ਕੁ ਕੰਮਾਂ ਦੇ ਵਿੱਚ ਅਸੀਂ ਬਹੁਤ ਮੁਨਕਰਾਂ ਭੱਜੇ ਹੋਏ ਹਾਂ ਤੇ ਇਸ ਲਈ ਸਾਨੂੰ ਕਹਿੰਦੇ ਹੋਏ ਵੀ ਸ਼ਰਮ ਨਹੀਂ ਆਉਂਦੀ ਤੇ ਇਹ ਚੀਜ਼ਾਂ ਮੰਨਦੇ ਹੋਏ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈ ਵੀ ਅਸੀਂ ਹਾਂ ਭੱਜੇ ਹੋਏ ਹਾਂ ਪਰ ਕੁਝ ਕੁ ਇਹੋ ਜਿਹੀਆਂ ਗੱਲਾਂ ਕਾਰਨ ਬਹੁਤ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਜਿਹੜੀਆਂ ਸਾਨੂੰ ਚਾਹੁੰਦੇ ਹੋਏ ਵੀ ਅਸੀਂ ਉਸ ਰਾਹ ਨਹੀਂ ਤੁਰ ਪਾਉਂਦੇ ਪਰ ਇੱਕ ਰਾਹ ਮੈਂ ਜਿਹੜਾ ਮੰਨਿਆ ਜਾਂ ਮੈਨੂੰ ਲੱਗਦਾ ਉਹ ਇਹ ਹੈ ਵੀ ਜਿਹੜਾ ਸ਼ਬਦ ਗੁਰੂ ਜਾਂ ਗੁਰਬਾਣੀ ਨੂੰ ਪੜ੍ਹਨ ਦਾ ਵਿਚਾਰਨ ਦਾ ਤੇ ਫਿਰ ਉਹਦੇ ਤੇ ਚੱਲਣ ਦਾ ਇਹ ਰਾਹ ਸਾਨੂੰ ਅਪਣਾ ਲੈਣਾ ਚਾਹੀਦਾ ਦੂਜੇ ਰਾਹ ਤਾਂ ਫਿਰ ਬਾਕੀ ਤਾਂ ਸੋਝੀ ਟਾਈਮ ਦੇ ਨਾਲ ਵਕਤ ਦੇ ਨਾਲ ਆਪੇ ਆਪੇ ਆਉਂਦੀ ਜਾਣੀ ਆ ਸੋ ਢਿੱਲੋਂ ਸਾਹਿਬ ਤੁਸੀਂ ਵੱਡੇ ਤੜਕੇ ਉੱਠ ਕੇ ਜੁੜਿਓ ਤੇ ਜਾਂਦੇ ਜਾਂਦੇ ਕੋਈ ਇੱਕ ਹੋਰ ਸੁਨੇਹਾ ਲਾ ਜੋ ਸਾਡੇ ਸਰੋਤਿਆਂ ਨੂੰ ਹੋਰ ਕੀ ਅੱਜ ਦੇ ਦਿਹਾੜੇ ਤੇ ਕਹਿਣਾ ਚਾਹੁੰਗਾ
ਬੜੀ ਤੁਸੀਂ ਡੂੰਘੀ ਰਮਜ ਦੱਸੀ ਆ ਔਰ ਇਹ ਚੰਗੀ ਗੱਲ ਹੈ ਸਿੱਖੀ ਇੱਕ ਦਾਇਰਾ ਤੁਸੀਂ ਖਿਡਾਰੀਆਂ ਨੂੰ ਚੱਕਰ ਦੇ ਵਿੱਚ ਦੌੜਦੇ ਵੇਖਿਆ ਹੋਏਗਾ 5-6-10 ਲਾਈਨਾਂ ਲੱਗੀਆਂ ਹੁੰਦੀਆਂ ਬਾਹਰਲਾ ਖਿਡਾਰੀ ਹੌਲੀ ਹੌਲੀ ਦੌੜਦਾ ਦੌੜਦਾ ਅੰਦਰ ਦੇ ਘੇਰੇ ਤੱਕ ਆ ਜਾਂਦਾ ਤੇ ਉਹਦੀ ਦੌੜ ਤੇਜ਼ ਹੋ ਜਾਂਦੀ ਹੈ ਆਪਾਂ ਇਸ ਘੇਰੇ ਤੋਂ ਬਾਹਰ ਨਹੀਂ ਜਾਣਾ ਘੇਰੇ ਦੇ ਅੰਦਰ ਅੰਦਰ ਹੋਰ ਨੇੜੇ ਗੁਰੂ ਦੇ ਆਈ ਜਾਣਾ ਜਿੰਨਾ ਆਈ ਜਾਵਾਂਗੇ ਤਿਉਂ ਤਿਉਂ ਅਸੀਂ ਇਸ ਦੌੜ ਦੇ ਵਿੱਚ ਸਫਲ ਹੋਵਾਂਗੇ ਕਿਉਂਕਿ ਸਾਡੀ ਜ਼ਿੰਦਗੀ ਦੀ ਇੱਕ ਇਹ ਵੀ ਦੌੜ ਆ ਮਾਇਆ ਕਮਾਉਣੀ ਗੁਜ਼ਰਾਨ ਆ ਇਹ ਚੰਗੀ ਗੱਲ ਮਾਇਆ ਗੁਰੂ ਸਾਹਿਬ ਨੇ ਰੋਕਿਆ ਨਹੀਂ ਆ ਸਿੱਖ ਕਦੀ ਤੁਸੀਂ ਮੰਗਤਾ ਨਹੀਂ ਵੇਖੋਗੇ ਸੰਸਾਰ ਚ ਕੰਮ ਕਰਕੇ ਰੋਟੀ ਖਾਂਦਾ ਤੇ ਉਹ ਰੋਟੀ ਖਾਂਦਾ ਦੂਸਰਿਆਂ ਨਾਲ ਵੰਡ ਕੇ ਖਾਂਦਾ ਹੁਣੇ ਤੁਹਾਡੇ ਆਸਟ੍ਰੇਲੀਆ ਚ ਭਾਈ ਸਾਹਿਬ ਆਏ ਸੀ ਉਹਨਾਂ ਨੇ ਤੁਹਾਨੂੰ ਦੇਖਿਆ ਹੀ ਆ ਤੁਸੀਂ ਕਿੱਥੇ ਕਿੱਥੇ ਬਾਰਡਰਾਂ ਤੇ ਜਾ ਕੇ ਤੇ ਦੂਸਰਿਆਂ ਨਾਲ ਵੰਡ ਕੇ ਛਕਦੇ ਨੇ ਤੇ ਆਪਣੇ ਸਿੱਖਾਂ ਦੀ ਕਿਰਤ ਨੂੰ ਜੋਗ ਢੰਗ ਨਾਲ ਵਰਤਦੇ ਨੇ ਤੇ ਮੈਂ ਇੱਕ ਗੱਲ ਸਿਰਫ ਸਾਂਝੀ ਕਰਾਂਗਾ ਮੈਂ ਜ਼ਿਆਦਾ ਸਮਾਂ ਨਹੀਂ ਲਾਂਗਾ ਗੱਲ ਇਹ ਕਰਨੀ ਚਾਹੁੰਦਾ ਸੀ ਕਿ ਗੁਰਬਾਣੀ ਜਦੋਂ ਰਚੀ ਗਈ ਸੀ ਨਾ ਉਦੋਂ ਵੀ ਬੜੀਆਂ ਊਨਤਾਈਆਂ ਆਈਆਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਬਾਣੀ ਪਹੁੰਚੀ ਤਾਂ ਠੀਕ ਆ ਪਰ ਉਸ ਤੋਂ ਬਾਅਦ ਸਿੱਖਾਂ ਨੇ ਮਿਲਗੋਭਾ ਜਾਂ ਸਾਖੀਆਂ ਦੇ ਰਾਹੀਂ ਕਰ ਦਿੱਤਾ ਵੀ ਇਹ ਬਾਣੀ ਬੜੀ ਜਿਹੜੀ ਔਖੀ ਪਹੁੰਚੀ ਸੀ ਉਹਦੇ ਚ ਬਾਬਾ ਮੋਹਨ ਜੀ ਦਾ ਇੱਕ ਸਾਖੀ ਆਉਂਦੀ ਆ ਕਿ ਉਹਨਾਂ ਕੋਲ ਜਾ ਕੇ ਉਹਨਾਂ ਨੇ ਬਾਣੀ ਮੰਗੀ ਜਦੋਂ ਕਿ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਕਿ ਬਾਣੀ ਜਦੋਂ ਗੁਰੂ ਸਾਹਿਬ ਨੂੰ ਗੁਰਤਾ ਗੱਦੀ ਮਿਲਦੀ ਸੀ ਨਾ ਉਦੋਂ ਨਾਲ ਹੀ ਬਾਣੀ ਦੀ ਪੋਥੀ ਉਹਨਾਂ ਨੂੰ ਦੇ ਦਿੱਤੀ ਜਾਂਦੀ ਸੀ ਏਦਾਂ ਹੀ ਬਾਬਾ ਸ਼੍ਰੀ ਚੰਦ ਜੀ ਕੋਲ ਵੀ ਜਾ ਕੇ ਉਹਨਾਂ ਨੇ ਕਹਿੰਦੇ ਸੁਖਮਨੀ ਸਾਹਿਬ ਦੀ 16 ਅਸ਼ਟਪਦੀਆਂ ਪੂਰਨ ਹੋਈਆਂ ਸਨ 17 ਉਹਨਾਂ ਕੋਲ ਜਾ ਕੇ ਰਚੀ ਕੁਝ ਗੱਲਾਂ ਇਹੋ ਜਿਹੀਆਂ ਜੋੜ ਦਿੱਤੀਆਂ ਗਈਆਂ ਮੈਨੂੰ ਕਈ ਵਾਰੀ ਇਹ ਆਪਣੇ ਆਪ ਚ ਸ਼ਰਮ ਆਉਂਦੀ ਹੈ ਕਿ ਅਸੀਂ ਆਪਣੇ ਗੁਰੂ ਨੂੰ ਉੱਚਾ ਵਿਖਾ ਰਹੇ ਹਾਂ ਕਿ ਨੀਵਾਂ ਵਿਖਾ ਰਹੇ ਹਾਂ ਅਸੀਂ ਤਾਂ ਉਹਨੂੰ ਨੀਵਾਂ ਵਿਖਾ ਰਹੇ ਹਾਂ ਵੀ ਉਹ ਬਾਣੀ ਜਾ ਕੇ ਕਿਤੇ ਮੰਗ ਰਿਹਾ ਹੈ ਵੀ ਉਹਨੂੰ ਬਾਣੀ ਨੀ ਆ ਰਹੀ ਉਹ ਬਾਣੀ ਨਾਜ਼ਲ ਨੀ ਹੋ ਰਹੀ ਕਿਉਂਕਿ ਧੁਰ ਕੀ ਬਾਣੀ ਆਈ ਆ ਤੇ ਆਪਾਂ ਸਿੱਖਾਂ ਨੂੰ ਇਹ ਸੋਚਣਾ ਪਏਗਾ ਤੇ ਆਪਾਂ ਆਪਣੇ ਗੁਰੂ ਦੀ ਬਾਣੀ ਨੂੰ ਜਾਂ ਗੁਰੂ ਨੂੰ ਨੀਵਾਂ ਨਾ ਦਿਖਾਈਏ ਗੁਰੂ ਨੂੰ ਉੱਚਾ ਵਿਖਾਉਣ ਦੀ ਉਪਰਾਲਾ ਕਰੀਏ ਤਾਂ ਕਿ ਜੇ ਸਾਡਾ ਗੁਰੂ ਉੱਚਾ ਹੈ ਤੇ ਜਦੋਂ ਉੱਚੇ ਥਾਂ ਕਿਸੇ ਨੂੰ ਬਾਂਹ ਫੜਾਵਾਂਗੇ ਨਾ ਤੇ ਜੇ ਕਿਤੇ ਡੁੱਬਦੇ ਵੀ ਹੋਏ ਕਦੇ ਘੁੰਮਣ ਕੇ ਜੀ ਫਸਦੀ ਵੀ ਹੋਈ ਤੇ ਉਹ ਸਾਡੀ ਬਾਂਹ ਫੜ ਲਏਗਾ ਕਿਉਂਕਿ ਬਾਂਹ ਫੜਨ ਦਾ ਉਹਨੇ ਤਰੀਕਾ ਬਹੁਤ ਸੋਹਣਾ ਦੱਸਿਆ ਹੈ ਔਰ ਜ਼ਿੰਦਗੀ ਦਾ ਹਰ ਪਹਿਲੂ ਗੁਰਬਾਣੀ ਦੇ ਵਿੱਚ ਭਾਵੇਂ ਉਹ ਸਾਡਾ ਰਾਜਨੀਤਿਕ ਜੀਵਨ ਹੋਵੇ ਭਾਵੇਂ ਸਮਾਜਿਕ ਹੋਵੇ ਭਾਵੇਂ ਆਰਥਿਕ ਹੋਵੇ ਭਾਵੇਂ ਸਮਾਜਿਕ ਜੀਵਨ ਆ ਜਾਂ ਆਰਥਿਕ ਆ ਕਿਸੇ ਤਰ੍ਹਾਂ ਦਾ ਵੀ ਜੀਵਨ ਵਿੱਚ ਕੋਈ ਵੀ ਸਿਹਤ ਅਸੀਂ ਮੰਗਣੀ ਹੋਏ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਹਦੀ ਸਾਨੂੰ ਸਿਹਤ ਮਿਲਦੀ ਆ ਅਸੀਂ ਉਹ ਸਿਹਤ ਲੈ ਕੇ ਚੱਲੀਏ ਅੱਜ ਦਾ ਦਿਨ ਮੈਂ ਇਹੋ ਕਹਾਂਗਾ ਸਾਰੇ ਸਰੋਤਿਆਂ ਨੂੰ ਭੈਣਾਂ ਭਰਾਵਾਂ ਨੂੰ ਕਿ ਉਹ ਇਹ ਪ੍ਰਣ ਕਰਨ ਕਿ ਗੁਰਬਾਣੀ ਨੂੰ ਸੁਣਨ ਲਈ ਤੇ ਸੁਣ ਕੇ ਮੰਨਣ ਲਈ, ਸੁਣਿਆ ਮੰਨਿਆ ਮਨ ਕੀਤਾ ਪਾਓ। ਮਨ ਵਿਚ ਗੁਰੂ ਦੀ ਭੈ ਭਾਵਨੀ ਹੋਣੀ ਚਾਹੀਦੀ ਹੈ। ਜਿਵੇਂ ਵੀ ਇਹ ਭੈ ਭਾਵਨੀ ਨਾਲ ਗੁਰੂ ਦੀ ਗੱਲ ਮੰਨੀ ਉਹਦੇ ਜੀਵਨ ਦਾ ਵਿਸਤਾਰ ਆਏ ਜੀ। ਜੀ ਬਰਾੜ ਸਾਹਿਬ
ਹੋ ਜਾਂਦਾ। ਸੋ ਬਹੁਤ ਬਹੁਤ ਮਿਹਰਬਾਨੀ ਢਿੱਲਾ ਸਾਹਿਬ, ਸੁਬਹਾ ਸੁਬਹਾ ਤੁਸੀਂ ਜੁੜੇ ਤੇ ਪ੍ਰੋਗਰਾਮ ਦੇ ਵਿਚ ਸਾਂਝ ਪਾਈ ਤੇ ਬੜਾ ਕੀਮਤੀ ਜਿਹੜਾ ਗਿਆਨ ਸਾਡੇ ਸਰੋਤਿਆਂ ਤੱਕ ਪਹੁੰਚਾਇਆ ਜੀ। ਸੋ ਫੇਰ ਕਿਸੇ ਪ੍ਰੋਗਰਾਮ ਚ ਜੁੜਦੇ ਆ। ਸੋ ਬਹੁਤ ਮਿਹਰਬਾਨੀ ਜੀ।
ਜੀ ਧੰਨਵਾਦ ਜੀ ਤੁਹਾਡਾ ਸਰ ਜੀ, ਭਾਜੀ ਤੁਹਾਡਾ ਵੀ ਧੰਨਵਾਦ ਤੇ ਸਰੋਤਿਆਂ ਦਾ ਹੋਰ ਧੰਨਵਾਦ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ। ਸਤਿ ਸ੍ਰੀ ਅਕਾਲ ਜੀ।
ਸੋ ਬਹੁਤ ਮਿਹਰਬਾਨੀ ਦੋਸਤੋ, ਬੇੜਾ ਇੱਕ ਬ੍ਰੇਕ ਦਾ ਹੋ ਚੁੱਕਿਆ ਤੇ ਨਾਲ ਨਾਲ ਮੈਂ ਦੱਸਦਿਆਂ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਪ੍ਰਦੀਪ ਸਿੰਘ ਧੂਰ ਫ੍ਰਿਜਨੋ ਵਾਲੇ ਤੇ ਅਮਰਦੀਪ ਸਿੰਘ ਮੈਲਬਨ ਤੋਂ ਤੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ ਤੇ ਗੁਰਜੋਬਨਜੀਤ ਸਿੰਘ ਮੈਲਬਨ ਤੋਂ ਤੇ ਨਾਲ ਨਾਲ ਸਿਟੀ ਬੈਟਰੀ ਵਾਲੇ ਭਾਈ ਦਵਿੰਦਰ ਸਿੰਘ ਤੇ ਸੁਖਪਾਲ ਸਿੰਘ ਏਸੀਟੀ ਕੈਨਬਰਾ ਤੋਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਆ ਜੀ। ਇਹਨਾਂ ਸਾਰੇ ਸੱਜਣਾ ਮਿੱਤਰਾਂ ਦਾ ਵੀ ਧੰਨਵਾਦ ਆ ਤੇ ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਜਾਰੀ ਰੱਖਾਂਗੇ ਤੇ ਹੋਰ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ। ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਮਸਲੇ ਉਠਾਉਣੇ ਆ, ਪਰ ਫਿਲਹਾਲ ਇੱਕ ਬ੍ਰੇਕ ਦਾ ਵੇਲਾ ਜੀ ਤੇ ਬ੍ਰੇਕ ਤੋਂ ਬਾਅਦ ਮੈਂ ਮਿਲਦਾ ਫਿਰ ਛੇਤੀ। ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਅੱਜ ਸਮੁੱਚਾ ਸਿੱਖ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੈ। ਰੋਜ਼ਾਨਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਵਿੱਚ ਬੈਠ ਕੇ ਸਿੱਖੀ ਦੀ ਜਾਚਨਾ ਕਰਦਾ ਹੈ। ਪੰਜ ਪਿਆਰੇ ਵੀ ਜੇ ਅੰਮ੍ਰਿਤ ਪਾਨ ਕਰਾਉਂਦੇ ਹਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਆਗਿਆ ਮੰਗਦੇ ਹਨ। ਸਤਿਗੁਰਾਂ ਕਿਹਾ ਸੀ ਮੇਰਾ ਸਰੀਰ ਪੰਥ ਵਿੱਚ ਤੇ ਆਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੀਨ ਹੋ ਰਹੀ ਹੈ ਤੇ ਤੁਹਾਨੂੰ ਮੇਰਾ ਇਹ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਨੂੰ ਗੁਰੂ ਨਹੀਂ ਮੰਨਣਾ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਬਣਾਉਂਦਾ अपनी बिजनेस दी तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस दी एड देण लई जां किसी भी पसंदीदा प्रोग्राम नूं स्पॉन्सर करन लई संपर्क करो। accounts@harmanradio.com जां harmanradio.com ते एडवर्टाइजमेंट सेक्शन च विजिट करो।
ਲੋ ਜੀ ਗੀਤ ਇੱਕ ਹੋਰ ਸੁਣਿਆ ਤੇ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਚ ਗੀਤ ਸੀ ਤੇ ਲੱਖਾਂ ਸੋਲੇ ਗਾਏ ਜਾਣ ਕਰੋੜਾਂ ਸੋਲੇ ਗਾਏ ਜਾਣ ਤਾਂ ਵੀ ਥੋੜੇ ਆ ਜੀ ਸਾਡੇ ਇਸ ਜਿਹੜੀ ਸਾਨੂੰ ਨਿਆਮਤ ਮਿਲੀ ਹੈ ਇਸ ਨਿਆਮਤ ਦਾ ਅਸੀਂ ਕਿਤੇ ਵੀ ਕਿਵੇਂ ਵੀ ਮੁੱਲ ਨਹੀਂ ਤਾਰ ਸਕਦੇ। ਸੋ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੱਜਣ ਮਿੱਤਰਾਂ ਦੇ ਸੁਨੇਹੇ ਆ ਰਹੇ ਆ ਜੀ। ਸਾਰੇ ਸੱਜਣ ਮਿੱਤਰਾਂ ਨੂੰ ਪਹਿਲਾਂ ਤਾਂ ਜੀ ਆਇਆ, ਧੰਨਵਾਦ ਉਹਨਾਂ ਦਾ ਪ੍ਰੋਗਰਾਮ ਨਾਲ ਜੁੜੇ ਆ। ਤੇ ਮੈਂ ਵੀ ਹੁਣ ਚਾਹ ਦਾ ਇੱਕ ਹੋਰ ਕੱਪ ਪੀ ਕੇ ਤੇ ਬਿਕਸ ਦੀ ਇੱਕ ਹੋਰ ਗੋਲੀ ਖਾ ਕੇ ਤਕੜਾ ਜਿਹਾ ਹੋ ਗਿਆ ਤੇ ਹੁਣ ਤੁਹਾਡੇ ਪਹਿਲਾਂ ਤਾਂ ਸੱਜਣਾ ਮਿੱਤਰਾਂ ਦੇ ਮੈਂ ਸੁਨੇਹੇ ਪੜ੍ਹਦਾ ਜੀ ਤੇ ਸੁਨੇਹਿਆਂ ਤੋਂ ਬਾਅਦ ਮੈਂ ਤੁਹਾਨੂੰ ਮੌਸਮ ਦੀ ਜਾਣਕਾਰੀ ਵੀ ਦੇਣੀ ਆ। ਰਿੱਕੀ ਬਾਈ ਜੁੜੇ ਆ ਸਾਡੇ ਨਾਲ USA ਤੋਂ ਤੇ ਉਹਨਾਂ ਨੇ ਕਹਿੰਦੇ ਜੀ ਵੀਰ ਜੀ ਸਤਿ ਸ੍ਰੀ ਅਕਾਲ ਟੂ ਯੂ ਐਂਡ ਆਲ ਲਿਸਨਰਸ। ਬਾਈ ਜੀ ਕਿਵੇਂ ਰਿਹਾ ਵੀਕਐਂਡ? ਇੰਜੋਏ ਯੂਅਰ ਪ੍ਰੋਗਰਾਮ ਵਿਦ ਕਰੂਜ਼ ਪੰਨੂ ਟੂਡੇ। I'm not going to request any song, just love to hear your melodious voice. Thank you for your services. Rikki bhai, pehla te tonu pannu bhai nu tonu sade vinno sat sri akaal a te tusi program nal jude ho te radio nu pyar karde ho, sanu pyar karde ho, bada changa lagda te sadi vi eh ik kamai a te asi tadke aapde aap nu ameer ja hoya mehsoos kar lenne a jo tuhade jehde char mithe bol sanu sunn nu ਮਿਲਦੇ ਆ। ਸੋ ਅੱਗੇ ਸਾਡੇ ਨਾਲ ਰੁਪਿੰਦਰ ਸਿੰਘ ਜੁੜੇ ਆ ਜੀ ਘੱਲ ਕਲਾਂ ਵਾਲੇ ਮੈਲਬਨ ਤੋਂ। ਕਹਿੰਦੇ ਜੀ ਤੁਹਾਡੀ ਸਿਹਤ ਉਮੀਦ ਆ ਹੁਣ ਵਧੀਆ ਹੋਣੀ ਆ ਤੇ ਅਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ। ਦੇਖੋ ਜੀ ਸਿਹਤ ਆ ਜਿਹੜੀ ਉਹ ਚੰਗੀ ਮਾੜੀ ਹੋ ਸਕਦੀ ਆ, ਪਰ ਜਿਹੜਾ ਤੁਹਾਡਾ ਹੌਸਲਾ ਉਹ ਨਾ ਡਿੱਗੇ, ਉਹ ਨਾ ਚੰਗਾ ਮਾੜਾ ਹੋਵੇ, ਉੱਥੇ ਆ ਕੇ ਮਾਰ ਪੈਂਦੀ ਆ। ਜੇ ਮਰੀਜ਼ ਕੋਲੇ ਹੌਸਲਾ ਹੈਗਾ ਨਾ ਤੇ ਮਰੀਜ਼ ਅੱਧੀ ਬਿਮਾਰੀ ਨੂੰ ਲਪੇਟ ਕੇ ਰੱਖ ਦਿੰਦਾ। ਸੋ ਦਾਤੇ ਨੇ ਹੌਸਲਾ ਦਿੱਤਾ ਹੋਇਆ ਜੀ, ਚੜ੍ਹਦੀਆਂ ਕਲਾਂ ਦੀ ਜਿਹੜੀ ਰਹਿਮਤ ਸਾਨੂੰ ਦਾਤੇ ਨੇ ਬਖਸ਼ੀ ਹੋਈ ਆ ਉਹ ਹੈਗੀ ਆ। ਬਾਕੀ ਇਹ ਨਿੱਕੀਆਂ ਮੋਟੀਆਂ ਗੱਲਾਂ ਜ਼ਿੰਦਗੀ ਦੇ ਹਿੱਸੇ ਨੇ ਜੀ। ਜੇ ਹੁਣ ਅਸੀਂ ਕਹੀਏ ਵੀ ਚੰਗੀਆਂ ਚੰਗੀਆਂ ਮੇਰੇ ਨਾਲ ਹੋਣ ਤੇ ਮਾੜੀਆਂ ਕਿਸੇ ਹੋਰ ਨਾਲ ਹੋਣ ਤਾਂ ਇਹ ਵੀ ਕਿਤੇ ਇਨਸਾਫ ਨਹੀਂ ਹੈ ਜੀ। ਸੋ ਅਸੀਂ ਤਾਂ ਕਦੇ ਵੀ ਸੁੱਖ ਨਹੀਂ ਮੰਗਿਆ ਗੱਲਾਂ ਨਾਲ ਹੀ ਕਹਿਣੇ ਆ ਜੀ, ਦੁੱਖ ਤੇ ਸੁੱਖ ਦੋਨੇ ਚੀਜ਼ਾਂ ਜ਼ਿੰਦਗੀ ਦਾ ਹਿੱਸਾ। ਸੋ ਦੋਨੇ ਚੀਜ਼ਾਂ ਆਉਂਦੀਆਂ ਤੇ ਆਉਂਦੀਆਂ ਰਹਿਣਗੀਆਂ ਤੇ ਬਸ ਇੰਨਾ ਕੇ ਕਹਿ ਦਿੰਨੇ ਆ ਵਾਹਿਗੁਰੂ ਤੁਸੀਂ ਹੀ ਬਲ ਬਖਸ਼ਣਾ ਇਹਨਾਂ ਦੇ ਵਿੱਚੋਂ ਨਿਕਲਣ ਦਾ ਵੀ। ਸੋ ਕੁਲਵੀਰ ਸਿੰਘ ਜੁੜਿਆ ਜੀ, ਸਤਿ ਸ੍ਰੀ ਅਕਾਲ ਬੁਲਾ ਰਿਹਾ ਮਿੰਟੂ ਜੀ, ਕਿੱਦਾਂ ਸਿਹਤ ਕਿੱਦਾਂ ਜੀ ਹੁਣ? ਐਂਡ ਗੁੱਡ ਮਾਰਨਿੰਗ ਸਾਰੇ ਵੀਰਾਂ ਨੂੰ। ਮਿੰਟੂ ਜੀ ਪ੍ਰੋਗਰਾਮ ਬਹੁਤ ਵਧੀਆ ਜੀ, ਅੱਜ ਹੋ ਸਕੇ ਤਾਂ ਜੀ ਅਰਦਾਸ ਕਰ ਸੌਂਗ ਪਲੇ ਕਰ ਦਿਓ ਜੀ। ਤੁਹਾਡੇ ਵਿਚਾਰ ਬਹੁਤ ਵਧੀਆ ਜੀ, ਦਿਲ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਹਰ ਪ੍ਰੋਗਰਾਮ ਚ। ਸੋ ਬਹੁਤ ਮਿਹਰਬਾਨੀ ਕੁਲਵੀਰ ਬਾਈ, ਇਹ ਤਾਂ ਕਹਿੰਦੇ ਨੀ ਹੁੰਦੇ, ਅੱਜ ਇੱਕ ਮੈਂ ਵਿਚਾਰ ਪੜ ਰਿਹਾ ਸੀ, ਇਹ ਤਾਂ ਨਜ਼ਰੀਆ ਹੁੰਦਾ, ਕਹਿੰਦੇ ਜਿਹੜਾ ਦੇਖਣ ਦਾ ਨਜ਼ਰ ਵੀ ਹੁੰਦੀ ਹੈ ਤੁਹਾਡੀ, ਤੁਹਾਡਾ ਨਜ਼ਰੀਆ ਵੀ ਹੁੰਦਾ ਵੀ ਤੁਸੀਂ ਉਸ ਚੋਂ ਕੀ ਲੱਭਦੇ ਹੋ। ਕਹਿੰਦੇ ਵੀ ਜਿਹੜਾ ਗੰਦ ਆ ਕੂੜਾ ਰੂੜੀ ਤੇ ਪੈ ਨੂੰ ਉਹ ਕੂੜਾ ਦਿਖਾਈ ਦਿੰਦਾ ਆਮ ਲੋਕਾਂ ਨੂੰ, ਪਰ ਉਹਦੇ ਵਿੱਚ ਕੁਝ ਇੱਕ ਅੱਖਾਂ ਇਹੋ ਜਿਹੀਆਂ ਵੀ ਹੁੰਦੀਆਂ ਉਸ ਕੂੜੇ ਚ ਰੋਟੀ ਵੀ ਭਾਲ ਲੈਂਦੀਆਂ, ਜਿਹੜੀਆਂ ਕੂੜੇ ਦੇ ਵਿੱਚੋਂ ਲਿਫਾਫੇ ਤੇ ਡੱਬੇ ਤੇ ਚੀਜ਼ਾਂ ਚੁੱਕਦੀਆਂ, ਉਹਨਾਂ ਨੂੰ ਉਸ ਚੋਂ ਰੋਟੀ ਦਿਖਦੀ ਆ। ਸੋ ਇਹ ਵਕਤ ਮਾਹੌਲ ਟਾਈਮ ਨਜ਼ਰੀਏ ਤੈਅ ਕਰਦਾ ਬੰਦੇ ਦਾ। ਸੋ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਪੋਜ਼ਿਟਿਵ ਚੀਜ਼ਾਂ ਜਿੱਥੋਂ ਵੀ ਮਿਲਣ ਉਹ ਲੈ ਲੈਣੀਆਂ ਚਾਹੀਦੀਆਂ। ਸੋ ਇਸ ਤੋਂ ਬਾਅਦ ਸਾਡੇ ਨਾਲ ਜੀ ਇੱਧਰ ਸਾਂਝ ਪਾਈ ਆ ਜੀ ਦਵਿੰਦਰ ਸਿੰਘ ਹੋਰਾਂ ਦਾ ਮੈਸੇਜ ਲੈ ਲਿਆ। ਹੁਣ ਸਾਡੇ ਨਾਲ ਟੈਲੀਗ੍ਰਾਮ ਤੇ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਆ ਜੀ, ਤੇ ਟੈਲੀਗ੍ਰਾਮ ਦੇ ਉੱਤੇ ਜੇ ਅਸੀਂ ਸ਼ੁਰੂਆਤ ਕਰੀਏ ਤਾਂ ਦਲਵੀਰ ਸਿੰਘ ਹਲਵਾਰ ਵੀ ਬ੍ਰਿਸਬਨ ਵਾਲੇ ਸਾਡੇ ਪਿਆਰੇ ਮਿੱਤਰ ਆ ਜੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਪਰਿਵਾਰ ਨੂੰ। ਕਹਿੰਦੇ ਲਵਲੀ ਈਵਨਿੰਗ ਸੀ ਜੀ ਸੈਟਰਡੇ ਦੀ ਬ੍ਰਿਸਬਨ ਦੇ ਵਿੱਚ, ਤੇ ਅਸੀਂ ਕਹਿੰਦੇ ਪਾਤਰ ਸਾਹਿਬ ਨੂੰ ਬਹੁਤ ਇੰਜੋਏ ਕੀਤਾ ਤੇ ਬਹੁਤ ਹੀ ਵਧੀਆ ਆਰਗੇਨਾਈਜ਼ਡ ਪ੍ਰੋਗਰਾਮ ਸੀ, ਤੇ ਕਹਿੰਦੇ ਅਸੀਂ ਧੰਨਵਾਦ ਕਰਨੇ ਚਾਹੁੰਦੇ ਹਾਂ ਇਸ ਲਈ ਸਾਡੀ ਸਿਟੀ ਦਾ, ਹਰਮਨ ਰੇਡੀਓ ਦਾ, ਅਮਨਦੀਪ ਸਿੰਘ ਸਿੱਧੂ ਦਾ। ਸੋ ਜੀਓ ਕਹਿੰਦੇ ਸਾਰੇ ਜਾਣੇ ਜਿਨ੍ਹਾਂ ਨੇ ਐਡਾ ਵਧੀਆ ਪ੍ਰੋਗਰਾਮ ਜਿਹੜਾ ਉਹ ਬ੍ਰਿਸਬਨ ਦੇ ਵਿੱਚ ਕਰਵਾਇਆ। ਬਿਲਕੁਲ ਜੀ, ਇਹ ਸਾਰੇ ਜਾਣਿਆਂ ਦੀ ਮਿਹਨਤ ਸੀ ਜੀ, ਇਹਦੇ ਪਿੱਛੇ ਰੇਡੀਓ 4EB ਦੀ ਟੀਮ ਨੇ ਵੀ ਬਹੁਤ ਜਿਹੜਾ ਸਾਥ ਦਿੱਤਾ ਜੀ। ਸਾਡੇ ਭਾਜੀ ਰਿਸ਼ਪਾਲ ਸਿੰਘ ਜਿਹੜੇ ਕਿ ਪਿਛਲੇ 30-35 ਸਾਲਾਂ ਤੋਂ ਪੰਜਾਬੀਅਤ ਨੂੰ ਸਮਰਪਿਤ ਆ, ਉਹਨਾਂ ਦਾ ਸਹਿਯੋਗ ਸੀ ਜੀ, ਉਹਨਾਂ ਦੀ ਸਾਰੀ ਟੀਮ, ਬਾਈ ਹਰਜੀਤ ਤੇ ਜਿਹੜੀ ਉਹਨਾਂ ਦੀ ਸਾਰੀ ਟੀਮ ਆ, ਉਹਨਾਂ ਨੇ ਬੜਾ ਸਹਿਯੋਗ ਦਿੱਤਾ। ਚਲੋ ਦਲਜੀਤ ਸਿੰਘ ਹੋਰਾਂ ਦੀ ਤਾਂ ਜ਼ਿੰਮੇਵਾਰੀ ਸੀਗੀ, ਤੁਹਾਡੀ ਜ਼ਿੰਮੇਵਾਰੀਆਂ ਸਨ ਇਸ ਪ੍ਰੋਗਰਾਮ ਦੇ ਵਿੱਚ, ਤੇ ਬਾਕੀ ਸਾਰੇ ਸੱਜਣਾ ਮਿੱਤਰਾਂ ਨੇ ਜਿੰਨੇ ਵੀ ਸਾਡੇ ਸੱਜਣ ਮਿੱਤਰ ਬ੍ਰਿਸਬਨ ਦੇ ਵਿੱਚ ਨੇ, ਚਾਹੇ ਉਹ ਹਰਪ੍ਰੀਤ ਕੋਹਲੀ ਆ, ਚਾਹੇ ਕੋਈ ਪੱਤਰਕਾਰ ਭਰਾ ਸੁਰਿੰਦਰ ਖੁਰਦ ਹੋਏ, ਚਾਹੇ ਖੋਸਾ ਬਾਈ ਹੋਇਆ, ਸਾਰਿਆਂ ਨੇ ਰਲ ਮਿਲ ਕੇ ਇਹ ਪ੍ਰੋਗਰਾਮ ਨੂੰ ਸਿਰੇ ਲਾਇਆ। ਨੌਜਵਾਨ ਗੁਰਸੇਵਕ ਸਿੰਘ ਨੇ ਬੜਾ ਵਧੀਆ ਅਹਿਮ ਭੂਮਿਕਾ ਨਿਭਾਈ, ਡਾਕਟਰ ਬਰਿੰਦਰਜੀਤ ਸਿੰਘ ਨੇ ਬਹੁਤ ਵਧੀਆ ਜਿਹੜਾ ਆਪਦਾ ਰੋਲ ਅਦਾ ਕੀਤਾ ਜੀ। ਸੋ ਜਦੋਂ ਸਾਰੇ ਜਣੇ ਰਲ ਮਿਲ ਕੇ ਇਹੋ ਜਿਹੇ ਚੰਗੇ ਰੋਲ ਅਦਾ ਕਰਦੇ ਆ, ਤੇ ਜਸਪਾਲ ਸਿੰਘ ਸੰਧੂ ਵਰਗੇ ਬੰਦੇ ਜਿਨ੍ਹਾਂ ਦਾ ਫਾਈਨੈਂਸ਼ਲੀ ਤੌਰ ਦੇ ਉੱਤੇ ਤੇ ਹਰ ਪੱਖੋਂ ਸਹਿਯੋਗ ਹੁੰਦਾ ਤਾਂ ਪ੍ਰੋਗਰਾਮ ਕਾਮਯਾਬ ਹੋ ਹੀ ਜਾਂਦਾ। ਤੇ ਖਾਸ ਤੌਰ ਤੇ ਇੱਥੇ ਮੈਂ ਨਵਦੀਪ ਦਾ ਜ਼ਰੂਰ ਜ਼ਿਕਰ ਕਰਨਾ ਚਾਹੂੰਗਾ, ਸਾਡੇ AMW ਵਾਲੇ ਮਿੱਤਰ ਨਵਦੀਪ ਬਠਿੰਡੇ ਤੋਂ ਜੀ, ਤੇ ਉਹਨਾਂ ਦਾ ਜਿਹੜਾ ਖਾਸ ਸਹਿਯੋਗ ਰਿਹਾ, ਜਿਨ੍ਹਾਂ ਨੇ ਕਿ ਵਕਤ ਵੀ ਬਹੁਤ ਦਿੱਤਾ, ਪੈਸਾ ਵੀ ਦਿੱਤਾ, ਤੇ ਬੜੀ ਇਮਾਨਦਾਰੀ ਨਾਲ ਪਰਦੇ ਦੇ ਪਿੱਛੇ ਰਹਿ ਕੇ ਉਹਨਾਂ ਨੇ ਇਸ ਕੰਮ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਸੋ ਹਲਵਾਰਵੀ ਸਾਹਿਬ ਤੁਹਾਡਾ ਵੀ ਬਹੁਤ ਸਹਿਯੋਗ ਰਿਹਾ, ਤੇ ਤੁਸੀਂ ਇਹਨਾਂ ਪਲਾਂ ਨੂੰ ਜਿਹੜਾ ਕੈਦ ਕੀਤਾ ਉਹ ਵੀ ਛੇਤੀ ਅਸੀਂ ਲੋਕਾਂ ਤੱਕ ਲੈ ਕੇ ਆਉਣਾ ਆ। ਸੋ ਸਾਰੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਪਾਤਰ ਸਾਹਿਬ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਉਹ ਰੇਡੀਓ ਬੰਨਿਓ ਅਸੀਂ ਧੰਨਵਾਦ ਵੀ ਕਰਦੇ ਹਾਂ। ਸੋ ਕਾਲ ਆ ਰਹੀ ਹੈ ਜੀ ਸਾਨੂੰ, ਮੈਨੂੰ ਲੱਗਦਾ ਗਿਆਨ ਸਿੰਘ ਜੀ ਦੀ, ਸਤਿ ਸ੍ਰੀ ਅਕਾਲ ਕਰੀਏ। ਹੈਲੋ
ਹੈਲੋ, ਸਤਿ ਸ੍ਰੀ ਅਕਾਲ ਜੀ।
ਹੈਲੋ, ਸਤਿ ਸ੍ਰੀ ਅਕਾਲ ਅੰਕਲ ਜੀ, ਕਿੱਦਾਂ ਜੀ? ਤੁਸੀਂ ਪਤਾ ਨੀ ਕਿੱਧਰ ਦੀ ਐਂਟਰੀ ਮਾਰ ਕੇ ਸਾਡੇ, ਅਸੀਂ ਤਾਂ ਕੋਲਾਂ ਹਜੇ ਖੋਲੀਆਂ ਨੀ ਸੀਗੀਆਂ, ਤੁਸੀਂ ਤਾਂ ਕਮਾਲ ਕਰਤੀ।
ਮੈਂ ਤੁਹਾਨੂੰ ਮੁਬਾਰਕ ਦਿੰਨਾ ਵੀ ਜੋ ਪਾਤਰ ਸਾਹਿਬ ਦਾ ਪ੍ਰੋਗਰਾਮ ਦਾਸ ਦੇਖਣ ਗਿਆ, ਮੇਰਾ ਖਿਆਲ ਹੈ 50 ਸਾਲ ਜਾਂ 60 ਸਾਲ ਬਾਅਦ ਇੰਨਾ ਚੰਗਾ ਪ੍ਰੋਗਰਾਮ ਦੇਖਣ ਨੂੰ ਮਿਲਿਆ।
ਵਾਹ, ਕਿਆ ਬਾਤ ਹੈ ਜੀ, ਕਿਆ ਬਾਤ ਹੈ!
ਇੰਨੀ ਸਾਫ ਸਾਫ ਸੁਥਰੀ ਸ਼ਾਇਰੀ ਸਟੇਡੀਅਮ ਚ ਮੈਂ ਪਹਿਲੀ ਵਾਰ ਸੁਣੀ ਆ। ਬਹੁਤ ਮੁਬਾਰਕਬਾਦ ਹੈ ਉਹਨਾਂ ਸੱਜਣਾਂ ਨੂੰ ਜਿਨ੍ਹਾਂ ਨੇ ਇਹ ਆਰਗੇਨਾਈਜ਼ ਕੀਤਾ ਹੈ
ਜੀ। ਜੀ, ਤੁਸੀਂ ਸਾਰੇ ਪੱਖਾਂ ਤੋਂ ਸੰਤੁਸ਼ਟ ਹੋਏ ਪ੍ਰੋਗਰਾਮ ਦੇ ਵਿੱਚ? ਵਧੀਆ ਢੰਗ ਨਾਲ ਉਹ ਚੱਲਿਆ ਪ੍ਰੋਗਰਾਮ, ਜਾਂ ਕੋਈ ਕਿਤੇ ਲੱਗਿਆ ਤੁਹਾਨੂੰ ਕਿਤੇ ਹੋਰ ਸੁਧਾਰ ਦੀ ਲੋੜ ਸੀ?
ਨਹੀਂ ਜੀ, ਸੁਧਾਰ ਦੀ ਕੋਈ ਲੋੜ ਨਹੀਂ ਸੀ, ਸਿਰਫ ਉਹਨਾਂ ਨੂੰ ਬੋਲਣ ਦਿੱਤਾ ਗਿਆ, ਇਹ ਸਭ ਤੋਂ ਵੱਡੀ ਗੱਲ ਹੈ। ਨਹੀਂ ਤਾਂ ਕਈ ਮੇਰੇ ਅਰਗੇ ਖੜਪਾਂਚ ਜਿਹੜੇ ਉਹ ਐਵੇਂ ਸਪੀਕਰ ਫੜ ਲੈਂਦੇ ਆ।
ਬਸ ਜੀ, ਤੁਹਾਡੇ ਤੋਂ ਅਸੀਂ ਇਹੀ ਗੱਲ ਪਤਾ ਕਰਨੀ ਸੀ, ਕਿਉਂਕਿ ਅਸੀਂ ਨੀ ਚਾਹੁੰਦੇ ਸਾਡਾ ਅਗਲਾ ਪ੍ਰੋਗਰਾਮ ਐਡੀਲੇਡ ਦੇ ਵਿਚ 4 ਤਰੀਕ ਨੂੰ ਹੋ ਰਿਹਾ, ਅਸੀਂ ਨੀ ਚਾਹੁੰਦੇ ਵੀ ਕੋਈ ਊਨਤਾਈ ਜਿਹੜੀ ਤੁਸੀਂ ਦੇਖੀ ਹੋਵੇ ਬ੍ਰਿਸਬਨ ਤੇ ਉਹ ਅਸੀਂ ਦੁਹਰਾਈਏ ਤੇ ਉਹਨੂੰ ਦੂਰ ਕਰੀਏ। ਪਰ ਬੜਾ ਚੰਗਾ,
ਸਟੇਟ ਸੈਕਟਰੀ ਸਾਹਿਬ ਨੇ ਆਪਣੀ ਡਿਊਟੀ ਬਹੁਤ ਵਧੀਆ ਨਿਭਾਈ ਆ
ਜੀ।
ਉਹਨਾਂ ਨੇ ਹੋਰ ਕਿਸੇ ਬੰਦੇ ਨੂੰ ਸਟੇਜ ਤੇ ਬੋਲਣ ਹੀ ਨਹੀਂ ਦਿੱਤਾ, ਕਿਉਂਕਿ ਜਿਸ ਬੰਦੇ ਨੇ, ਜਿਹੜਾ ਬੰਦਾ ਐਡੀ ਦੂਰੋਂ ਆਇਆ, ਐਡਾ ਮਸ਼ਹੂਰ ਸ਼ਾਇਰ ਆ, ਜੇ ਅਸੀਂ ਉਹਨੂੰ ਹੁਣ ਸੁਣਨਾ ਤਾਂ ਹੋਰ ਸੀ, ਆਪਣੇ ਤਾਂ ਰੋਜ਼ ਸੁਣਦੇ, ਸਾਡੇ ਵਰਗੇ ਤਾਂ ਰੋਜ਼ ਸੁਣਦੇ ਆ
ਜੀ। ਜੀ ਜੀ ਜੀ, ਸੋ ਬਿਲਕੁਲ ਜੀ, ਇਹ ਨਜ਼ਰੀਆ ਹੁੰਦਾ, ਪਰ ਥੋੜਾ ਜਿਹਾ ਕਿਤੇ ਨਾ ਕਿਤੇ ਮੈਂ ਇੱਥੇ ਦੱਸ ਦਿਆਂ ਜੀ, ਕਿਤੇ ਨਾ ਕਿਤੇ ਥੋੜਾ ਜਿਹਾ ਡਿਸਪੁਆਇੰਟ ਇਸ ਗੱਲ ਨੂੰ ਕੀਤਾ ਗਿਆ, ਤੇ ਕੁਝ ਇੱਕ ਲੋਕਾਂ ਨੇ, ਸੱਜਣਾ ਮਿੱਤਰਾਂ ਨੇ ਕੱਲ ਇਸ ਮਸਲੇ ਨੂੰ ਵੀ ਬਣਾਇਆ, ਕਹਿੰਦੇ ਜੀ ਉੱਥੇ ਕੀ ਕਰਨਾ ਸੀ ਪਾਤਰ ਸਾਹਿਬ ਨੂੰ ਸੱਦ ਕੇ ਜੇ ਸਾਨੂੰ ਬੋਲਣ ਹੀ ਨਹੀਂ ਦੇਣਾ ਸੀ ਤਾਂ ਇਹ ਚੀਜ਼ ਵੀ ਕਿਤੇ ਨਾ ਕਿਤੇ ਪੁਆਇੰਟ ਆਊਟ ਕੀਤੀ ਗਈ ਆ
ਨਹੀਂ 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 ਬੋਲਣ ਦੇਖੋ ਅਸੀਂ ਉਹਨਾਂ ਨੂੰ ਸੁਣਨਾ ਹੈ ਕਿ ਆਪਣਾ ਸੁਣਾਉਣਾ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ
ਜੀ 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 ਬਿਲਕੁਲ ਜੀ ਸਾਡੀ ਇਹ ਮੈਂ ਇੱਥੇ ਦੱਸਦਿਆਂ ਸਾਰੇ ਸਰੋਤਿਆਂ ਨੂੰ ਵੀ ਇਹ ਸਾਡੀ ਕਮਿਟਮੈਂਟ ਹੋਈ ਸੀ ਜਦੋਂ ਪਾਤਰ ਸਾਹਿਬ ਨਾਲ ਪ੍ਰੋਗਰਾਮ ਉਲੀਕਿਆ ਜਾ ਰਿਹਾ ਸੀ ਨਾ ਤੇ ਉਦੋਂ ਹੀ ਅਮਰਦੀਪ ਹੋਰਾਂ ਨਾਲ ਮੇਰੀ ਲੰਮੀ ਚੌੜੀ ਇਸ ਵਿਸ਼ੇ ਤੇ ਗੱਲ ਹੋਈ ਜਜਵੀਰ ਸਿੰਘ ਹੋਰਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੂੰ ਅਸੀਂ ਇਹੀ ਉਲੀਕਿਆ ਸੀ ਵੀ ਜੋ ਪਾਤਰ ਸਾਹਿਬ ਨੂੰ ਬੁਲਾ ਰਹੇ ਹਨ ਤਾਂ ਉਹ ਪਾਤਰ ਸਾਹਿਬ ਲਈ ਹੀ ਰੱਖਿਆ ਜਾਵੇ ਪ੍ਰੋਗਰਾਮ ਨਾ ਕਿ ਉਹਨਾਂ ਦੇ ਵਿੱਚ ਕੋਈ ਹੋਰ ਆਇਆ ਜਾਵੇ ਹਾਂ ਅਸੀਂ ਸਾਰਿਆਂ ਦੀ ਕਦਰ ਕਰਦੇ ਹਾਂ ਜਿਹੜੇ ਲੋਕਲ ਜਿੰਨੇ ਵੀ ਪੰਜਾਬੀ ਪੰਜਾਬੀ ਇਹਦੇ ਨਾਲ ਸਮਰਪਿਤ ਲੋਕ ਆ ਉਹਨਾਂ ਸਭ ਦੀ ਕਦਰ ਕਰਦੇ ਉਹਨਾਂ ਨੂੰ ਵੇਲੇ ਵੇਲੇ ਸਿਰ ਬਹੁਤ ਟਾਈਮ ਮੌਕੇ ਮਿਲਦੇ ਆ ਬੋਲਣ ਦੇ ਪਰ ਜੇ ਨਵਾਂ ਜਿਹੜਾ ਸਾਡਾ ਯੂਥ ਆ ਉਹ ਜੇ ਤਾਂ ਹੀ ਸਿੱਖੂਗਾ ਜੇ ਉਹ ਪਾਤਰ ਸਾਹਿਬ ਨੂੰ ਸੁਣੂਗਾ ਪਰ ਅਸੀਂ ਜੇ ਸੁਣਨ ਨਾਲੋਂ ਸੁਣਾਉਣਾ ਜ਼ਿਆਦਾ ਚੰਗਾ ਸਮਝਦੇ ਆ ਇਹ ਕਿਤੇ ਨਾ ਕਿਤੇ ਸਾਡੀ ਤ੍ਰਾਸਦੀ ਆ
ਹਾਂਜੀ ਬਿਲਕੁਲ ਇਹ ਗਲਤ ਸਾਡੀ ਗਲਤ ਗੱਲ ਹੈ ਜੀ ਵੈਸੇ ਮੇਰੇ ਖਿਆਲ ਦੇ ਵਿੱਚ ਜਿਹੜੇ ਸੱਜਣ ਆਏ ਨੇ ਜਿਹਨਾਂ ਨੂੰ ਅਸੀਂ ਇਨਵਾਈਟ ਕੀਤਾ ਇੱਕ ਇੰਨੇ ਅੱਛੇ ਸ਼ਾਇਰ ਮੈਂ ਤਾਂ ਹੈਰਾਨ ਰਹਿ ਗਿਆ ਕਿਉਂਕਿ ਮੇਰੇ ਇੱਕ ਬਹੁਤ ਪਿਆਰੇ ਦੋਸਤ ਨੇ ਨਿਰਮਲ ਸਿੰਘ ਤੁੜ ਉਹ ਇਹਨਾਂ ਦੇ ਪਿੰਡ ਦੇ ਨੇ ਮੈਂ ਇਹਨਾਂ ਨੂੰ ਰਾਤੀ ਟੈਲੀਫੋਨ ਕੀਤਾ
ਜੀ
ਤੇ ਉਹ ਇਹਨਾਂ ਦੇ ਪਿੰਡ ਦੇ ਨੇ ਖਾਸ ਤੌਰ ਪਾਤੜਾਂ ਪਿੰਡ ਜਿਹੜਾ ਹੈਗਾ ਜਲੰਧਰ ਚ
ਜੀ ਜੀ
ਜਲੰਧਰ ਪਟਿਆਲਾ ਤੇ ਉਹ ਕਹਿੰਦੇ ਵੀ ਬਹੁਤ ਚੰਗੇ ਸ਼ਾਇਰ ਨੇ ਉਹ
ਬਿਲਕੁਲ ਜੀ
ਇੱਦਾਂ ਗੱਲ ਇਹ ਹੈ ਜੇ ਅਸੀਂ ਉਹਨਾਂ ਨੂੰ ਨੀ ਸੁਣਦੇ ਅਸੀਂ ਆਪਣਾ ਰੌਲਾ ਵਿੱਚ ਪਾਈ ਜਾਂਦੇ ਹਾਂ ਸਵਾਲ ਉਹਨਾਂ ਨੇ ਜਿਹੜੇ ਉਹਨਾਂ ਨੂੰ ਦੱਸੇ ਕੀਤੇ ਆ ਮੈਂ ਦਾਖਲ ਵੀ ਕੀਤਾ ਸੀਗਾ ਵੀ ਜਿਹੜੇ ਅੱਜ ਕੱਲ ਦੇ ਲਿਖਣ ਵਾਲੇ ਗਾਉਣ ਵਾਲੇ ਗੰਦੇ ਗਾਣੇ ਗਾਉਂਦੇ ਆ ਉਹਦਾ ਕੋਈ ਇੰਤਜ਼ਾਮ ਹੋ ਸਕਦਾ ਬੈਨ ਹੋ ਸਕਦਾ ਜਿਹੜੇ ਅਸੀਂ ਆਪਣੇ ਘਰਾਂ ਦੇ ਵਿੱਚ ਨਹੀਂ ਸੁਣ ਸਕਦੇ ਸਾਡੇ ਨਿਆਣੇ ਸਾਨੂੰ ਸਾਡੇ ਪੋਤੇ ਕਹਿੰਦੇ ਬਾਬਾ ਜੀ ਇਹਦਾ ਮਤਲਬ ਸੁੱਕੀ ਉਹਨਾਂ ਦਾ ਮਤਲਬ ਦੱਸੀ ਗਾਉਂਦੇ ਦਾ
ਜੀ 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 ਸੋ ਮਿਹਰਬਾਨੀ ਅੰਕਲ ਜੀ ਤੁਸੀਂ ਆਪਣਾ ਵਿਚਾਰ ਆ ਜਿਹੜੇ ਸਾਨੂੰ ਦਿੱਤੇ ਆ ਬੜਾ ਵਧੀਆ ਲੱਗਿਆ ਜੀ ਤੁਸੀਂ ਕਾਲ ਕੀਤੀ
ਮੈਂ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਥੋੜਾ ਜਿਹਾ ਬੋਲਣਾ ਜੀ ਜਦ ਦੇਖੋ ਹੁਣ ਬੋਲਣਾ
ਜੀ ਜੀ ਜ਼ਰੂਰ ਜ਼ਰੂਰ ਨਹੀਂ ਨਹੀਂ ਹੁਣੇ ਹੁਣੇ ਪਲੀਜ਼
ਅੱਛਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਇੱਕ ਗ੍ਰੰਥ ਰਚਿਆ ਹੈ ਗੁਰੂਆਂ ਨੇ ਜਿਹੜਾ ਸਿੱਖ ਉਹਤੇ ਟਿੱਪਣੀ ਕਰਦਾ ਹੈ ਉਹ ਤੇ ਊੜਾ ਜਿਹੜਾ ਗਲਤ ਲਿਖਦਾ ਹੈ ਫਲਾਨਾ ਇਹ ਹੈ ਤੇ ਬੋਲਣਾ ਬਿੰਦੀ ਹੋਣੀ ਚਾਹੀਦੀ ਕੰਨਾ ਹੋਣਾ ਚਾਹੀਦਾ ਉਹ ਸਿੱਖ ਨਹੀਂ ਹੈ ਉਹ ਸਿੱਖ ਨਹੀਂ ਹੈ ਜਿੱਥੇ ਕਿ ਫਰੀਦ ਸਾਹਿਬ ਨੇ ਤਾਂ ਇਹ ਵੀ ਲਿਖ ਦਿੱਤਾ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੱਪ ਉਤਾਰ ਕਹਿੰਦੇ ਸਿਰ ਵੱਢ ਦੇਣਾ ਚਾਹੀਦਾ ਚੁੱਲ੍ਹੇ ਸਿਰ ਦੇ ਉਹਨੂੰ ਔਰ ਇੱਥੇ ਸਾਡੇ ਇਹੋ ਜਿਹੇ ਬੁੱਧੀਜੀਵ ਜੰਮੇ ਹੋ ਆ ਮੈਂ ਤਾਂ ਹੈਰਾਨ ਹੁੰਦਾ ਉਹ ਕਹਿੰਦੇ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਭਗਤ ਕਬੀਰ ਕੋਲੋਂ ਮੂਲ ਮੰਤਰ ਮੰਗ ਕੇ ਲਿਆਏ ਸੀਗੇ ਮੰਗ ਕੇ ਲਿਆਏ ਸੀਗੇ ਸਾਡੇ ਕੋਲ ਰਿਟਨ ਪਰੂਫ ਰੱਖਿਆ ਆ ਇਹੋ ਜਿਹੀ ਗੱਲ ਕੋਈ ਝੂਠ ਨੀ ਬੋਲਦੇ ਔਰ ਦੂਸਰੇ ਦੇਖੋ ਕਬੀਰ ਸਾਹਿਬ ਨੇ ਕੀ ਕਿਹਾ ਉਹ ਕਹਿੰਦੇ ਉਸ ਵੇਲੇ ਬ੍ਰਾਹਮਣਾਂ ਦਾ ਜ਼ੋਰ ਸੀ ਉਹਨਾਂ ਨੇ ਲਿਖਿਆ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਾਹੇ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਾਹੇ ਉਰਜ ਅੱਜ ਕੇ ਪਚਮੂਆ ਚਾਰੋਂ ਵੇਦੋ ਮਾਹੀ ਉਹ ਚਾਰਾਂ ਵੇਦਾਂ ਦੇ ਵਿੱਚ ਹੀ ਫਸਿਆ ਰਹਿ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਜੰਮਣ ਤੋਂ ਲੈ ਕੇ ਅੰਤ ਤੱਕ ਸਵਰਗਵਾਸ ਹੋਣ ਤੱਕ ਸਾਨੂੰ ਸਾਰੇ ਸਬਕ ਮਿਲਦੇ ਨੇ ਵਿਆਹ ਦਾ ਵੀ ਇੱਥੇ ਜਿਸ ਵੇਲੇ ਤੁਹਾਡਾ ਸੰਸਕਾਰ ਹੁੰਦਾ ਕੀਰਤਨ ਸੋਲਾ ਵੀ ਇੱਥੇ ਪੜਿਆ ਜਾਂਦਾ ਤੁਸੀਂ ਕੀ ਕਰਨਾ ਹੈ ਜੇਕਰ ਅਸੀਂ ਗੁਰਬਾਣੀ ਨੂੰ ਪੜ੍ਹੀਏ ਮੇਰੇ ਵਰਗੇ ਤਾਂ ਬਹੁਤ ਘੱਟ ਪੰਜਾਬੀ ਪੜ੍ਹਿਓ ਕਿਉਂਕਿ ਅਸੀਂ ਉਸ ਵੇਲੇ ਸੀਗੇ ਜਿਸ ਵੇਲੇ ਕਹਿੰਦੇ ਸੀਗੇ ਪੰਜਾਬੀ ਜੰਮ ਰਹੇ ਸੀ ਤੇ ਉਰਦੂ ਮਰ ਰਿਹਾ ਸੀਗਾ ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੰਜਾਬੀ ਨੂੰ ਨਹੀਂ ਸਮਝ ਸਕਦੇ ਕੋਸ਼ਿਸ਼ ਕਰਦੇ ਹਾਂ ਜ਼ਰੂਰ ਜੇ ਦੋ ਚਾਰ ਦਸ ਵਾਰ ਪੜ੍ਹੋ ਆਉਂਦੀ ਸਮਝ ਆਉਂਦੀ ਆ ਸੋ ਇਹ ਐਸੀ ਇੱਕ ਰੂਹਾਨੀ ਚੀਜ਼ ਹੈ ਇਹਦੇ ਤੇ ਕਿੰਤੂ ਕਰਨਾ ਸਾਡੇ ਹੋਈ ਆ ਮੈਂ ਤਾਂ ਸਹੀ ਕਹਿੰਦਾ ਅੱਖਾਂ ਨਾਲ ਦੇਖੀ ਕੰਨੇ ਬਿੰਦੀਆਂ ਲਈਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਤੇ
ਔਰ ਮੈਨੂੰ ਲੱਗਦਾ ਕੋਈ ਬੇਵਕੂਫੀ ਭਰਿਆ ਸਟੈਪ ਨਹੀਂ ਹੋ ਸਕਦਾ
ਚਿੰਤਾਜਨਕ
ਗੱਲ ਆ ਜੀ
ਹਾਂਜੀ ਇਹ ਹੈਗੀ ਹੈ ਜੀ, ਇੱਥੇ ਚਿੰਤਾ ਜਨਕ ਹੈ ਸਾਰਾ ਕੁਝ। ਅਸੀਂ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪ੍ਰਧਾਨ ਸਾਰਿਆਂ ਕੋਲ ਪੁੱਛਿਆ, ਕਿਸੇ ਦੇ ਕੱਖ ਨੀ ਕੀਤਾ, ਔਰ ਉਹ ਬੰਦੇ ਹਾਜ਼ਰ ਸੀਗੇ ਉਸ ਮਹਿਫਲ ਦੇ ਵਿੱਚ ਜਿਸ ਪੇਪਰ ਨੇ ਲਿਖਿਆ, ਔਰ ਜਿਹੜਾ ਲਿਖਣ ਵਾਲਾ ਬੰਦਾ ਉਹ ਵੀ ਉੱਥੇ ਸੀਗਾ। ਪੁੱਛ ਲਿਓ ਤੁਸੀਂ ਆਪਣੇ ਸਾਹਿਬ ਨੂੰ ਪੁੱਛ ਲਿਓ। ਹਾਂਜੀ
ਸੋ ਕੋਈ ਨੀ ਜੀ, ਇਸ ਵਿਸ਼ੇ ਨੂੰ ਵੀ ਆਪਾਂ ਲੈ ਕੇ ਆਵਾਂਗੇ ਕਿਸੇ ਦਿਨ, ਇਸ ਵਿਸ਼ੇ ਦੇ ਉੱਤੇ ਆਪਾਂ ਲੰਮੀ ਚੌੜੀ ਗੱਲ ਕਰਨੀ ਚਾਹਾਂਗੇ, ਕਿਉਂਕਿ ਇਹ ਤਾਂ ਇੱਕ ਬਹੁਤ ਵੱਡਾ ਫਿਰ ਜਿਹੜਾ ਕਹਿ ਸਕਦਾ ਇੱਕ ਰੂਪ ਧਾਰਨ ਕਰਕੇ ਤੇ ਸਿੱਖੀ ਨੂੰ ਅੰਦਰੋਂ ਜਿਹੜਾ ਉਹਨੂੰ ਕੱਟਣ ਦਾ ਜਿਹੜਾ ਤਰੀਕਾ ਹੈ, ਤਾਂ ਫਿਰ ਜੇ ਤੁਸੀਂ ਗੁਰੂ ਦੀ ਬਾਣੀ ਦੇ ਵਿੱਚ ਕੰਨੇ ਬਿੰਦੀਆਂ ਲਾਉਣੇ ਹੋ ਤਾਂ ਤੁਸੀਂ ਫਿਰ ਗੁਰੂ ਨੂੰ ਛੋਟਾ ਕਰਦੇ ਹੋ, ਤਾਂ ਸਭ ਤੋਂ ਵੱਡੀ ਗੱਲ ਆ।
ਬਿਲਕੁਲ ਨਹੀਂ, ਜੋ ਕਹਿੰਦੇ ਦ੍ਰਿਸ਼ਟੀ ਹੋਣੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਔਰ ਮੈਂ ਹੈਰਾਨ ਆ ਵੀ ਇਹ ਗੁਰੂ ਸਾਹਿਬ ਨਾਲੋਂ ਜ਼ਿਆਦਾ ਪੜ੍ਹੇ ਹੋ ਗਏ, ਗਿਆ ਜਾਂ ਸਿਆਣੇ ਹੋ ਗਏ। ਇੱਕ ਸਾਧ ਬੈਠਾ ਖੰਨੇ,
ਹਰ ਬੰਦੇ ਦੀ ਆਪਦੀ ਮੱਤ ਹੁੰਦੀ ਆ, ਉਹ ਮੱਤ ਦਾ ਜਨਾਜ਼ਾ ਉਹ ਆਪ ਕੱਢ ਲੈਂਦਾ ਜੀ, ਤੇ ਵਕਤ ਇਹਨਾਂ ਚੀਜ਼ਾਂ ਦੇ ਫੈਸਲੇ ਕਰ ਦਿੰਦਾ। ਪਰ ਅਸੀਂ ਸਾਡਾ ਜਿਹੜਾ ਦੇਖੋ ਬਲੈਕ ਐਂਡ ਵਾਈਟ ਪਾਲਿਸੀ ਆ, ਤੇ ਅਸੀਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਤੋਂ ਕਿਤੇ ਨਾ ਗਰੇਜ਼ ਕੀਤਾ ਨਾ ਕਰੀਏ। ਜੋ ਇਹੋ ਜਿਹਾ ਇਨਸਾਨ, ਮੈਨੂੰ ਨੀ ਪਤਾ ਕੌਣ ਆ ਉਹ ਬੰਦਾ, ਪਰ ਜੋ ਇਹ ਜਿਹਾ ਇਨਸਾਨ ਇਹ ਜਿਹਾ ਕਰਦਾ, ਮੈਂ ਕਦੇ ਉਸ ਬੰਦੇ ਨੂੰ ਕਦੇ ਵੀ ਉਹ ਮੇਰੀ ਨਜ਼ਰਾਂ ਚ ਉੱਚਾ ਨੀ ਕਦੇ ਉੱਠ ਸਕੂਗਾ, ਜਿੰਨਾ ਮਰਜ਼ੀ ਉਹ ਚਾਹੇ ਉਹ ਖੁਦ ਖੁਦਾ ਬਣ ਜੇ ਅੱਜ ਤੋਂ ਬਾਅਦ। ਜੇ ਮੈਨੂੰ ਉਹ ਜੋ ਵੀ ਬੰਦਾ ਜਿਹਨੇ ਵੀ ਇਹ ਜਿਹੀਆਂ ਉਨਤਾਈਆਂ ਕਰੀਆਂ, ਉਹਨੂੰ ਮੈਂ ਨੀ ਕਿਤੇ ਵੀ ਚੰਗਾ ਕਹਿ ਸਕੂਆ ਜਾਂ ਕਹੂੰਗਾ। ਸੋ ਇੰਨਾ ਕੰਮ ਮੈਂ ਤਾਂ ਕਰ ਸਕਦਾ ਆਪਣੇ ਬੰਨਿਓ, ਪਰ ਸਾਡੇ ਸਰੋਤਿਆਂ ਨੂੰ ਵੀ ਬੇਨਤੀ ਆ ਵੀ ਜੇ ਇਹੋ ਜਿਹੇ ਬੁੱਧੀਜੀਵੀ ਤੁਹਾਨੂੰ ਟੱਕਰਦੇ ਆ ਜਾਂ ਇਹੋ ਜਿਹੇ ਬੁੱਧੀਜੀਵੀ ਤੁਹਾਨੂੰ ਮਿਲਦੇ ਆ ਤਾਂ ਉਹਨਾਂ ਦਾ ਕੀ ਹੋਣਾ ਚਾਹੀਦਾ, ਇਹ ਜ਼ਰੂਰ ਤੁਸੀਂ ਵਿਚਾਰਿਓ ਇਸ ਗੱਲ ਦੇ ਉੱਤੇ। ਸੋ ਬਹੁਤ ਮਿਹਰਬਾਨੀ ਅੰਕਲ ਜੀ ਤੁਸੀਂ।
ਅੱਛਾ ਜੀ, ਓਕੇ ਜੀ, ਬਹੁਤ ਧੰਨਵਾਦ ਜੀ ਤੁਹਾਡਾ ਸਾਰੇ। ਨਹੀਂ
ਤੁਸੀਂ ਗੱਲ ਪੂਰੀ ਕਰੋ ਪਹਿਲਾਂ ਅੰਕਲ ਜੀ, ਗੱਲ ਪੂਰੀ ਕਰੋ। ਕੀ ਕਹਿ ਰਹੇ ਸੀ ਬੁੱਧੀਜੀਵੀ? ਨਹੀਂ,
ਬੁੱਧੀਜੀਵ ਜੀ ਇਹ ਕਹਿ ਰਹੇ ਤੇ ਜੋ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਦੇ ਵਿੱਚ ਆਪਣੀ ਲਾਈਟ ਸਮਝੋ ਚਾਨਣਾ ਪਾਇਆ ਹੈ, ਇਹ ਤਾਂ ਕਹਿੰਦੇ ਇਹ ਤਾਂ ਡਰਾਮੇ ਆ। ਜੋ ਗੁਰੂ ਨਾਨਕ ਸਾਹਿਬ ਬੇਈ ਦੇ ਵਿੱਚ ਉਤਪਤ ਹੋਏ ਨੇ ਸੁਲਤਾਨਪੁਰ, ਇਹ ਤਾਂ ਕਹਿੰਦੇ ਫਿਲਮਾਂ ਜਿਹੜੀਆਂ ਹਿੰਦੀ ਫਿਲਮਾਂ ਉਹਨਾਂ ਦੇ ਵਿੱਚ ਦੇਖਿਆ ਜਾ ਸਕਦਾ।
ਚਲੋ ਜੀ, ਹਰ ਬੰਦੇ ਦੀ ਆਪਣੀ ਮੱਤ ਆ ਤੇ ਆਪਣੀ ਮੱਤ ਦਾ ਜਨਾਜ਼ਾ ਬੰਦਾ ਕੱਢ ਲੈਂਦਾ।
ਮੱਤ ਦਾ ਇਹ ਹੈ ਜੀ ਵੀ ਤੁਸੀਂ ਕਿਸੇ ਧਰਮ, ਅਸੀਂ ਬੋਲਦੇ ਹਾਂ ਸਟੇਜ ਤੇ ਬੋਲਦੇ, ਕਦੇ ਕਿਸੇ ਧਰਮ ਦੇ ਵਿਰੁੱਧ ਕਿਸੇ ਧਾਰਮਿਕ ਗ੍ਰੰਥ ਦੇ ਵਿਰੁੱਧ ਕਦੇ ਅੱਖਰ ਨੀ ਬੋਲਿਆ।
ਸੋ ਤੁਹਾਡੇ ਇੱਕ ਈਮੇਲ ਆਈ ਹੈ ਜੀ ਤੁਹਾਡੇ ਸੰਬੰਧ ਜਾਂਦੇ ਜਾਂਦੇ ਸੁਣ ਲਓ ਜੀ। ਸੁਖਦੇਵ ਸਿੰਘ ਪੂਨੀ ਲਿਖਦੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ ਭਾਜੀ, ਆਈ ਜਸਟ ਵਾਂਟ ਟੂ ਟੈਲ ਯੂ ਰਿਐਲਿਟੀ ਆਫ ਗਿਆਨ ਸਿੰਘ ਕੰਗ, ਅਦਰਸ ਮੇ ਨਾਟ ਨੋ ਹੀ ਇਜ਼ ਮਾਈ ਫਾਦਰਸ ਬੈਸਟ ਫਰੈਂਡ। ਵੈਨ ਆਈ ਫਸਟ ਅਰਾਈਵਡ ਇਨ ਆਸਟ੍ਰੇਲੀਆ ਇਨ 2009, ਆਲ ਕੰਗ ਫੈਮਿਲੀ ਟੁੱਕ ਕੇਅਰ ਆਫ ਮੀ like their own son for 5 months. I will be thankful whole my life for their help. We need more families like them.
ਇਹ ਮੁੰਡਾ ਜਿਹੜਾ ਆ ਮੇਰੇ ਦੋਸਤ ਦਾ ਲੜਕਾ, ਮੈਂ ਤਾਂ ਉਸ ਸ਼ਿਪ ਦੇ ਵਿੱਚ ਅਸੀਂ 3 ਸਾਲ ਕੱਟੇ ਰਹੇ ਹਾਂ
ਜੀ ਜੀ,
ਪਰਸ ਤੋਂ ਆਈ ਹੋਣੀ ਤੁਹਾਨੂੰ
ਜੀ, ਪਰਸ ਤੋਂ ਆਈ ਹੈ ਸਕਦੇ ਪੁਣੀ ਹੋਰਾਂ ਨੇ ਤੁਹਾਡੀ।
ਹਾਂਜੀ ਹਾਂਜੀ ਹਾਂਜੀ, ਮੇਰਾ ਦੋਸਤ ਹੈ ਜੀ, ਉਹਦਾ ਫਾਦਰ ਮੇਰਾ ਬਹੁਤ ਦੋਸਤ ਆ, ਮੈਂ ਫੈਮਿਲੀ ਦੇ ਬਹੁਤ ਕਲੋਜ਼ ਆ, ਕੋਈ ਰਿਸ਼ਤੇਦਾਰੀ ਨੀ, ਕੋਈ ਲੈਣਾ ਨੀ, ਕੋਈ ਦੇਣਾ ਨੀ, ਸਿਰਫ ਇਹ ਆ ਵੀ ਸ਼ਿਪ ਚ ਅਸੀਂ ਇਕੱਠੇ ਰਹੇ ਆ। ਬੜਾ ਚੰਗਾ ਉਹਦਾ ਫਾਦਰ,
ਇਹ ਤਾਂ ਬਹੁਤ ਵੱਡੀ ਰਿਸ਼ਤੇਦਾਰੀ ਹੁੰਦੀ ਹੈ ਜੀ, ਇੱਕ ਦੋਸਤੀ ਦੀ ਰਿਸ਼ਤੇਦਾਰੀ ਤਾਂ ਮੰਨਣ ਤੇ ਆ, ਉਹ ਤਾਂ ਸਾਰੇ ਰਿਸ਼ਤਿਆਂ ਤੋਂ ਉੱਚੀ ਹੁੰਦੀ ਆ। ਸੋ ਬਹੁਤ ਮਿਹਰਬਾਨੀ ਅੰਕਲ ਜੀ।
ਅੱਛਾ ਜੀ, ਚੰਗਾ ਜੀ, ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ। ਸੋ ਦੋਸਤੋ, ਸਾਡੇ ਨਾਲ ਜੁੜੇ ਹੋਏ ਸਨ ਗਿਆਨ ਸਿੰਘ ਜੀ ਕੰਗ, ਜਿਹੜੇ ਕਿ ਕੁਈਨਜ਼ਲੈਂਡ ਬ੍ਰਿਸਬਨ ਦੇ ਵਿੱਚ ਰਹਿੰਦੇ ਆ, ਤੇ ਮੈਂ ਦੱਸਦਿਆਂ ਜੀ ਅੰਕਲ ਜੀ ਬੜੇ ਉੱਦਮੀ ਆ ਤੇ ਪਰ ਹਜੇ ਥੋੜੀ ਜੀ ਨਿਆਣੇ ਆ ਕਹਿ ਸਕਦੇ ਆ, ਸਿਰਫ 83 ਸਾਲ ਏਜ ਆ ਉਹਨਾਂ ਦੀ, ਤੇ ਇਸ ਏਜ ਦੇ ਵਿੱਚ ਜਦੋਂ ਕੋਈ ਇਨਸਾਨ ਇੰਨੀ ਕੁ ਜਿਹੜੇ ਬੁੱਧੀ ਨਾਲ ਇੰਨੀ ਕੁ ਆਪਦੀ ਸੈਂਸ ਦੇ ਵਿੱਚ ਰਹਿ ਕੇ ਗੱਲਬਾਤ ਕਰ ਸਕਦਾ, ਹਰ ਆਲੇ ਦੁਆਲੇ ਬਾਰੇ ਸੋਚ ਵਿਚਾਰ ਸਕਦਾ, ਤਾਂ ਬਿਲਕੁਲ ਸਾਡਾ ਸਿਰ ਝੁਕਣਾ ਲਾਜ਼ਮੀ ਹੈ ਜੀ, ਸਲੂਟ ਕਰਨਾ ਬਣਦਾ। ਸੋ ਵੇਲੇ ਵੇਲੇ ਸਿਰ ਸਾਨੂੰ ਗਾਈਡ ਕਰਦੇ ਰਹਿੰਦੇ ਆ ਤੇ ਆਪਣੇ ਪਰਸਨਲ ਵਿਚਾਰ ਵੀ ਸਾਨੂੰ ਦਿੰਦੇ ਰਹਿੰਦੇ ਆ, ਬੜਾ ਚੰਗਾ ਲੱਗਦਾ। ਸੋ ਦੋਸਤੋ, ਇੱਧਰ ਸੁਨੇਹਿਆਂ ਦੀ ਜਿਹੜੀ ਲਾਈਨ ਲੱਗੀ ਹੋਈ ਆ ਮੈਂ ਉਹ ਵੀ ਲੈ ਲਾਂ। ਗੁਰਜੀਤ ਸਿੰਘ ਚਾਹਲ ਮੈਲਬਨ ਤੋਂ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਕਹਿੰਦੇ ਹਾਜੀ ਕਹਿੰਦੇ ਸਾਡੀ ਪ੍ਰਵਾਨ ਕਰ ਲਿਓ, ਤੇ ਕਹਿੰਦੇ ਨਾਲ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਅਸੀਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ। ਜਸ ਜੁੜਿਆ ਸਾਡੇ ਨਾਲ ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਸਾਰੇ ਲਿਸਨਰ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਇਓ ਜੀ ਮੇਰੇ ਬੰਨਿਓ ਤੇ ਕਹਿੰਦੇ ਬਹੁਤ ਸੋਹਣਾ ਚੱਲਦਾ ਪਿਆ ਜੀ ਐਜ਼ ਆਲਵੇਜ਼ ਪ੍ਰੋਗਰਾਮ ਕਹਿੰਦੇ ਬਹੁਤ ਸੋਹਣਾ ਚੱਲਦਾ ਸੌਂਗ ਪਲੇ ਕਰ ਦਿਓ ਜੀ ਗੀਤਕਾਰੀਆਂ ਬਾਏ ਸੱਤਾ ਬੈਰੋਵਾਲ ਦੇਖੋ ਜੀ ਮੈਂ ਸੱਤਾ ਬੈਰੋਵਾਲ ਦਾ ਗੀਤ ਸ਼ੇਅਰ ਵੀ ਕਰਨਾ ਚਾਹੁੰਦਾ ਸੀ ਰੇਡੀਓ ਦੇ ਪੇਜ ਦੇ ਉੱਤੇ ਵੀ ਸ਼ੇਅਰ ਕਰਨਾ ਚਾਹੁੰਦਾ ਸੀ ਪਰ ਮੈਨੂੰ ਟਾਈਮ ਨਹੀਂ ਮਿਲ ਰਿਹਾ ਉਹਨਾਂ ਨੇ ਹੁਣ ਤੱਕ ਜਿੰਨੇ ਕੁ ਗੀਤ ਗਾਏ ਆ ਭਾਵੇਂ ਇਦੋਂ ਪਹਿਲਾਂ ਮੇਰੇ ਜ਼ਿੰਦਗੀ ਚ ਆਈਆਂ ਨੇ ਸੱਤ ਜਾਣੀਆਂ ਉਹ ਗੀਤ ਵੀ ਅਸੀਂ ਸਾਨੂੰ ਬੜਾ ਚੰਗਾ ਲੱਗਿਆ ਸੀ ਤੇ ਇਸ ਵਾਰ ਉਹਨਾਂ ਨੇ ਗੀਤਕਾਰੀਆਂ ਗੀਤ ਕੱਢਿਆ ਬਹੁਤ ਕਮਾਲ ਗੀਤ ਆ ਜੀ ਬਹੁਤ ਸੋਹਣੀ ਵੀਡੀਓ ਬਣਾਈ ਆ ਬਹੁਤ ਸੋਹਣਾ ਗੀਤ ਦੀ ਸ਼ਬਦਾਵਲੀ ਆ ਬੜੀ ਉੱਚੀ ਸੁੱਚੀ ਸੋਚ ਦਾ ਮਾਲਕ ਆ ਜੀ ਸੱਤਾ ਤੇ ਸਾਰਾ ਪਰਿਵਾਰ ਹੀ ਇਸ ਚੀਜ਼ ਨੂੰ ਸਮਰਪਿਤ ਆ ਜੀ ਉਹਨਾਂ ਦੀ ਧਰਮ ਪਤਨੀ ਬੀਬੀ ਹਰਜੀਤ ਕੌਰ ਉਹ ਵੀ ਬੜੇ ਚੰਗੇ ਇੱਕ ਰੇਡੀਓ ਪ੍ਰੈਜ਼ੈਂਟਰ ਨੇ ਬਹੁਤ ਵਧੀਆ ਉਹ ਪ੍ਰੋਗਰਾਮ ਕਰਦੇ ਆ ਸਪਾਈਸ ਰੇਡੀਓ ਦੇ ਉੱਤੇ ਇਸ ਪਰਿਵਾਰ ਦਾ ਮੈਨੂੰ ਲੱਗਦਾ ਪੂਰੇ ਦਾ ਪੂਰਾ ਜੀਵਨ ਆ ਜਿਹੜਾ ਪੰਜਾਬੀ ਪੰਜਾਬੀਅਤ ਨੂੰ ਸਮਰਪਿਤ ਆ ਤੇ ਇੱਕ ਚੰਗਾ ਪੰਜਾਬ ਸਿਰਜਣ ਦੀ ਚੰਗਾ ਪੰਜਾਬੀ ਮਾਹੌਲ ਸਿਰਜਣ ਦੀ ਇਹਨਾਂ ਦੇ ਅੰਦਰ ਪੀੜ ਆ ਸੋ ਕੋਸ਼ਿਸ਼ ਕਰਾਂਗੇ ਜੀ ਅਸੀਂ ਉਹ ਗੀਤ ਵੀ ਸੁਣਾਵਾਂਗੇ ਤੁਹਾਨੂੰ ਤੇ ਉਹ ਗੀਤ ਅਸੀਂ ਅੱਜ ਜੇ ਮੈਂ ਦੇਖਦਾ ਸ਼ੇਅਰ ਵੀ ਕਰੂੰਗਾ ਉਹਨਾਂ ਦਾ ਆਪਣੇ ਪੇਜ ਦੇ ਉੱਤੇ ਵੀ ਤੇ ਰੇਡੀਓ ਦੇ ਪੇਜ ਦੇ ਉੱਤੇ ਵੀ ਸੋ ਤੁਸੀਂ ਵੀ ਸੱਤਾ ਬੇਰੋਵਾਲ ਦਾ ਇਹ ਗੀਤ ਆ ਜਿਹੜਾ ਸੁਣ ਸਕਦੇ ਹੋ ਗੀਤਕਾਰੀਆਂ ਬਹੁਤ ਵਾਕ ਕਮਾਲ ਗੀਤ ਆ ਜੀ ਤੇ ਉਹਨਾਂ ਨੇ ਇੱਕ ਹੋਰ ਜਸ ਹੋਰਾਂ ਨੇ ਭੇਜਿਆ ਜਿਤਨੀ ਆਂਖੋਂ ਅੱਛਾ ਚਾਈਨਾ ਵਾਲੋਂ ਕੀ ਜਿਤਨੀ ਆਂਖੇ ਖੁਲਤੀ ਹੈ ਉਤਨੀ ਆਂਖੇ ਖੋਲ ਕਰ ਤੋ ਹਮ ਨੀਂਦ ਮੇ ਫੇਸਬੁੱਕ ਔਰ ਵਟਸਐਪ ਯੂਜ਼ ਕਰ ਲੈਤੇ ਹੈ ਚਲੋ ਜੀ ਇੱਕ ਚਾਈਨਾ ਵਾਲਿਆਂ ਦੇ ਉੱਤੇ ਸੀਪ ਲਾਈ ਹੈ ਜਸ ਹੋਰਾਂ ਨੇ ਤੇ ਬਿਲਕੁਲ ਜੀ ਕੁਦਰਤ ਦੇ ਬਣਾਏ ਬੰਦੇ ਆ ਜੀ ਉਹਨਾਂ ਨੂੰ ਜਿਹੜੀ ਉਹਨਾਂ ਨੂੰ ਬਿਊਟੀ ਜਾਂ ਉਹਨਾਂ ਦੇ ਅੰਦਰ ਕੁਆਲਿਟੀ ਦਿੱਤੀ ਆ ਉਹਨਾਂ ਨੂੰ ਕੋਲੇ ਬਹੁਤ ਵਧੀਆ ਜੀ ਸੋ ਇੱਧਰ ਰਪਿੰਦਰ ਬਰਾੜ ਜੁੜੇ ਆ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਤੇ ਰਵਿੰਦਰ ਗਰੇਵਾਲ ਦਾ ਗੁਰੂ ਮਾਨਿਓ ਗ੍ਰੰਥ ਗੀਤ ਸੁਣਨ ਦੀ ਉਹਨਾਂ ਨੇ ਸਿਫਾਰਿਸ਼ ਕੀਤੀ ਹੈ ਜੀ ਕੋਸ਼ਿਸ਼ ਕਰਾਂਗੇ ਅਸੀਂ ਜ਼ਰੂਰ ਤੁਹਾਡੀ ਫਰਮਾਇਸ਼ ਤੇ ਗੀਤ ਚਲਾਵਾਂਗੇ ਤੇ ਸੁਖਦੀਪ ਸਿੰਘ ਮਲਦੂਰਾ ਜਿਹੜੇ ਆ ਤੇ ਕਹਿੰਦੇ ਜੀ ਬਾਹਲੀ ਸੋਹਣੀ ਸਟਾਰਟ ਹੋਈ ਆ ਪ੍ਰੋਗਰਾਮ ਦੀ ਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਜੀ ਸੋ ਤੁਹਾਨੂੰ ਵੀ ਸੁਖਦੀਪ ਬਾਈ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਤੁਸੀਂ ਮਲਦੂਰੇ ਦੇ ਵਿੱਚ ਅੱਜ ਵਧੀਆ ਵੈਦਰ ਦਾ ਆਨੰਦ ਮਾਣ ਰਹੇ ਹੋਵੋਗੇ ਸਨੀ ਸਿੰਘ ਜੁੜੇ ਆ ਸਤਿ ਸ਼੍ਰੀ ਅਕਾਲ ਕਹਿੰਦੇ ਕਿੱਦਾਂ ਭਾਜੀ ਹਾਜ਼ਰੀ ਲਵਾ ਲਿਓ ਤੇ ਇੰਜੋਏ ਕਰ ਰਹੇ ਜੀ ਤੁਹਾਡੀ ਆਵਾਜ਼ ਦਾ ਸੋ ਕੋਈ ਚੱਕਰ ਨਹੀਂ ਸਨੀ ਬਾਈ ਹਾਜ਼ਰੀ ਆਪਾਂ ਲਾਤੀ ਆ ਆਵਾਜ਼ ਆਪਣੀ ਅੱਜ ਬੈਠੀ ਬੈਠੀ ਆ ਪਰ ਇਸ ਆਵਾਜ਼ ਦੇ ਵਿੱਚ ਆਪਾਂ ਕੋਸ਼ਿਸ਼ ਕਰ ਰਹੇ ਹਾਂ ਔਖੇ ਸੌਖੇ ਤੁਹਾਡੇ ਨਾਲ ਜਿਹੜੀ ਸਾਂਝ ਪਾਉਣ ਦੀ ਰਾਜ ਜੁੜੇ ਆ ਸਾਡੇ ਨਾਲ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਿਡਨੀ ਤੋਂ ਮਾਫੀ ਚਾਹੂੰਗਾ ਜੀ ਥੋੜੀ ਜੀ ਦਿੱਕਤ ਆ ਤੇ ਰਾਜੀ ਭੰਗੂ ਸਿੰਘਾਪੁਰ ਵਾਲੇ ਜੁੜੇ ਆ ਸਾਡੇ ਨਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਹਰਮਨ ਪਰਿਵਾਰ ਨੂੰ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤੇ ਉਹਨਾਂ ਨੇ ਦਲਜੀਤ ਸਿੰਘ ਦਾ ਵੀ ਧੰਨਵਾਦ ਕੀਤਾ ਜੀ ਢਿੱਲੋਂ ਸਾਹਿਬ ਦਾ ਵੀ ਸਾਨੂੰ ਇੰਨਾ ਕੁਝ ਜਾਣਕਾਰੀ ਜਿਹੜੀ ਦਿੱਤੀ ਆ ਸੋ ਦੋਸਤੋ ਆਪਣੇ ਕੋਲੇ ਆਪਣੇ ਜਿਹੜਾ ਹਰਮਨ ਪਰਿਵਾਰ ਆ ਹਰਮਨ ਪਰਿਵਾਰ ਦੇ ਵਿੱਚ ਇਹੋ ਜਿਹੇ ਹੀਰੇ ਬੈਠੇ ਆ ਜਦੋਂ ਜਿਹੜੇ ਵੀ ਮਸਲੇ ਦੇ ਉੱਤੇ ਕੋਈ ਗੱਲ ਕਰਨੀ ਬਣਦੀ ਆ ਉਸੇ ਮਸਲੇ ਦੇ ਉੱਤੇ ਆਪਾਂ ਨੂੰ ਗੱਲ ਕਰਨ ਵਾਲੇ ਗਿਆਨ ਰੱਖਣ ਵਾਲੇ ਬੰਦੇ ਮਿਲ ਜਾਂਦੇ ਆ ਸੋ ਦਲਜੀਤ ਸਿੰਘ ਢਿੱਲੋਂ ਜਿਹੜੇ ਕਿ ਸਦਾ ਹੀ ਗੁਰਬਾਣੀ ਨਾਲ ਸਮਰਪਿਤ ਆ ਤੇ ਉਸ ਵੇਲੇ ਵੇਲੇ ਸਿਰ ਸਾਨੂੰ ਇਹ ਜੀ ਅਪਡੇਟ ਦਿੰਦੇ ਰਹਿੰਦੇ ਆ ਸੁਖਦੀਪ ਰਿਆੜ ਜੁੜੇ ਆ ਜੀ ਕੋਬਰਮ ਤੋਂ ਤੇ ਕਹਿੰਦੇ ਸਤਿ ਸ਼੍ਰੀ ਅਕਾਲ ਭਾਜੀ ਕਹਿੰਦੇ ਵਿਦ ਪਰਮਜੀਤ ਬੈਂਸ ਪ੍ਰੋਗਰਾਮ ਇਜ਼ ਗੋਇੰਗ ਗ੍ਰੇਟ ਗੁੱਡ ਵੈਦਰ ਸਨੀ ਡੇ ਸੋ ਬਹੁਤ ਵਧੀਆ ਜੀ ਚੰਗਾ ਦਿਨ ਆ ਤੇ ਚੰਗੀਆਂ ਗੱਲਾਂ ਬਾਤਾਂ ਆਪਾਂ ਕਰਨ ਦੀ ਕੋਸ਼ਿਸ਼ ਕਰੀਏ ਤੇ ਸਾਡੇ ਬੰਨੀ ਵੀ ਪਰਮਜੀਤ ਤੇ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਕੁਲਦੀਪ ਸਿੰਘ ਬੱਲ ਕਹਿੰਦੇ ਲਾ ਲਓ ਜੀ ਸਾਡੀ ਹਾਜ਼ਰੀ ਤੇ ਅਸੀਂ ਕੁਲਦੀਪ ਸਿੰਘ ਬੱਲ ਹੋਰਾਂ ਦੀ ਵੀ ਹਾਜ਼ਰੀ ਲਾ ਲਈ ਤੇ ਹਰਮੀਤ ਸਿੰਘ ਚੰਨਾ ਅੱਜ ਕੰਮ ਚੁਲਝੇ ਲੱਗਦੇ ਆ ਤੇ ਉਹਨਾਂ ਨੇ ਕਿਹਾ ਜੀ ਕਹਿੰਦੇ ਜੀ ਪ੍ਰੋਗਰਾਮ ਇੰਜੋਏ ਕਰ ਰਹੇ ਆ ਕਹਿੰਦੇ ਬੱਬੂ ਧੀਰਾ ਨਿੱਕਾ ਤੇ ਅਮਰੀਕ ਸਿੰਘ ਫੌਜੀ ਨਾਲ ਤੇ ਕਹਿੰਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਓਕੇ ਬਾਏ ਟਿਲ ਟਮੋਰੋ ਟਿਲ ਦੈਨ ਬੀ ਹਰਮਨ ਲਿਸਨ ਹਰਮਨ ਲਿਸਨਿੰਗ ਯੂਅਰ ਸੌਂਗ ਸੋ ਉਹਨਾਂ ਨੇ ਅੱਜ ਮੈਨੂੰ ਲੱਗਦਾ ਕਾਲ ਦੇ ਵਿੱਚ ਹੋਣੇ ਆ ਤੇ ਹਾਜ਼ਰੀ ਆਪਣੀ ਲਵਾ ਦਿੱਤੀ ਹੈ ਨਾਲ ਉਹਨਾਂ ਨੇ ਇੱਕ ਫੋਟੋ ਭੇਜੀ ਹੈ ਜੀ ਕਹਿੰਦੇ ਕਾਸ਼ ਐਸੀ ਬਾਰਿਸ਼ ਆਏ ਜਿਸ ਮੇ ਹਮ ਅਹਿਮ ਡੂਬ ਜਾਏ ਮਤਭੇਦ ਕੇ ਕਿਲੇ ਡਹਿ ਜਾਏ ਗਮੰਡ ਚੂਰ ਚੂਰ ਹੋ ਜਾਏ ਗੁੱਸੇ ਕੇ ਪਹਾੜ ਪਿਘਲ ਜਾਏ ਨਫ਼ਰਤ ਹਮੇਸ਼ਾ ਕੇ ਲਈ ਦਫ਼ਨ ਹੋ ਜਾਏ ਔਰ ਹਮ ਸਭ ਮੈਂ ਸੇ ਹਮ ਹੋ ਜਾਏ ਸੋ ਬਹੁਤ ਵਧੀਆ ਜਿਹੜੀ ਤੁਸੀਂ ਲਾਈਨਾਂ ਇਹ ਸਾਡੇ ਨਾਲ ਸਾਂਝੀਆਂ ਕੀਤੀਆਂ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਤੇ ਇੱਧਰ ਸੋਨੂੰ ਪੰਨੂ ਸਾਡੇ ਨਾਲ ਜੁੜੇ ਆ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਰਾਜਮਹਿੰਦਰ ਸਿੰਘ ਜੀ ਕਹਿੰਦੇ ਉਹ ਨਾਲ ਸਾਡਾ ਧੰਨਵਾਦ ਕਰ ਰਹੇ ਆ ਸੋ ਰਾਜਮਹਿੰਦਰ ਜੀ ਤੁਹਾਡਾ ਵੀ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਈਮੇਲ ਕੀਤੀ ਆ ਤੇ ਆਪਣੀ ਹਾਜ਼ਰੀ ਲਵਾਈ ਆ ਸੋ ਦੋਸਤੋ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੇ ਜਿੱਥੋਂ ਵੀ ਤੁਸੀਂ ਜੁੜੇ ਹੋ ਉੱਥੋਂ ਉੱਥੋਂ ਤੁਹਾਡਾ ਸਵਾਗਤ ਆ ਜੀ ਤੇ ਆਉਣ ਵਾਲਾ ਅਗਲਾ ਇੱਕ ਘੰਟਾ ਆਪਾਂ ਫੋਨ ਕਾਲਸ ਲੈਣੀਆਂ ਜਿਹਦੇ ਨਾਲ ਕੀ ਆਪਾਂ ਸੱਜਣਾ ਮਿੱਤਰਾਂ ਦੇ ਵਿਚਾਰ ਵੀ ਜਾਣਾਂਗੇ ਪਰ ਇੱਕ ਨਾ ਪਿਛਲੇ ਦਿਨੀ ਇੱਕ ਬਿਜ਼ਨਸ ਦੇ ਵਿੱਚ ਕੋਈ ਰੌਲਾ ਪਿਆ ਇੱਕ ਵੈਸੇ ਤਾਂ ਦੇਖੋ ਰੋਜ਼ ਅਸੀਂ ਇਹ ਜਿਹੀਆਂ ਗੱਲਾਂ ਸੁਣਦੇ ਹਾਂ ਵੀ ਫਲਾਨੇ ਬੰਦੇ ਨਾਲ ਠੱਗੀ ਹੋ ਗਈ ਫਲਾਨੇ ਬੰਦੇ ਨੂੰ ਉਸ ਨੇ ਠੱਗ ਲਿਆ ਅਸੀਂ ਚਾਹੇ ਸੱਤ ਸਮੁੰਦਰਾਂ ਤੋਂ ਪਾਰ ਆ ਗਏ ਹਾਂ ਕਿਤੇ ਵੀ ਆ ਗਏ ਹਾਂ ਪਰ ਠੱਗੀ ਮਾਰਨ ਵਾਲੇ ਵੀ ਤਾਂ ਨਾਲ ਹੀ ਆ ਗਏ ਆ ਤੇ ਉਹ ਵੀ ਆਪੋ ਆਪਣੇ ਕੰਮ ਕਰ ਰਹੇ ਆ ਪਹਿਲਾਂ ਦਿਨੀ ਇੱਕ ਕਾਰ ਵਾਸ਼ ਕੰਪਨੀ ਨੇ ਕਾਫੀ ਜਿਹੜੇ ਬੰਦਿਆਂ ਨਾਲ ਜਿਹੜੀ ਹੇਰਾ ਫੇਰੀ ਕੀਤੀ ਆ ਇਹ ਉਹਨਾਂ ਬੰਦਿਆਂ ਦਾ ਕਹਿਣਾ ਜਿਨ੍ਹਾਂ ਨਾਲ ਹੋਈ ਆ ਤੇ ਅਸੀਂ ਕੋਸ਼ਿਸ਼ ਕੀਤੀ ਸੀ ਦੂਜਾ ਪੱਖ ਜਾਣਨ ਦੀ ਵੀ ਅਸੀਂ ਬਹੁਤ ਜ਼ੋਰ ਲਾਇਆ ਕਿਵੇਂ ਨਾ ਕਿਵੇਂ ਉਹਨਾਂ ਨੂੰ ਕਾਰ ਵਾਸ਼ ਵਾਲਿਆਂ ਨਾਲ ਵੀ ਗੱਲ ਕੀਤੀ ਜਾਵੇ ਜਿਹੜੇ ਕਿ ਕਾਰ ਵਾਸ਼ ਦੀਆਂ ਫਰੈਂਚਾਈਜ਼ ਦਿੰਦੇ ਆ ਤੇ ਅਸੀਂ ਉਹਨਾਂ ਨਾਲ ਸੰਪਰਕ ਨਹੀਂ ਕਰ ਪਾਏ ਤੇ ਪਰ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਉਹਨਾਂ ਦਾ ਕੋਈ ਹੋਰ ਪੱਖ ਹੋਵੇ ਤੇ ਅਸੀਂ ਉਹ ਵੀ ਸਾਹਮਣੇ ਲਿਆਉਣ ਦੀ ਅਸੀਂ ਇੱਕ ਮੀਡੀਆ ਹੋਣ ਕਰਕੇ ਓਪਨ ਮੀਡੀਆ ਹੋਣ ਕਰਕੇ ਅਸੀਂ ਕਿਸੇ ਨੂੰ ਨਾ ਇੱਥੇ ਭੰਡਦੇ ਹਾਂ ਨਾ ਕਿਸੇ ਦੀ ਕਿਸੇ ਨੂੰ ਨੀਵਾਂ ਦਿਖਾਉਣੇ ਆ ਨਾ ਕਿਸੇ ਨੂੰ ਵੱਡਾ ਦਿਖਾਉਣੇ ਆ ਸਾਡਾ ਤਾਂ ਮਤਲਬ ਹੁੰਦਾ ਵੀ ਸੱਚ ਸਾਹਮਣੇ ਆ ਜੇ ਸੱਚ ਜੇ ਸਾਹਮਣੇ ਆਉਂਦਾ ਤਾਂ ਉਹਦੇ ਨਾਲ ਕਈ ਲੋਕਾਂ ਦੇ ਫਾਇਦੇ ਹੋ ਜਾਂਦੇ ਆ ਤਾਂ ਇਹ ਇੱਕ ਜਿਹੜਾ ਨੁਕਸਾਨ ਪਿਛਲੇ ਦਿਨਾਂ ਦੇ ਵਿੱਚ 20 ਬੰਦਿਆਂ ਦੀ ਲਿਸਟ ਮੇਰੇ ਕੋਲ ਆਈ ਆ ਜਿਹਦੇ ਚ ਉਹਨਾਂ ਨਾਲ ਫਰੈਂਚਾਈਜ਼ ਦੇਣ ਦੇ ਬਦਲੇ ਠੱਗੀ ਮਾਰੀ ਗਈ ਆ ਤੇ ਉਹਨਾਂ ਚ ਸਾਡੇ ਪਿਆਰੇ ਮਿੱਤਰ ਗੁਰਦਿੱਤ ਸਿੰਘ ਹੋਰਾਂ ਨੇ ਸਾਨੂੰ ਧਿਆਨ ਦਵਾਇਆ ਸੀ ਸਾਡਾ ਇਸ ਪਾਸੇ ਪਰਥ ਤੋਂ ਤੇ ਉਹਨਾਂ ਨੇ ਕਿਹਾ ਸੀ ਵੀ ਕਹਿੰਦੇ ਵੀ ਵਿੱਚ ਆਉਣ ਵਾਲੇ ਦਿਨਾਂ ਚ ਇੱਕ ਬਹੁਤ ਵੱਡਾ ਮੇਲਾ ਲੱਗ ਰਿਹਾ ਬਿਜ਼ਨਸ ਮੇਲਾ ਉਹਦੇ ਵਿੱਚ ਇਹ ਕੰਪਨੀ ਹੋਰ ਲੋਕਾਂ ਨੂੰ ਜਾਲ ਚ ਫਸਾਊਗੀ ਹੋਰ ਲੋਕਾਂ ਨੂੰ ਟੰਗੀਆਂ ਮਾਰੂਗੀ ਤੇ ਉਦੋਂ ਬਿਹਤਰ ਆ ਉਸ ਕੰਪਨੀ ਬਾਰੇ ਸਾਰੀ ਗੱਲ ਪਬਲਿਕਲੀ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਸੋ ਜਦੋਂ ਅਸੀਂ ਇੱਕ ਮੀਡੀਆ ਚਲਾਉਣੇ ਆ ਇੱਕ ਅਦਾਰਾ ਚਲਾਉਣੇ ਆ ਤਾਂ ਉਦੋਂ ਸਾਡੀ ਵੀ ਡਿਊਟੀ ਬਣ ਜਾਂਦੀ ਆ ਵੀ ਅਸੀਂ ਵੀ ਅੱਖਾਂ ਮੀਚ ਕੇ ਕੋਈ ਗੱਲ ਨਹੀਂ ਕਰ ਸਕਦੇ ਸਾਨੂੰ ਦੋਨੇ ਧਿਰਾਂ ਨੂੰ ਸੋਚਣਾ ਪੈਂਦਾ ਵਿਚਾਰਨਾ ਪੈਂਦਾ ਉਹਨਾਂ ਤੋਂ ਵੀ ਪੁੱਛਣਾ ਪੈਂਦਾ ਹੋ ਸਕਦਾ ਵੀ ਕੰਪਨੀ ਦੇ ਕੋਈ ਹੋਰ ਪਹਿਲੂ ਹੋਣ ਸੋ ਉਹਨਾਂ ਗੱਲਾਂ ਬਾਤਾਂ ਨੂੰ ਅੱਜ ਕਰਾਂਗੇ ਪਰ ਇਸ ਦੌਰਾਨ ਕਾਲ ਆ ਗਈ ਹੈ ਜੀ ਮਨਦੀਪ ਸਿੰਘ ਹੋਰਾਂ ਦੀ ਬ੍ਰਿਜਬੈਂਡ ਤੋਂ ਹੈਲੋ ਅੱਛਾ ਪਾਉ ਕਾਲ ਕੱਟ ਗਈ ਹੈ ਜੀ ਕੋਈ ਚੱਕਰ ਨਹੀਂ ਦੁਬਾਰਾ ਟਰਾਈ ਕਰੋ ਜੀ ਮਨਦੀਪ ਜੀ ਤੇ ਤੁਹਾਡੀ ਕਾਲ ਸਾਨੂੰ ਸ਼ੋਅ ਹੋ ਰਹੀ ਹੈ ਪਰ ਕਾਲ ਲੱਗ ਨਹੀਂ ਰਹੀ ਤੇ ਕੋਈ ਨਹੀਂ ਤੁਸੀਂ ਟਰਾਈ ਕਰੋ ਦੁਬਾਰਾ ਤੇ ਮੈਂ ਥੋੜਾ ਜਿਹਾ ਇੱਥੇ ਦੱਸ ਦਿਆਂ ਵੀ ਅਸੀਂ ਉਹ ਕੰਪਨੀ ਦੇ ਨਾਲ ਸੰਪਰਕ ਭਾਵੇਂ ਨਾ ਕਰ ਸਕੀ ਹੋਏ ਪਰ ਪੀੜਤਾਂ ਨਾਲ ਸਾਡਾ ਸੰਪਰਕ ਜ਼ਰੂਰ ਹੋਇਆ ਸੋ ਅਸੀਂ ਅੱਜ ਕੋਸ਼ਿਸ਼ ਕਰਦੇ ਹਾਂ ਉਹਨਾਂ ਪੀੜਤਾਂ ਚੋਂ ਇੱਕ ਦੋ ਪੀੜਤਾਂ ਦੀ ਗੱਲ ਤੁਹਾਡੇ ਨਾਲ ਕਰਾਈਏ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਕੰਪਨੀ ਹੋਰ ਨਾ ਲੋਕਾਂ ਨੂੰ ਜਾਲ ਚ ਫਸਾ ਲਏ ਤੇ ਕਿਉਂਕਿ ਸਾਡੇ ਬਹੁਤ ਸਾਰੇ ਸੱਜਣ ਮਿੱਤਰ ਹੁਣ ਪੱਕੇ ਹੋ ਗਏ ਆ ਤੇ ਉਹਨਾਂ ਨੂੰ ਲੱਗਦਾ ਵੀ ਕੋਈ ਨਾ ਕੋਈ ਬਿਜ਼ਨਸ ਸ਼ੁਰੂ ਕੀਤੇ ਜਾਣ ਤੇ ਬਹੁਤ ਚਿਰ ਦਿਹਾੜੀਆਂ ਕਰ ਲਈਆਂ ਤੇ ਆਪਣੇ ਬਿਜ਼ਨਸ ਅਪਣਾਏ ਜਾਣ ਤੇ ਉਹਨਾਂ ਬਿਜ਼ਨਸਾਂ ਲਈ ਉਹ ਫਿਰ ਦਿਨ ਰਾਤ ਤਰਲੇ ਮਾਰਦੇ ਤੇ ਆਪਣੀ ਮਿਹਨਤ ਦੀ ਕਮਾਈ ਆ ਜਿਹੜੀ ਉਹ ਉਹਦੇ ਤੇ ਲਾਉਂਦੇ ਆ ਸੋ ਇਸ ਕਰਕੇ ਆਪਾਂ ਅੱਜ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਨੂੰ ਲੱਗਦਾ ਮਨਦੀਪ ਸਿੰਘ ਫੇਰ ਕੋਸ਼ਿਸ਼ ਕਰ ਰਹੇ ਆ ਪਰ ਮੈਂ ਇੱਕ ਨਾ ਛੋਟਾ ਜਿਹਾ ਬ੍ਰੇਕ ਲੈਣਾ ਤੇ ਬ੍ਰੇਕ ਤੋਂ ਬਾਅਦ ਫੇਰ ਤੁਹਾਡੇ ਨਾਲ ਹਾਜ਼ਰ ਆਉਣਾ ਈਮੇਲਾਂ ਦੇ ਮੈਸੇਜ ਹੋਰ ਵੀ ਬਹੁਤ ਆ ਉਹ ਵੀ ਲੈਣੇ ਆ ਤੇ ਕਾਲ ਵੀ ਲੈਣੀ ਆ ਆਪਾਂ ਪਰ ਛੋਟਾ ਜਿਹਾ ਇੱਕ ਬ੍ਰੇਕ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ
ਆਸਟ੍ਰੇਲੀਆ
ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਤੇ ਤੋਂ ਬਾਅਦ
ਕਰ ਲੋ
ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਹਾਂਜੀ ਮਨਦੀਪ ਸਿੰਘ
ਪੰਜਾਬ ਸਪੋਰਟਸ ਕਲੱਬ ਸ਼ੈਪਟਨ ਪੇਸ਼ ਕਰਦੇ ਨੇ ਦੂਜਾ ਸਾਲਾਨਾ ਕੈਪਟਨ ਸਿਟੀ ਕਾਉਂਸਲ 17-18 ਸਤੰਬਰ ਨੂੰ ਵੀ ਬੈਟ ਰਿਜ਼ਰਵ ਆਰਚਰ
ਬਸ ਇੱਕ ਮਿੰਟ ਆਪਾਂ ਨਾ ਬ੍ਰੇਕ ਲਿਆ ਹੋਇਆ ਤੁਹਾਡੀ ਕਾਲ ਆਰਡਰ ਕਰੀ ਸੀ ਤਾਂ ਸਰਵੇ ਬ੍ਰੇਕ ਲੈ ਲਿਆ
ਇਸ ਤੋਂ ਇਲਾਵਾ ਬੱਚਿਆਂ ਦੀ ਦੌੜ ਗੱਤਕਾ ਤੇ ਸੀਪ ਦੀ ਬਾਜੀ ਵੀ ਹੋਵੇਗੀ ਸਿੰਘਸ ਸਵੀਟਸ ਵੱਲੋਂ ਸਾਰਾ ਦਿਨ ਮੁਫਤ ਖਾਣੇ ਦਾ ਵੀ ਪ੍ਰਬੰਧ ਹੈ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜਗਤਾਰ ਮਿੰਟੂ ਨੂੰ 0415-759-647 ਜਾਂ ਗੈਰੀ ਸਿੱਧੂ ਨੂੰ 0452-525-117 ਤੇ
The Imperial College of Australia proudly presents ਰੌਣਕ ਤਰਿੰਜਣਾ ਦੀ 4 ਸਤੰਬਰ 2016 ਦੁਪਹਿਰ 12:30 ਐਟ ਸਪ੍ਰਿੰਗਵੇਲ ਟਾਊਨ ਹਾਲ ਲੇਡੀਜ਼ ਓਨਲੀ ਇਵੈਂਟ ਇਸ ਇਵੈਂਟ ਦੀ ਖਾਸ ਅਟ੍ਰੈਕਸ਼ਨ ਹੋਵੇਗੀ ਮਿਸ ਐਂਡ ਮਿਸਿਸ ਤਰਿੰਜਣਾ 2016 ਅਤੇ ਸੀਨੀਅਰਸ ਗਿੱਧਾ ਕੰਪੀਟੀਸ਼ਨ ਟਿਕਟ ਸਿਰਫ $15 ਫਾਰ ਟਿਕਟ ਐਂਡ ਇਨਕੁਆਇਰੀ ਕਾਲ ਮਨਜੋਤ ਧਾਲੀਵਾਲ 0415-263-936 ਰੌਣਕ ਤਰਿੰਜਣਾ ਦੀ 4 ਸਤੰਬਰ 2016
ਤੁਸੀਂ ਸੁਣ ਰਹੇ ਹੋ ਆਪਣਾ
ਮੈਨੂੰ ਆਵਾਜ਼ ਨਹੀਂ ਆ ਰਹੀ ਜੀ ਕਹਿ ਦੋ ਤੁਸੀਂ
24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸੋ ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਜੁੜਿਆ ਹੋਇਆ ਜੀ ਤੇ ਸਰਬਜੀਤ ਸਿੰਘ ਹਮੇਸ਼ਾ ਇਸ ਤਰ੍ਹਾਂ ਪਟਿਆਲੇ ਦੇ ਸਟੂਡੀਓ ਤੋਂ ਮੈਨੂੰ ਜਿਹੜੀ ਟੈਕਨੀਕਲ ਸਪੋਰਟ ਦੇ ਰਿਹਾ ਤੇ ਮਨਦੀਪ ਸਿੰਘ ਬ੍ਰਿਸਬਨ ਤੋਂ ਸਾਡੇ ਨਾਲ ਜੁੜ ਚੁੱਕੇ ਆ ਤੇ ਉਹਨਾਂ ਤੋਂ ਜਾਣਨਾ ਚਾਹੁੰਦੇ ਆ ਉਹ ਕਿਸ ਵਿਸ਼ੇ ਤੇ ਗੱਲ ਕਰਨੀ ਚਾਹੋਗੇ ਸਤਿ ਸ਼੍ਰੀ ਅਕਾਲ ਮਨਦੀਪ ਜੀ
ਸਤਿ ਸ਼੍ਰੀ ਅਕਾਲ ਭਾਜੀ ਸੌਰਵ ਜੀ ਹਰਮਨ ਸਟੂਡੀਓ ਦੀ ਟੀਮ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕਿਆ ਹਾਲ ਆ ਜੀ
ਹਾਂਜੀ ਵਧੀਆ ਜੀ ਬਸ ਬਾਬਾ ਜੀ ਦੀ ਕਿਰਪਾ ਜੀ ਤੇ ਤੁਸੀਂ ਢਿੱਲੇ ਜੇ ਲੱਗਦੇ ਹੋ ਜੀ ਅੱਜ ਥੋੜੇ ਜੇ
ਮੈਂ ਪੁੱਛੋ ਨਾ ਜੀ ਸਿਹਤ ਮੇਰੀ ਗੜਬੜ ਚ ਚੱਲ ਰਹੀ ਆ ਤੇ ਮੈਨੂੰ ਥੋੜੀ ਜੀ ਆ ਰਹੀ ਆ ਦਿੱਕਤ
ਠੀਕ ਹੈ ਚਲੋ ਜੀ
ਜੀ ਜੀ
ਤੇ ਮੈਂ
ਕੀ ਕਹਿਣਾ ਚਾਹੋਗੇ
ਜਿੱਦਾਂ ਹਾਂਜੀ ਉਹ ਕੰਘ ਸਾਹਿਬ ਜਿੱਦਾਂ ਗੱਲ ਕਰ ਰਹੇ ਸੀ ਨਾ ਜੀ ਜਿੱਦਾਂ ਗੁਰਬਾਣੀ ਦੇ ਵਿੱਚ ਕਈ ਕਹਿੰਦੇ ਨੇ ਜੀ ਵੀ ਕਿੱਥੇ ਕੰਨਾਂ ਲਾਓ ਜਾਂ ਇੱਥੇ ਠਹਿਰਾ ਦਓ ਥੋੜਾ ਜਿਹਾ ਦੇਖੋ ਜੀ ਮੇਰੀ ਏਡੀ ਮੱਤ ਹੈ ਨੀ ਗੀ ਵੈਸੇ ਮੈਂ ਏਡੀ ਵੱਡੀ ਗੱਲ ਕਹਾਂ ਪਰ ਜਿਹੜਾ ਜੀ ਗੁਰਬਾਣੀ ਆ ਆਪਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੋਂ ਤੱਕ ਮੈਨੂੰ ਹੁਣ ਐਗਜੈਕਟ ਨੀ ਪਤਾ ਜੀ ਪਰ ਮੈਨੂੰ ਇੰਨਾ ਜ਼ਰੂਰ ਸ਼ੋਰ ਆ ਵੀ ਉਹ ਕਿਸੇ ਇੱਕ ਭਾਸ਼ਾ ਦੇ ਵਿੱਚ ਆਪਣਾ ਗੁਰੂ ਗ੍ਰੰਥ ਸਾਹਿਬ ਨਹੀਂ ਹੈਗੇ ਉਹਦੇ ਵਿੱਚ ਅਲੱਗ ਅਲੱਗ ਭਾਸ਼ਾਵਾਂ ਦੇ ਵਿੱਚ ਲਿਖਿਆ ਸਾਰਾ ਗੁਰਮੁਖੀ ਦੇ ਵਿੱਚ ਹੋਇਆ ਵਾ ਪਰ ਉਹ ਜੋ ਜਣੀ ਹਾਂਜੀ ਕਬੀਰ ਸਾਹਿਬ ਸੀਗੇ ਜਾਂ ਫਰੀਦ ਨੇ ਉਹਨਾਂ ਦੀ ਜਿੱਦਾਂ ਭਾਸ਼ਾਵਾਂ ਉਹ ਅਲੱਗ ਸੀਗੀਆਂ ਉਸ ਟਾਈਮ ਤੇ ਚਲੋ ਲਿਖੀਆਂ ਗੁਰਮੁਖੀ ਦੇ ਵਿੱਚ ਗਈਆਂ ਨੇ ਤੇ ਹੁਣ ਕਿਸੇ ਵੀ ਭਾਸ਼ਾ ਦਾ ਤੁਸੀਂ ਸਪੋਜ਼ ਕਰ ਲਓ ਜੋ ਇੱਕ ਹਰੇਕ ਭਾਸ਼ਾ ਦੀ ਇੱਕ ਅਲੱਗ ਟਿਊਨ ਹੁੰਦੀ ਆ ਇੱਕ ਭਾਸ਼ਾ ਦਾ ਬੋਲਣ ਦਾ ਇੱਕ ਲਹਿਜਾ ਹੁੰਦਾ ਵਾ ਉਹ ਹੁਣ ਕੋਈ ਆਪਾਂ ਜਿੰਨੀ ਮਰਜ਼ੀ ਲੱਗ ਕੋਸ਼ਿਸ਼ ਕਰ ਲਈਏ ਆਪਾਂ ਸ਼ਾਇਦ ਉਹ ਚੀਜ਼ਾਂ ਨੂੰ ਓਨਾ ਐਗਜੈਕਟਲੀ ਪ੍ਰੋਨਾਊਂਸ ਨਹੀਂ ਕਰ ਪਾਵਾਂਗੇ ਜਿਹਜਾ ਉਹ ਜੋ ਉਸਨੂੰ ਜੰਪਲ ਹੋਊਗਾ ਜੋ ਸ਼ੁਰੂ ਤੋਂ ਗੁਰੂ ਨੂੰ ਸਿੱਖਿਆ ਹੋਊਗਾ ਜਿੱਦਾਂ ਉਹ ਬੋਲ ਸਕਦਾ ਹੋਊਗਾ ਕਹਿਣ ਦਾ ਮਤਲਬ ਮੇਰਾ ਇਹ ਆ ਜੀ ਵੀ ਜਿੱਦਾਂ ਹਰੇਕ 30-40 ਕਿਲੋਮੀਟਰ ਦੇ ਫਰਕ ਦੇ ਜਿੱਦਾਂ ਪੰਜਾਬ ਦੇ ਵਿੱਚ ਬੋਲੀ ਦਾ ਮਾੜਾ ਮੋਟਾ ਫਰਕ ਪੈ ਜਾਂਦਾ ਕੋਈ ਉਹ ਚੀਜ਼ ਨੂੰ ਕਿੱਦਾਂ ਕਹਿ ਰਿਹਾ ਹੁੰਦਾ ਕੋਈ ਹਨਾ ਹੁਣ ਜੀ ਗੁੜ ਜਿਹੜੇ ਆਪਣੇ ਨਾਨਕ ਸਰੀ ਜਿਹਨਾਂ ਨੂੰ ਚਲੋ ਆਪਾਂ ਕਹਿ ਦਿੰਦੇ ਹਾਂ ਜਾਂ ਦਮਦਮੀ ਟਕਸਾਲ ਵਾਲੇ ਹੋ ਗਏ ਅਲੱਗ ਅਲੱਗ ਗੁਟਕਾ ਸਾਹਿਬ ਚਲੋ ਛਪਦੇ ਨੇ ਉਹ ਕਹਿੰਦੇ ਆ ਜੀ ਇੱਥੇ ਠਹਿਰਾ ਦੋ ਇੱਥੇ ਕੰਨਾਂ ਲਾਵੋ ਉਹ ਟਫ ਕਰ ਦਿੰਦੇ ਨੇ ਸਗੋਂ ਦੀ ਹੋਰ ਵੀ ਜਿਹੜੇ ਨਵੇਂ ਗੁਰਬਾਣੀ ਪੜ੍ਹਨ ਲੱਗਦੇ ਨੇ ਜਾਂ ਨਵਾਂ ਸਿੱਖਣਾ ਚਾਹੁੰਦੇ ਨੇ ਜਾਂ ਜੁੜਨਾ ਚਾਹੁੰਦੇ ਨੇ ਗੁਰਬਾਣੀ ਨਾਲ ਉਹ ਮੇਰਾ ਜੀ ਚਲੋ ਕਹਿਣ ਦਾ ਇੰਨਾ ਹੀ ਮਤਲਬ ਆ ਵੀ ਗੁਰਬਾਣੀ ਤੁਸੀਂ ਯਾਰ ਸਾਰੇ ਵੀਰੇ ਪੜ੍ਹੋ ਕੋਈ ਗੱਲ ਨੀ ਤੁਸੀਂ ਆਪਦੇ ਮਨੋ ਸੱਚੇ ਹੋ ਤੁਸੀਂ ਪਤਾ ਤੁਸੀਂ ਆਪਦੇ ਵੱਲੋਂ 100% ਸਹੀ ਪੜ੍ਹਦੇ ਹੋ ਜੇ ਕਿਤੇ ਗਲਤੀ ਕੋਈ ਹੋ ਵੀ ਜਾਂਦੀ ਹੈ ਕੰਨਾ ਤੁਹਾਡੇ ਵੱਲੋਂ ਵੱਧ ਘੱਟ ਲੱਗ ਗਿਆ ਬਾਬਾ ਜਾਣੀ ਜਾਣਾ ਉਹਨੇ ਮਾਫ਼ ਕਰ ਦੇਣਾ ਇਹ ਇੰਨੀਆਂ ਡੂੰਘੀਆਂ ਗਹਿਰਾਈਆਂ ਜਾ ਕੇ ਨਾ ਫਸੋ ਵੀ ਯਾਰ ਮੈਂ ਇੱਥੇ ਇਹ ਏਦਾਂ ਲਾਉਣਾ ਹੀ ਕਰਨਾ ਜਾਂ ਤੁਸੀਂ ਕਿਸੇ ਨੂੰ ਏਦਾਂ ਨਾ ਫੋਰਸ ਕਰੋ ਵੀ ਯਾਰ ਤੂੰ ਏਦਾਂ ਨੀ ਇਹਨੂੰ ਏਦਾਂ ਹੀ ਪੜ੍ਹਨਾ ਆਪਦੇ ਵੱਲੋਂ ਸਾਰੇ ਤੁਸੀਂ ਤੁਹਾਨੂੰ ਦਿਲੋਂ ਪਤਾ ਸਹੀ ਪੜ੍ਹਦੇ ਹੋ ਤਾਂ ਬਾਬਾ ਜਾਣੀ ਜਾਣਾ ਜੀ ਭੁੱਲ ਚੁੱਕ ਮਾਫ਼ ਆ ਤੇ ਇਹ ਚੀਜ਼ਾਂ ਤੇ ਬੜਾ ਸਿੱਧੀ ਤਵੱਜੋ ਹਾਂਜੀ
ਜੀ ਬਿਲਕੁਲ ਜੀ ਬਿਲਕੁਲ ਇਹਦੇ ਨਾਲੋਂ ਹੋਰ ਬਹੁਤ ਕੁਝ ਸਿੱਖਣ ਵਾਲਾ ਪਿਆ ਤੇ ਜੇ ਅਸੀਂ ਸਿੱਖਣਾ ਚਾਹੀਏ ਜਾਂ ਨਜ਼ਰੀਆ ਬਦਲ ਲਈਏ ਤਾਂ ਉਸ ਢੰਗ ਨਾਲ ਬਹੁਤ ਕੁਝ ਸਿੱਖਿਆ ਜਾ ਸਕਦਾ ਸੋ ਮਨਦੀਪ ਬਹੁਤ ਵਧੀਆ ਜੀ ਤੁਸੀਂ ਆਪਣੇ ਵਿਚਾਰ ਰੱਖੇ ਆ ਤੇ ਬਹੁਤ ਵਧੀਆ ਇਹ ਹੌਸਲਾ ਕੀਤਾ ਇਸ ਗੱਲ ਨੂੰ ਕਰਨ ਦਾ ਕਿਉਂਕਿ ਸਾਡੇ ਵਰਗੇ ਬਹੁਤ ਸਾਰੇ ਸੱਜਣ ਮਿੱਤਰ ਇਹ ਗੱਲਾਂ ਚਾਹੁੰਦੇ ਤਾਂ ਹੈ ਕਿ ਪਰ ਉਹ ਹੌਸਲਾ ਨਹੀਂ ਕਰਦੇ ਇਸ ਗੱਲ ਨੂੰ ਕਰਨ ਦਾ ਉਹਨਾਂ ਨੂੰ ਲੱਗਦਾ ਵੀ ਹੋ ਸਕਦਾ ਵੀ ਸਾਨੂੰ ਨਾ ਪਤਾ ਹੋਵੇ ਪਰ ਨਹੀਂ ਇੱਕ ਗੱਲ ਤਾਂ ਕਾਮਨ ਹੀ ਹੈ ਜੀ ਵੀ ਅਸੀਂ ਗੁਰੂ ਤੋਂ ਉੱਚੇ ਨਹੀਂ ਹੋ ਸਕਦੇ ਬਸ ਸਾਨੂੰ ਇੰਨੀ ਗੱਲ ਹੀ ਧਿਆਨ ਚ ਰੱਖ ਲੈਣੀ ਚਾਹੀਦੀ ਆ ਵੀ ਜੇ ਅਸੀਂ ਗੁਰੂ ਨੂੰ ਜਾਣਦੇ ਆ ਵੀ ਭਾਈ ਗੁਰੂ ਨੂੰ ਇਹ ਸਮਝਦੇ ਆ ਤਾਂ ਫਿਰ ਅਸੀਂ ਗੁਰੂ ਤੋਂ ਉੱਚੇ ਕਿਵੇਂ ਹੋ ਗਏ
ਬਿਲਕੁਲ ਜੀ ਬਿਲਕੁਲ ਤੇ ਨਾਲੇ ਉਹ ਗੱਲ ਜੀ
ਬਹੁਤ ਮਿਹਰਬਾਨੀ
ਉਹ ਬਾਬੇ ਨੂੰ ਦੱਸ ਕਿ ਆਪਾਂ ਸਹੀ ਆ ਜਾਂ ਗਲਤ ਆ ਆਪਾਂ ਨੂੰ ਦਿਲੋਂ ਪਤਾ ਆਪਾਂ ਕੀ ਜਾਣ ਬੁੱਝ ਕੇ ਨਹੀਂ ਕੁਝ ਇਹੋ ਜਿਹਾ ਕਰ ਕਹਿ ਰਹੇ ਹਨਾ ਤਾਂ
ਜੀ 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 ਬਿਲਕੁਲ ਸੋ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਮਨਦੀਪ ਸੋ ਦੋਸਤੋ ਮਨਦੀਪ ਸਿੰਘ ਬ੍ਰਿਸਬਨ ਤੋਂ ਜੁੜੇ ਹੋਏ ਸਨ ਸਾਡੇ ਨਾਲ ਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਆ ਤੇ ਵਿਚਾਰ ਵਾਕਈ ਇਹੀ ਗੱਲ ਅਸੀਂ ਜਿਹੜੀ ਸਾਡੇ ਅੰਕਲ ਹੋਰਾਂ ਨੇ ਕਹੀ ਸੀ ਤੇ ਇਸ ਗੱਲ ਨਾਲ ਸਾਰੇ ਸਹਿਮਤ ਹੋਣਗੇ ਕੀ ਆ ਕਹਿਣਾ ਇੱਕ ਅੱਧਾ ਬੰਦਾ ਜੇ ਨਹੀਂ ਸਹਿਮਤ ਤਾਂ ਫਿਰ ਅਸੀਂ ਉਸ ਬੰਦੇ ਦਾ ਕੋਈ ਹੱਲ ਨਹੀਂ ਕਰ ਸਕਦੇ ਜੀ ਸੋ ਆਵਾਜ਼ ਲੀਕ ਹੋਣ ਦੀਆਂ ਗੱਲਾਂ ਆਈਆਂ ਜੀ ਚਾਰ ਸਵੇਰੇ ਕਹਿੰਦੇ ਆਵਾਜ਼ ਲੀਕ ਹੋ ਗਈ ਚਲੋ ਜੀ ਕੋਈ ਗੱਲ ਨਹੀਂ ਆਵਾਜ਼ ਆਪਣੀ ਉਹੀ ਆਵਾਜ਼ ਚਾਹੇ ਉਹਨੂੰ ਲੀਕ ਬਿਜਲੀ ਸਮਝ ਲਓ ਚਾਹੇ ਸਿੱਧੀ ਸਮਝ ਲਓ ਪਰ ਸਰਬਜੀਤ ਸਿੰਘ ਕਈ ਵਾਰੀ ਥੋੜੀ ਬਹੁਤ ਆਵਾਜ਼ ਲੀਕ ਵਾਲੇ ਪਾਸੇ ਕਰ ਜਾਂਦੇ ਆ ਗਲਤੀ ਤੇ ਪਰ ਕੋਈ ਨੀ ਉਹ ਹੁਣ ਕਹਿੰਦੇ ਮੈਂ ਲਾ ਲਿਆ ਨੱਕਾ ਮੂਹਰੇ ਹੁਣ ਨੀ ਆਵਾਜ਼ ਲੀਕ ਹੋਊਗੀ ਚਲੋ ਕੋਈ ਚੱਕਰ ਨੀ ਜੀ ਆਵਾਜ਼ ਲੀਕ ਬਾਰੇ ਤੁਸੀਂ ਧਿਆਨ ਦਵਾਇਆ ਸੋ ਤੁਹਾਡਾ ਬਹੁਤ ਸ਼ੁਕਰੀਆ ਤੇ ਇੱਧਰ ਗੁਰਪ੍ਰੀਤ ਗਿੱਲ ਜੁੜ ਚੁੱਕਿਆ ਸਾਡੇ ਨਾਲ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ
ਹਾਂਜੀ ਸਤਿ ਸ਼੍ਰੀ ਅਕਾਲ ਮਿੰਟੂ ਬਾਈ ਜੀ ਤੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਸਤਿ
ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਚ ਬਣ ਰਿਹਾ
ਬਸ ਜੀ ਕੰਮ ਕਰ ਰਹੇ ਦਿਹਾੜੀਆਂ ਕਰ ਰਹੇ
ਆ ਕਹਿਣਾ ਡਾਲਰ ਬਣ ਰਹੇ
ਆਹੋ ਆਹੋ ਜੀ ਡਾਲਰ ਜੀ ਸਭ ਕੁਛ ਜਾਂਦਾ ਡਾਲਰ ਜੀ ਬਿੱਲ ਜਾਂਦੇ ਨੇ ਡਾਲਰ ਜੀ ਫਿਰ ਖਾਣਾ ਪੀਣਾ ਜਾਂਦਾ ਜਿਆਦਾ ਰੁਪਈਏ ਚ ਜਾਂਦਾ ਹੋਣਾ ਫਿਰ ਨੀ ਯਾਰ
ਜੀ ਜੀ ਜੀ
ਹਾਂਜੀ
ਹੋਰ ਸੁਣਾਓ
ਬਸ ਵਧੀਆ ਜੀ ਤੇ ਅੱਜ ਦਾ ਕੀ ਮੁੱਦਾ ਜੀ ਆਪਣਾ ਮੈਂ ਹੁਣੇ ਟਿਊਨ ਇਨ ਕੀਤਾ
ਦੇਖੋ ਮੁੱਦਾ ਤਾਂ ਕੋਈ ਖਾਸ ਨੀ ਰੱਖਿਆ ਸੀਗਾ ਮੁੱਦਾ ਤਾਂ ਇਹ ਸੀ ਵੀ ਪਹਿਲਾਂ ਤਾਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਪਨਾ ਦਿਵਸ ਕਰਕੇ ਤੇ ਅਸੀਂ ਗੱਲਬਾਤ ਕੀਤੀ ਆ ਅੱਜ ਸੰਪੂਰਨਤਾ ਦਿਵਸ ਸੀਗਾ ਪਹਿਲੀ ਬੀੜ ਦਾ ਤੇ ਉਸ ਦੇ ਮਾਮਲੇ ਚ ਅਸੀਂ ਗੱਲਬਾਤ ਕੀਤੀ ਆ ਪਰ ਨਾਲ ਨਾਲ ਨਾ ਇੱਕ ਕੰਪਨੀ ਆ ਮੈਂ ਉਸ ਕੰਪਨੀ ਨੇ ਫਰੈਂਚਾਈਜ਼ ਦੇ ਰਹੀ ਆ ਜੀ ਸਾਰੇ ਆਸਟ੍ਰੇਲੀਆ ਵਾਈਡ ਦੇ ਵਿੱਚ ਕਾਰ ਵਾਸ਼ ਦੀਆਂ ਤੇ ਉਸ ਦੇ ਵਿੱਚ ਮੇਰੇ ਕੋਲ ਪਿਛਲੇ ਹਫ਼ਤੇ ਚ 20 ਬੰਦਿਆਂ ਦੀ ਜਿਹੜੀ ਫੋਨ ਆਏ ਆ ਜਿਨ੍ਹਾਂ ਦੀਆਂ ਮੇਲਾਂ ਆਈਆਂ ਜਿਹੜੇ ਉਹਨਾਂ ਦੇ ਪੀੜਤ ਆ ਤੇ ਉਹ ਆਉਣ ਵਾਲੇ ਦਿਨਾਂ ਚ ਮੈਲਬਨ ਦੇ ਵਿੱਚ ਇੱਕ ਮੇਲਾ ਹੋ ਰਿਹਾ ਜਿਹੜਾ ਬਿਜ਼ਨਸ ਐਕਸਪੋ ਹੁੰਦਾ ਉਹਦੇ ਵਿੱਚ ਕਹਿੰਦੇ ਉਹ ਫੇਰ ਲੋਕਾਂ ਨੂੰ ਠੱਗਣਗੇ ਤੇ ਅਸੀਂ ਚਾਹੁੰਦੇ ਉਹਦੇ ਬਾਰੇ ਚ ਆਉਣੇ ਰਾ ਕੇ ਗੱਲ ਕਰੀਏ ਮੈਂ ਕੋਸ਼ਿਸ਼ ਕਰ ਰਿਹਾ ਜੀ ਉਹਨਾਂ ਨਾਲ ਸੰਪਰਕ ਕਰਨ ਦੀ ਉਹਨਾਂ ਸੱਜਣਾ ਮਿੱਤਰਾਂ ਨਾਲ ਜਿਹੜੇ ਇਹਨਾਂ ਚੀਜ਼ਾਂ ਤੋਂ ਪੀੜਤ ਆ ਤੇ ਉਹਨਾਂ ਨੂੰ ਲੈ ਕੇ ਅਸੀਂ ਚਾਹੁੰਦੇ ਆ ਲੋਕਾਂ ਨੂੰ ਅਵੇਅਰ ਕਰਨਾ ਹੋਰ ਮੁੱਦਾ ਅਸੀਂ ਕੋਈ ਖਾਸ ਨੀ ਅੱਜ ਦੇ ਵਿਸ਼ੇ ਚ ਰੱਖਿਆ ਇਹ ਵੱਖਰੀ ਗੱਲ ਆ ਵੀ ਹੌਲੀ ਹੌਲੀ ਵਿੱਚੋਂ ਮੁੱਦੇ ਚੋਂ ਮੁੱਦੇ ਗੱਲਾਂ ਨਿਕਲ ਆ ਰਹੀਆਂ ਤੁਸੀਂ ਦੱਸੋ ਕਿਸ ਤੇ ਗੱਲ ਕਰਨੀ ਆ
ਮੈਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗੱਲ ਕਰ ਦਿੰਦਾ ਮੇਰੀ ਸਾਰਿਆਂ ਸੱਜਣਾਂ ਨੂੰ ਬੇਨਤੀ ਆ ਬਈ ਜਿਹੜਾ ਸੈਲਫ ਸਟੱਡੀ ਹੁੰਦੀ ਆ ਨਾ ਉਹਦੇ ਬਾਰੇ ਵੀ ਸਟੱਡੀ ਹੈ ਨੀ ਕੋਈ ਵੀ ਤੇ ਜੇ ਤੁਹਾਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਹੋ ਤੁਹਾਨੂੰ ਜਿਹੜੀ ਉਹ ਲਿਪੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ ਤੁਹਾਨੂੰ ਸਮਝ ਨਹੀਂ ਪੈਂਦਾ ਪਰ ਅੱਜ ਕੱਲ ਤਾਂ ਐਪਸ ਆਈਆਂ ਹੋਈਆਂ ਨੇ ਤੁਸੀਂ ਐਪ ਡਾਊਨਲੋਡ ਕਰੋ ਵਿਦ ਇੰਗਲਿਸ਼ ਵਿਦ ਪੰਜਾਬੀ ਸਾਰਾ ਕੁਛ ਡਿਸਕ੍ਰਾਈਬ ਕੀਤਾ ਹੋਇਆ ਤੇ ਉਸ ਚੀਜ਼ ਨੂੰ ਪੜ੍ਹ ਕੇ ਤੁਸੀਂ ਅਨਾਲਿਸਿਸ ਕਰੋਗੇ ਵੀ ਇਹ ਜ਼ਿੰਦਗੀ ਜਿਉਣ ਦੀ ਜਾਚ ਸਾਨੂੰ ਜਿਹੜੀ ਸਿਖਾਈ ਗਈ ਆ ਉਹ ਅਸੀਂ ਉਸ ਚੀਜ਼ ਤੇ ਚੱਲਾਂਗੇ ਤੇ ਜਿਹੜੀਆਂ ਸਾਡੀਆਂ ਪ੍ਰੋਬਲਮਸ ਨੇ ਉਹ ਆਪਣੇ ਆਪ ਹੀ ਸੋਲਵ ਹੋ ਜਾਣਗੀਆਂ ਮੈਂ ਇੱਕ ਨਿੱਕੀ ਜਿਹੀ ਐਗਜ਼ਾਮਪਲ ਦੇ ਦਿੰਦਾ ਜੇ ਗੁਰੂ ਗ੍ਰੰਥ ਸਾਹਿਬ ਚ ਬਹੁਤ ਜਗ੍ਹਾ ਲਿਖਿਆ ਹੋਇਆ ਵੀ ਤੁਸੀਂ ਆਪਣੇ ਹੱਕ ਦੀ ਕਮਾਈ ਖਾਣੀ ਆ ਹੁਣ ਜੇ ਤੁਸੀਂ ਉਹੀ ਗੱਲ ਨੂੰ ਮੰਨ ਲਓ ਵੀ ਮੈਂ ਆਪਣੇ ਹੱਕ ਦੀ ਕਮਾਈ ਖਾਣੀ ਹੱਕ ਦੀ ਕਮਾਈ ਮਤਲਬ ਵੀ ਤੁਸੀਂ ਕੋਈ ਵੀ ਕੰਮ ਖੋਲਿਆ ਹੋਇਆ ਤੁਸੀਂ ਉਹ ਕੰਮ ਕਰਕੇ ਆਪਣੀ ਕਮਾਈ ਖਾ ਰਹੇ ਹੋ ਕਿਸੇ ਦਾ ਹੱਕ ਨਹੀਂ ਮਾਰ ਰਹੇ ਤੁਸੀਂ ਉਸੇ ਇੱਕ ਗੱਲ ਨੂੰ ਹੀ ਫੜ ਕੇ ਚੱਲ ਲਓ ਨਾ ਵੀ ਮੈਂ ਆਪਣੇ ਹੱਕ ਦੀ ਕਮਾਈ ਖਾਣੀ ਆ ਉਹਦੇ ਨਾਲ ਤੁਸੀਂ ਦੇਖੋ ਕਿੰਨੀਆਂ ਟ੍ਰਬਲਸ ਤੋਂ ਤੁਸੀਂ ਬਚ ਸਕਦੇ ਹੋ ਵੀ ਜੇ ਤੁਸੀਂ ਸਕੈਮ ਕਰਨ ਦੀ ਕੋਸ਼ਿਸ਼ ਕਰੋਗੇ ਕਿਸੇ ਨੂੰ ਠੱਗਣ ਦੀ ਕੋਸ਼ਿਸ਼ ਕਰੋਗੇ ਜਿੱਦਾਂ 7-Eleven ਵਾਲੇ ਫਰੈਂਚਾਈਜ਼ੀ ਨੇ ਰੈਸਟੋਰੈਂਟ ਵਾਲੇ ਨੇ ਆਟੋ ਵਰਕਸ਼ਾਪ ਵਾਲੇ ਨੇ ਜਿਨ੍ਹਾਂ ਨੇ ਸਪੋਂਸਰ ਕੀਤਾ ਲੋਕਾਂ ਨੂੰ ਪੈਸੇ ਲਏ ਕਿੰਨਾ ਕੁਛ ਹੀ ਹੋਇਆ ਨਾ ਉਹ ਸਾਰੀਆਂ ਚੀਜ਼ਾਂ 'ਚ ਇਹ ਆ ਵੀ ਤੁਸੀਂ ਕਦੀ ਵੀ ਲਾਅ ਦੇ ਨਾਲ ਤੁਹਾਡੀ ਵੀ ਕੁੜਿੱਕੀ ਨੀ ਫਸੂਗੀ ਵੀ ਹਾਂ ਤੁਹਾਨੂੰ ਲਾਅ ਨੀ ਚੇਸ ਕਰੂਗਾ ਵੀ ਹਾਂ ਵੀ ਤੂੰ ਕਿਸੇ ਨੇ ਠੱਗੀ ਮਾਰੀ ਆ ਤੇ ਤੈਨੂੰ ਹੁਣ ਅਸੀਂ ਕੋਰਟ ਵਿੱਚ ਲੈ ਕੇ ਜਾਵਾਂਗੇ ਫੇਰ ਤੁਹਾਡੀ ਕਿੰਨੀ ਬਦਨਾਮੀ ਹੋਊਗੀ ਤੁਸੀਂ ਜਿੰਨਾ ਮਰਜ਼ੀ ਪੈਸਾ ਕਮਾ ਲਿਆ ਹੋਵੇ ਪਰ ਜਦੋਂ ਤੁਹਾਡੇ ਤੇ ਇੱਕ ਟੈਗ ਲੱਗ ਜਾਂਦਾ ਨਾ ਵੀ ਬਾਈ ਇਹਨੇ ਪੈਸੇ ਤਾਂ ਇੱਦਾਂ ਕਮਾਏ ਆ ਉਹ ਤੁਹਾਡੀ ਇੱਜ਼ਤ ਬਿਲਕੁਲ ਹੀ ਜ਼ੀਰੋ ਹੋ ਜਾਂਦੀ ਫੇਰ ਤੁਹਾਨੂੰ ਲੋਕ ਇੱਕ ਇੱਜ਼ਤ ਭਰੀ ਨਿਗਾਹ ਨਾਲ ਨਹੀਂ ਦੇਖਦੇ ਵੀ ਹਾਂ ਵੀ ਇਹਨੇ ਮਿਹਨਤ ਕਰਕੇ ਪੈਸਾ ਕਮਾਇਆ ਤੇ ਉਹ ਦੇਖੋ ਹੁਣ ਜੇ ਅਸੀਂ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਹੀ ਮੰਨੀਏ ਵੀ ਆਪਣੇ ਹੱਕ ਦੀ ਕਮਾਈ ਖਾਣੀ ਆ ਤੇ ਤੁਸੀਂ ਮਿਹਨਤ ਕਰੋਗੇ ਤੇ ਜਿਹੜੀਆਂ ਵਾਧੂ ਦੀਆਂ ਟੈਨਸ਼ਨਾਂ ਨੇ ਉਹ ਬਿਲਕੁਲ ਨੀ ਤੁਹਾਨੂੰ ਮਿਲਣਗੀਆਂ ਤੁਹਾਡਾ ਦਿਮਾਗ ਬਿਲਕੁਲ ਟੈਨਸ਼ਨ ਫਰੀ ਰਹੂਗਾ ਠੀਕ ਹੈ ਵਰਕ ਰਿਲੇਟਡ ਟੈਨਸ਼ਨ ਹੋਣਗੀਆਂ ਪਰ ਉਹ ਤਾਂ ਹੁੰਦੀਆਂ ਨੇ ਹਰੇਕ ਵਰਕ ਚ ਹੁੰਦੀਆਂ ਨੇ ਪਰ ਇਹ ਟੈਨਸ਼ਨ ਨੀ ਹੋਊਗੀ ਮੈਂ ਉਹਦੇ ਪੈਸੇ ਖਾ ਲਏ ਜਾਂ ਮੈਨੂੰ ਟੈਕਸ ਵਾਲੇ ਕੇਸ ਕਰ ਰਹੇ ਨੇ ਮੇਰਾ ਆਡਿਟ ਕਰਨਗੇ ਜਾਂ ਮੈਨੂੰ ਕਿਸੇ ਕਾਨੂੰਨੀ ਨੋਟਿਸ ਆ ਜੂਗਾ ਮੈਂ ਉਦੋਂ ਕੀ ਕਰੂੰਗਾ ਸੋ ਇਹ ਜਿਹੜੀਆਂ ਪਹਿਲੀਆਂ ਮੁੱਢਲੀਆਂ ਆਪਣੀਆਂ ਹੁੰਦੀਆਂ ਨਾ ਜਿੱਦਾਂ ਹਰੇਕ ਕੰਸਟੀਟਿਊਸ਼ਨ ਲਿਖਿਆ ਜਾਂਦਾ ਉਹਦੇ ਜਿਹੜੇ ਫੰਡਾਮੈਂਟਲਸ ਹੁੰਦੇ ਨੇ ਜਦੋਂ ਅਸੀਂ ਉਹ ਭੁੱਲ ਜਾਂਦੇ ਹਾਂ ਫੇਰ ਅਸੀਂ ਟ੍ਰਬਲ ਦੇ ਵਿੱਚ ਆਉਂਦੇ ਹਾਂ ਹੁਣ ਏਦਾਂ ਹੀ ਸਿੱਖਇਜ਼ਮ ਦੇ ਵਿੱਚ ਹੋ ਰਿਹਾ ਆ ਪਿੱਛੇ ਜੇ ਖਬਰ ਆਈ ਆ ਵੀ ਦੋ ਭਰਾਵਾਂ ਦਾ ਕਤਲ ਕਰ ਦਿੱਤਾ ਗਿਆ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਲਈ ਪੰਜਾਬ ਦੇ ਵਿੱਚ ਹੁਣ ਤੁਸੀਂ ਦੱਸੋ ਵੀ ਅਸੀਂ ਕਿਹੜੇ ਗ੍ਰੰਥ ਨੂੰ ਮੰਨ ਰਹੇ ਹਾਂ ਵੀ ਜਿਹੜਾ ਸਾਨੂੰ ਹਿੰਸਾ ਕਰਨ ਵਾਸਤੇ ਕਹਿ ਰਿਹਾ ਵੀ ਹਾਂ ਵੀ ਤੁਸੀਂ ਮੇਰੇ ਘਰ ਲਈ ਆਪਸ ਚ ਤੁਸੀਂ ਲੜ ਸਕਦੇ ਹੋ ਆਪਸ ਚ ਤੁਸੀਂ ਇੱਕ ਦੂਜੇ ਨੂੰ ਵੱਢ ਟੁੱਕ ਸਕਦੇ ਹੋ ਬਾਹਰਲੇ ਮੁਲਕਾਂ ਚ ਵੀ ਇਹੀ ਹੁੰਦਾ ਪ੍ਰਧਾਨਗੀਆਂ ਲਈ ਪੱਗਾਂ ਲੱਥਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਸਾਰਾ ਕੰਮ ਹੁੰਦਾ ਫਿਰ ਜੇ ਕਿਸੇ ਬਾਹਰਲੇ ਬੰਦੇ ਨੂੰ ਦਿਖਾਓਗੇ ਉਹਨਾਂ ਨੇ ਕਹਿਣਾ ਵੀ ਇਟ ਮਸਟ ਬੀ ਅ ਵਾਇਲੈਂਟ ਬੁੱਕ ਵਿੱਚ ਸਿਰਫ ਇੰਡੋਰਸ ਵਾਇਲੈਂਸ ਜੇ ਆਪਾਂ ਕਿਸੇ ਗੋਰੇ ਨੂੰ ਇਹ ਗੱਲ ਦੱਸੀ ਉਹ ਤਾਂ ਇਹੀ ਸਾਨੂੰ ਕਹੂਗਾ ਨਾ ਵੀ ਇਹ ਫਿਰ ਭਾਈਚਾਰਾ ਤਾਂ ਵਧਾਉਂਦੀ ਨੀ ਇਹ ਕਿਤਾਬ ਇਹ ਤੁਹਾਨੂੰ ਆਪਸ ਚ ਲੜਨ ਲਈ ਕਹਿੰਦੀ ਆ ਇਸ ਲਈ ਤੁਸੀਂ ਇਹਦੀ ਹਜ਼ੂਰੀ ਚ ਲੜਦੇ ਹੋ ਸੋ ਪਰ ਆਪਾਂ ਨੂੰ ਆਪੋਜ਼ਿਟ ਕਰਨਾ ਚਾਹੀਦਾ ਪ੍ਰਧਾਨਗੀ ਲੈ ਕੇ ਕੀ ਹੋ ਜੂਗਾ ਮੈਨੂੰ ਤਾਂ ਸਮਝ ਲੱਗਦੀ ਹੁਣ ਮੈਂ ਆਮ ਆਦਮੀ ਪਾਰਟੀ ਲਈ ਸਪੋਰਟ ਕਰਦਾ ਮੈਨੂੰ ਬਹੁਤ ਵਧੀਆ ਅਪਰੋਚ ਕਰ ਚੁੱਕੇ ਆਮ ਆਦਮੀ ਪਾਰਟੀ ਵਾਲੇ ਵੀ ਤੁਹਾਨੂੰ ਕੋਈ ਅਹੁਦਾ ਦੇ ਦਿੰਦੇ ਆ ਕੈਨਬਰਾ ਤੋਂ ਮੈਂ ਹਮੇਸ਼ਾ ਹੀ ਨਾ ਕਰ ਦਿੰਦਾ ਮੈਂ ਕਿਹਾ ਅਹੁਦੇ ਦੀ ਲੋੜ ਹੀ ਹੈ ਨੀ ਕਿ ਤੁਸੀਂ ਸਪੋਰਟ ਕਰਨੀ ਆ ਤੁਸੀਂ ਕਿਸੇ ਨੂੰ ਫੋਲੋ ਕਰਨਾ ਉਹ ਵਿਦਾਊਟ ਅਹੁਦਾ ਫੋਲੋ ਕਰ ਸਕਦੇ ਹੋ, ਵਿਦਾਊਟ ਸਪੋਰਟ, ਵਿਦਾਊਟ ਕੋਈ ਤੁਸੀਂ ਅਹੁਦਾ ਲੈ ਕੇ ਕੀ ਤੁਸੀਂ ਬਾਣੀ ਨੀ ਪੜ ਸਕਦੇ? ਹਾਂ ਪ੍ਰਧਾਨ ਬਣ ਗਏ ਤੁਸੀਂ ਗੁਰਦੁਆਰਾ ਸਾਹਿਬ ਦੇ ਵੀ ਤੁਸੀਂ ਬਹੁਤ ਕਲੋਜ਼ ਹੋ ਗਏ ਗੁਰੂ ਸਾਹਿਬ ਦੇ, ਜੇ ਦੂਜਾ ਪ੍ਰਧਾਨਗੀ ਲੈ ਕੇ ਆਪਣਾ ਕੰਮ ਕਰਨਾ ਚਾਹੁੰਦਾ ਤੁਸੀਂ ਕਹੋ ਠੀਕ ਹੈ ਬਾਈ ਤੂੰ ਲੈਣਾ ਮੈਂ ਤੇਰੀ ਸਪੋਰਟ ਕਰਦਾ, ਇਹਦੇ ਵਿੱਚ ਲੜਨ ਦਾ ਮੈਨੂੰ ਤਾਂ ਸਮਝ ਨੀ ਆਉਂਦੀ ਵੀ ਲੜਨਾ ਕਿਉਂ ਪ੍ਰਧਾਨਗੀ ਲਈ, ਇਹਦੇ ਲਈ ਕਿਸੇ ਕੋਈ ਆਂਸਰ ਨਹੀਂ ਹੋਊਗਾ ਜਿਹੜੇ ਲੜਦੇ ਨੇ ਨਾ ਵੀ ਤੂੰ ਕਿਉਂ ਲੜ ਰਿਹਾ ਪ੍ਰਧਾਨਗੀ ਲਈ, ਫਿਰ ਉਹ ਗੱਲ ਖਤਮ ਹੋ ਜਾਂਦੀ, ਫਿਰ ਨਹੀਂ ਤੈਨੂੰ ਨੀ ਪਤਾ, ਤੈਨੂੰ ਸਿਆਸਤ ਦਾ ਨੀ ਪਤਾ, ਤੈਨੂੰ ਇਹਦਾ ਨੀ ਪਤਾ, ਉਹ ਫਿਰ ਤੁਹਾਨੂੰ ਹੋਰ ਤਰ੍ਹਾਂ ਸਮਝਾਉਣ ਲੱਗ ਗਏ ਨੇ, ਪਰ ਹੈ ਗੁਰਦੁਆਰਾ ਸਾਹਿਬ ਆ, ਤੁਸੀਂ ਇਹ ਦੇਖੋ
ਜੀ ਜੀ ਜੀ
ਗੁਰਦੁਆਰਾ ਸਾਹਿਬ ਵਾਸਤੇ ਕਿਉਂ ਲੜ ਰਹੇ, ਮੈਨੂੰ ਤਾਂ ਇਹ ਸਮਝ ਲੱਗਦੀ, ਹਾਂਜੀ ਵੀ ਪ੍ਰਧਾਨਗੀ ਠੀਕ ਹੈ ਮੈਂ ਹਾਰ ਰਿਹਾ ਇਲੈਕਸ਼ਨ ਚੱਲ ਰਿਹਾ
ਤੂੰ ਬਾਹਰ ਵੀ ਲੜਿਆ ਜਾਂਦਾ ਇੱਥੇ ਸੇਵਾ ਕਰਨ ਲਈ,
ਹਾਂਜੀ
ਸੇਵਾ ਕਰਨ ਲਈ ਵੀ ਲੜ ਕੇ ਸੇਵਾ ਕੀਤੀ ਜਾਂਦੀ ਆ, ਸੋ ਇਹ ਇੱਕ ਸੱਚਾਈ ਹੈ,
ਸੇਵਾ ਕਰ ਰਹੇ ਹੋ ਗੱਲ ਇਹ ਨਾ ਵੀ ਦੇਖੋ ਮਿੰਟੂ ਜੀ ਗੱਲ ਇਹ ਹੈ ਵੀ ਤੁਸੀਂ ਸੇਵਾ ਕਿਹਦੀ ਕਰ ਰਹੇ ਹੋ, ਸੇਵਾ ਤੁਸੀਂ ਉਹ ਗੁਰੂਆਂ ਦੀ ਕਰ ਰਹੇ ਹੋ ਜਿਹੜੇ ਸੇਵਾ ਦੀ ਮੂਰਤ ਨੇ, ਤੁਸੀਂ ਗੁਰੂ ਅਮਰਦਾਸ ਜੀ ਦੀ ਸਟੋਰੀ ਪੜ੍ਹ ਕੇ ਦੇਖ ਲਓ ਵੀ ਉਹ ਉਹਨਾਂ ਨੇ ਸੇਵਾ ਕਰਕੇ ਪ੍ਰੂਵ ਕੀਤਾ ਆਪਣੇ ਆਪ ਨੂੰ ਮੈਂ ਗੁਰੂ ਦੀ ਸੇਵਾ ਕਰ ਰਿਹਾ, ਤੇ ਅਸੀਂ ਕਿਹੜੇ ਹਿਸਾਬ ਨਾਲ ਸੇਵਾ ਕਰ ਰਹੇ ਵੀ ਹਾਂ ਗੋਲਕ ਸਾਡੇ ਕੰਟਰੋਲ ਚ ਆਜੂਗੀ ਜਾਂ ਸਾਡੀ ਚੌਧਰੀ ਹੋ ਜੂਗੀ, ਮੈਂ ਇਸ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਆ, ਕਿੰਨੀ ਸ਼ਰਮ ਵਾਲੀ ਗੱਲ ਹੈ ਮੈਂ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਆ, ਇੱਕ ਸੁਣਨ ਚ ਮੈਨੂੰ ਔਡ ਲੱਗਦਾ ਇਹਦਾ, ਤੁਸੀਂ ਇਹ ਦੇਖੋ ਫਿਰ ਮੇਰੀ ਸਾਰੇ ਨਾ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਿਹੜੇ ਦੱਸਾਂ ਨੌ ਗੁਰੂਆਂ ਦੀ ਜਿਹੜੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹ ਇੱਕ ਜਿਹੜੇ ਸਾਡੇ ਸਮਾਜ ਦੇ ਟੌਪ ਲੈਵਲ ਦੇ ਬੁੱਧੀਜੀਵੀ ਸੀ, ਰੂਹਾਨੀਅਤ ਦੇ ਜਿਹੜੇ ਜਿਨ੍ਹਾਂ ਨੂੰ ਸਾਰਾ ਰੂਹਾਨੀਅਤ ਬਾਰੇ ਨੌਲੇਜ ਸੀ, ਇਹ ਨਿਚੋੜ ਆ ਉਹਦੇ ਵਿੱਚ, ਸੋ ਪਲੀਜ਼ ਕਿਸੇ ਬਾਬੇ ਕੋਲ ਕਿਸੇ ਹੋਰ ਬੁੱਧੀਜੀਵੀ ਕੋਲ ਤੁਹਾਨੂੰ ਜਾਣ ਦੀ ਲੋੜ ਨਹੀਂ ਹੈਗੀ, ਪਹਿਲੋਂ ਆਪ ਸਟੱਡੀ ਕਰੋ, ਸਟੱਡੀ ਕਰਨ ਤੋਂ ਬਾਅਦ ਤੁਸੀਂ ਕਿਸੇ ਦੇ ਵਿਚਾਰ ਸੁਣ ਸਕਦੇ ਹੋ, ਜੇ ਤੁਸੀਂ ਪਹਿਲੋਂ ਸਟੱਡੀ ਨਾ ਕੀਤੀ ਹੋਗੀ ਉਹ ਤੁਹਾਨੂੰ ਆਪਣੇ ਵਿਚਾਰਾਂ ਚ ਉਲਝਾ ਲੂਗਾ ਤੇ ਤੁਹਾਡਾ ਉਹ ਦਿਮਾਗ ਵੀ ਮੈਨਿਪੂਲੇਟ ਕਰੂਗਾ ਤੇ ਫਿਰ ਤੁਸੀਂ ਕਨਫਿਊਜ਼ ਹੋ ਜਾਓਗੇ, ਯੂ ਡੋਂਟ ਹੈਵ ਟੂ ਬੀ ਕਨਫਿਊਜ਼,
ਜੀ ਜੀ ਜੀ,
ਜਸਟ ਐਪ ਡਾਊਨਲੋਡ ਕਰ ਲਓ, ਇੰਟਰਨੈਟ ਸਰਚ ਕਰ ਲਓ, ਤੁਹਾਨੂੰ ਸਾਰੇ ਆਂਸਰ ਮਿਲ ਜਾਣਗੇ, ਬਹੁਤ ਬਹੁਤ ਧੰਨਵਾਦ ਮਿੱਠੂ ਬਾਈ ਜੀ, ਹੋਰ ਵੀ ਕਾਲਾਂ ਆ ਰਹੀਆਂ
ਹੋਣਗੀਆਂ, ਬਹੁਤ ਮਿਹਰਬਾਨੀ, ਇਧਰ ਜਗਤਾਰ ਸਿੰਘ ਕੰਗ ਤੁਹਾਡਾ ਨੰਬਰ ਮੰਗ ਰਹੇ ਆ ਜੀ, ਮੈਂ ਉਹਨਾਂ ਨੂੰ ਭੇਜ ਦਿੱਤਾ, ਗੁਰਪ੍ਰੀਤ ਗਿੱਲ ਉਹਨਾਂ ਦਾ ਨੰਬਰ, ਉਹ ਕੱਲ ਵੀ ਮੰਗਿਆ ਸੀ, ਮਾਫੀ ਚਾਹੁੰਦੇ ਆ, ਦੇਰੀ ਹੋਈ, ਪਰ ਉਹਨਾਂ ਨੂੰ ਭੇਜ ਦਿੱਤਾ ਜੀ, ਸੋ ਬਹੁਤ ਮਿਹਰਬਾਨੀ ਗਿੱਲ ਸਾਹਿਬ, ਸੋ ਦੋਸਤੋ ਗੁਰਪ੍ਰੀਤ ਗਿੱਲ ਸਾਡੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਅੱਜ ਦੇ ਜਿਹੜੇ ਗੱਲਬਾਤ ਚੱਲ ਰਹੀ ਸੀ ਉਹਦੇ ਵਿੱਚ ਜਿਹੜੀ ਹੋਰ ਬੜੋਤਰੀ ਕੀਤੀ ਆ, ਤੇ ਇੱਧਰ ਸਾਡੇ ਨਾਲ ਨਿਸ਼ਾਨ ਸਿੰਘ ਭੁੱਲਰ ਜੁੜੇ ਸੀ ਤੇ ਉਹ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਨਾਲ ਨਾਲ ਇੰਜੋਏ ਕਰ ਰਹੇ ਹਾਂ, ਤੇ ਮੈਂ ਤੁਹਾਡੇ ਘਰ ਦੇ ਕੋਲ ਦੀ ਲੰਘ ਕੇ ਗਿਆ ਤੇ ਮੈਂ ਹਾਰਨ ਮਾਰਤਾ ਸੀਗਾ ਜੀ, ਕਹਿੰਦੇ ਹਾਜ਼ਰੀ ਲਵਾ ਲਿਓ, ਸੋ ਇਹ ਵੀ ਇੱਕ ਤਰੀਕਾ ਜੀ ਦੇਖੋ ਪਿਆਰ ਜਿਤਾਉਣ ਦਾ ਤੇ ਹਾਜ਼ਰੀ ਲਵਾਉਣ ਦਾ, ਸੋ ਬਹੁਤ ਮਿਹਰਬਾਨੀ ਭੁੱਲਰ ਸਾਹਿਬ, ਤੁਸੀਂ ਕੋਲ ਦੀ ਲੰਘ ਗਏ, ਚਾਹ ਦਾ ਕੱਪ ਪੀ ਸਕਦੇ ਸੀਗੇ, ਸੁਬਹਾ ਸੁਬਹਾ ਦੇਖੋ ਆਪਣੇ ਕੋਲੇ ਚਾਹ ਹੀ ਹੁੰਦੀ ਆ, ਤੇ ਅਸੀਂ ਤੁਹਾਡਾ ਜਿਹੜੀ ਹਾਜ਼ਰੀ ਨਾਲ ਖੁਸ਼ੀ ਮਹਿਸੂਸ ਕਰਦੇ। ਗੁਰਕਾਰਨ ਸਿੰਘ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬੁਲਾਈ ਜੀ, ਕਹਿੰਦੇ ਸੁੱਚਾ ਸਿੰਘ ਛੋਟੇ ਪੁਰ ਬਾਰੇ ਗੱਲ ਕਰੋ ਜੀ, ਸੁੱਚਾ ਸਿੰਘ ਛੋਟੇ ਪੁਰ ਬਾਰੇ ਵੀ ਅਸੀਂ ਗੱਲਬਾਤ ਕਰ ਲਾਂਗੇ ਜੀ। ਤੇ ਇੱਧਰ ਸਾਡੇ ਨਾਲ ਜੁੜੇ ਹੋਏ ਆ ਜੀ ਗੁਰਿੰਦਰ ਸਿੰਘ ਬੈਂਸ ਹੋਰਾਂ ਦੀ ਮੈਲਬਨ ਤੋਂ ਕਾਲ ਆ ਗਈ ਆ, ਪਹਿਲਾਂ ਆਪਾਂ ਉਹਨਾਂ ਦੀ ਗੱਲ ਸੁਣ ਲਈਏ। ਸਤਿ ਸ੍ਰੀ ਅਕਾਲ ਬੈਂਸ ਸਾਹਿਬ।
ਸਤਿ ਸ੍ਰੀ ਅਕਾਲ ਮਿੰਟੂ ਭਾਈ ਤੇ ਰੇਡੀਓ ਸੁਣਨ ਵਾਲੇ ਸਾਰੇ ਸੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਬਿਲਕੁਲ ਜੀ ਫਤਿਹ ਪ੍ਰਵਾਨ ਜੀ, ਤੁਸੀਂ ਸੁਣਾਓ ਕਿਆ ਹਾਲ ਆ ਜੀ?
ਹਾਂ ਚੜ੍ਹਦੀ ਕਲਾ ਭਾਈ, ਤੇ ਬਹੁਤ ਮੁਬਾਰਕਾਂ ਸਾਰੇ ਆਪਣੇ ਸਿੱਖ ਭਰਾਵਾਂ ਨੂੰ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲੇ ਸਾਰੇ ਵੀਰਾਂ ਨੂੰ ਬਹੁਤ ਮੁਬਾਰਕਾਂ ਜੀ।
ਜੀ
ਤੇ ਭਾਈ ਰੇਡੀਓ ਸੁਣ ਰਹੇ ਸੀ ਤੇ ਵਧੀਆ ਗੱਲਬਾਤ ਚੱਲ ਰਹੀ ਸੀਗੀ, ਤੇ ਇੱਕ ਜਗ੍ਹਾ ਤੇ ਆਪਾਂ ਭਾਈ ਹੋਣਾ ਦਾ ਗੱਲ ਹੋਈ, ਗੁਰਪ੍ਰੀਤ ਭਾਈ ਦੀ ਗੱਲ ਸੁਣਦਾ ਪਿਆ ਹੈਗਾ ਵੀ ਆਪ ਸਟੱਡੀ ਕਰੀਏ, ਐਪਸ ਤੋਂ ਪੜ੍ਹੀਏ ਨਾ ਆਪਾਂ, ਤੇ ਉਹਦੇ ਵਿੱਚ ਭਾਈ ਇਹ ਇਹ ਚੀਜ਼ ਹੋ ਜਾਂਦੀ ਜੇ ਜਿੱਦਾਂ ਹੁਣ ਆਪਾਂ ਜੇ ਕੜੀ ਕਹੀ ਆਪਾਂ ਸਕੂਲ ਦੀ ਸਟੱਡੀ ਵੀ ਆਪਾਂ ਫਿਰ ਏਦਾਂ ਆਨਲਾਈਨ ਕਰ ਸਕਦੇ ਹਾਂ ਨਾ, ਤੇ ਕੀ ਆਪਾਂ ਉਸੇ ਤਰ੍ਹਾਂ ਪੂਰੇ ਸੰਪੂਰਨ ਹੋ ਸਕਦੇ ਹਾਂ ਕਿ ਆਪਾਂ ਸਟੱਡੀ ਐਨ ਪ੍ਰੋਪਰ ਤਰੀਕੇ ਨਾਲ ਕਰ ਸਕਦੇ, ਜਿੱਥੇ ਉਹ ਗੁਰੂ ਸਾਹਿਬਾਂ ਨੇ ਮਤਲਬ ਰਹਾਉ ਦੀਆਂ ਪੰਕਤੀਆਂ ਨੇ ਜਿੱਥੇ ਠਹਿਰਾਉ ਦਿੱਤੇ ਹੋਏ ਨੇ, ਜੇ ਆਪਾਂ ਉਹਨੂੰ ਕੰਟੀਨਿਊ ਪੜ੍ਹੇ ਜਾਈਏ ਤਾਂ ਆਪਾਂ ਨੂੰ ਨੀ ਲੱਗਦਾ ਵੀ ਉਹ ਗੱਲ ਨੀ ਬਣਦੀ ਹੈਗੀ ਪੂਰੀ, ਜਿੱਥੇ ਠਹਿਰਾਉ ਦੀ ਲੋੜ ਆ, ਜਿੱਥੇ ਰਹਾਉ ਦੀ ਜਿੱਥੇ ਵੀ ਲੋੜ ਆ ਉੱਥੇ ਉਸ ਜਗ੍ਹਾ ਤੇ ਉਹਨੂੰ ਚਾਹੀਦਾ ਹੈ ਉੱਥੇ ਰੁਕਣਾ ਨਾ ਉੱਥੇ ਆਪਾਂ ਨੂੰ, ਤੇ ਇਹਦੇ ਲਈ ਆਪਾਂ ਨੂੰ ਚਾਹੀਦਾ ਆਪਾਂ ਨੂੰ ਸੰਸਥਿਆ ਵਗੈਰਾ ਲੈਣੀ ਚਾਹੀਦੀ ਆ, ਨੋ ਡਾਊਟ ਆਪਾਂ ਪੜ੍ਹੀਏ ਆਪਾਂ ਸੁਣ ਸਕਦੇ ਹਾਂ, ਜਿਹੜਾ ਐਪਸ ਹੈਗੇ ਆ ਕਿ ਤੁਸੀਂ ਇੱਕ ਵਾਰੀ ਦੱਸਿਆ ਸੀ ਮੈਨੂੰ ਯਾਦ ਆ ਇੱਕ ਤੂੰ ਹੀ ਐਪ ਹੈਗਾ ਨਾ
ਜਿੱਦਾਂ
ਉਹਦੇ ਉੱਤੇ ਸਾਰਾ ਗੁਰੂ, ਹਾਂਜੀ ਉਹ ਐਪ ਬਹੁਤ ਵਧੀਆ, ਉਹਦੇ ਵਿੱਚ ਉਹਨਾਂ ਨੇ ਬਹੁਤ ਪ੍ਰੋਪਰ ਤਰੀਕੇ ਨਾਲ ਜਿੱਥੇ ਠਹਿਰਾਉ ਚਾਹੀਦਾ ਉੱਥੇ ਸਾਰਾ ਕੁਛ ਦਿੱਤਾ ਹੋਇਆ ਨਾ ਉਹਨੀ, ਤੇ ਆਪਾਂ ਪ੍ਰੋਪਰ ਤਰੀਕੇ ਨਾਲ ਪੜ੍ਹਦੇ ਆਪਾਂ ਸੁਣ ਸਕਦੇ ਹਾਂ, ਪਰ ਜੇ ਉਹਦੀ ਆਪਾਂ ਨੂੰ ਚਾਹੀਦਾ ਨਾ ਤੇ ਬਈ ਰੇਡੀਓ ਸੁਣਦੇ ਮਗਰ ਮੈਨੂੰ ਫੋਨ ਕਰੇ
ਤੇ ਜੀ ਜੀ ਕੋਈ ਚੱਕਰ ਨਹੀਂ ਜੀ ਤੁਸੀਂ
ਹਾਂਜੀ ਤੇ ਉਹ ਪ੍ਰੋਪਰ ਤਰੀਕੇ ਨਾਲ ਚਾਹੀਦਾ ਨਾ ਉਸ ਹਿਸਾਬ ਨਾਲ ਆਪਾਂ ਸਟੱਡੀ ਕਰਾਂਗੇ ਉਹਨੂੰ ਤੇ ਫਿਰ ਆਪਾਂ ਉਹਦੇ ਲਈ ਅੱਗੇ ਵੱਧ ਸਕਦੇ ਹਾਂ ਆਪਾਂ ਜਾਣੀ ਜਿੱਥੇ ਜੋ ਗੁਰੂ ਮਹਾਰਾਜ ਕਹਿ ਰਹੇ ਉਹ ਸਾਨੂੰ ਪ੍ਰੋਪਰ ਤਰੀਕੇ ਨਾਲ ਸਮਝ ਆਊਗਾ ਫਿਰ ਨਾ ਜੇ ਆਪਾਂ ਕਿਸੇ ਕੋਲ ਸੰਥਿਆ ਲਵਾਂਗੇ ਤੇ ਇੱਕ ਚੀਜ਼ ਹੋਰ ਸੀਗੀ ਆਪਣੇ ਭਾਈ ਮੇਰੇ ਮਨ ਦੇ ਵਿੱਚ ਸੀਗੀ ਤੇ ਇੱਥੇ ਹੁਣ ਆਪਣਾ ਰਾਗੀਆਂ ਦਾ ਕਥਾ ਵਾਚਕਾਂ ਦਾ ਬੜਾ ਬੜਾ ਮਤਲਬ ਆਪਸ ਵਿੱਚ ਚੱਲਦਾ ਪਿਆ ਆ ਜਿੱਦਾਂ ਇੱਕ ਕੁੱਤੇ ਦਾ ਬੈਰ ਕਹਿ ਸਕਦੇ ਆਪਸ ਵਿੱਚ ਨਾ ਉਹਤੇ ਦੂਸਰਾ ਲਾਈ ਜਾਂਦਾ ਉਹਤੇ ਲਾਈ ਜਾਂਦਾ ਆ ਉਹਦਾ ਰੀਜ਼ਨ ਭਾਜੀ ਆਪਾਂ ਨੂੰ ਜਿੰਨੇ ਕੁ ਆਪਾਂ ਜਨਰੇਸ਼ਨ ਆਪਣੇ ਨਾਲ ਜੁੜੀ ਹੋ ਸਾਰੇ ਇਹੀ ਚੀਜ਼ ਮੰਨਦੇ ਆ ਵੀ ਆਪਾਂ ਨਾ ਕਹਾਣੀਆਂ ਸੁਣਨ ਤੇ ਬੜਾ ਬਿਲੀਵ ਕਰਨ ਲੱਗ ਪਏ ਆ
ਜੀ ਜੀ
ਜੇ ਜੇ ਜਾਂ ਕੋਈ ਸੰਤਾਂ ਮਹਾਂਪੁਰਸ਼ਾਂ ਦੀ ਨਿੰਦਿਆ ਕਰੀ ਜਾਂਦਾ ਤੇ ਉਹ ਤੇ ਬੜਾ ਹਾਸਾ ਆਉਂਦਾ ਆ ਹਾਸਾ ਬੜਾ ਠੱਠਾ ਪੈਂਦਾ ਆ ਹਾਂ ਵੀ ਉਹਨੂੰ ਐ ਕਰਦੇ ਆ ਉਹਨੂੰ ਐ ਕਰਦੇ ਆ ਜਦੋਂ ਪੁਰਾਣੇ ਜ਼ਮਾਨੇ ਭਾਜੀ ਸੰਤ ਮਹਾਂਪੁਰਸ਼ ਵੀ ਸੀਗੇ ਨਾ ਜੀ ਉਹ ਵੀ ਆਪਣੀ ਜਗ੍ਹਾ ਤੇ ਬੜੇ ਸਹੀ ਸੀਗੇ ਪਹਿਲਾਂ ਕਿਉਂਕਿ ਗੁਰੂ ਸਾਹਿਬ ਜੀ ਦੇਖੋ ਸੁਖਮਨੀ ਸਾਹਿਬ ਦੇ ਵਿੱਚ ਆਪਣੇ ਸੰਤਾਂ ਦੀ ਕਿੰਨਾ ਉਸਤਤ ਕਰਦੇ ਆਏ ਆ ਪਹਿਲਾਂ ਪਰ ਹੁਣ ਦੇਖੋ ਸੰਤਾਂ ਦੀ ਨਿੰਦਾ ਕਿੰਨੀ ਵੱਧ ਚੁੱਕੀ ਹੈ ਬਹੁਤ ਜ਼ਿਆਦਾ ਤੇ ਜੇ ਆਪਾਂ ਪੈਂਦੇ ਸੱਜੇ ਕਿਉਂ ਇੱਕੋ ਗੱਲ ਕਹੀਏ ਆਪਾਂ ਤੇ ਸਾਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣਾਓ ਆਪਾਂ ਕਿਸੇ ਬਾਬੇ ਦੀ ਕਿਸੇ ਸੱਤ ਦੀ ਨਿੰਦਾ ਨਹੀਂ ਸੁਣਨਾ ਚਾਹੁੰਦਾ ਤਾਂ
ਜੀ 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 ਬਹੁਤ ਮਿਹਰਬਾਨੀ ਗੁਰਿੰਦਰ ਜੀ ਤੁਸੀਂ ਬੜੇ ਵਧੀਆ ਆਪਣੇ ਵਿਚਾਰ ਰੱਖੇ ਆ ਤੇ ਉਮੀਦ ਆ ਸਾਡੇ ਸਰੋਤੇ ਵੀ ਇਸ ਨਾਲ ਸਹਿਮਤ ਹੋਣਗੇ ਸੋ ਧੰਨਵਾਦ ਤੁਹਾਡਾ ਤੇ ਸਾਡੇ ਸਰੋਤਿਆਂ ਨੂੰ ਬੇਨਤੀ ਆ ਵੀ ਜ਼ਰੂਰ ਜੀ ਇਹ ਚੀਜ਼ਾਂ ਨੂੰ ਤੁਸੀਂ ਆਪਾਂ ਕਰੀਆਂ ਗੱਲਾਂ ਨਾਲ ਸਮਝਿਆ ਕਰੀਏ ਇਹਨਾਂ ਗੱਲਾਂ ਦੇ ਵਿੱਚੋਂ ਹੋਰ ਵੀ ਗਿਆਨ ਆ ਜਿਹੜਾ ਉਹ ਕੱਢਣ ਦੀ ਕੋਸ਼ਿਸ਼ ਕਰਿਆ ਬਹੁਤ ਮਿਹਰਬਾਨੀ ਗੁਰਿੰਦਰ ਜੀ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਇੱਧਰ ਅਸੀਂ ਕੋਸ਼ਿਸ਼ ਕਰਨੀ ਸੀ ਮਸਲੇ ਤੇ ਗੱਲ ਕਰਨੀ ਪਰ ਇੱਧਰ ਸੱਜਣਾ ਮਿੱਤਰਾਂ ਦੀਆਂ ਕਾਲਾਂ ਆ ਰਹੀਆਂ ਪਹਿਲਾਂ ਇਹ ਵੀ ਨਾਲ ਦੀ ਨਾਲ ਲੈਂਦੇ ਜਾਈਏ ਤੇ ਇੱਧਰ ਕੁਲਦੀਪ ਸਿੰਘ ਔਲਖ ਜੁੜ ਚੁੱਕਿਆ ਜੀ ਸਾਡੇ ਨਾਲ ਔਲਖ ਸਾਹਿਬ ਸਤਿ ਸ੍ਰੀ ਅਕਾਲ
ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਤੁਹਾਡੀ ਆਵਾਜ਼ ਬੜੀ ਗੂੰਜ ਰਹੀ ਅੱਜ ਐ ਤਾਂ ਐ ਲੱਗ ਰਿਹਾ ਜਿਵੇਂ ਤੁਸੀਂ ਕਿਸੇ ਮੇਲੇ ਚ ਬੜੀ ਉੱਚੀ ਸੂਚਨਾ ਬੋਲ ਰਹੇ ਹੋ
ਭਾਜੀ ਥੋੜਾ ਜਿਹਾ ਸਿਸਟਮ ਤੁਹਾਡੇ ਚ ਲੱਗਦਾ ਮੈਨੂੰ ਵੀ ਇੱਦਾਂ ਸੁਣ ਰਹੀ ਆ ਆਵਾਜ਼ ਆਪਣੀ ਆ ਗੂੰਜ ਕੇ ਸੁਣ ਰਹੀ ਆ ਇੱਕੋ ਲੱਗਾ
ਨਹੀਂ ਹੁਣ ਠੀਕ ਆ ਜੀ ਹੁਣ ਠੀਕ ਆ ਆਉਣ ਦਿਓ
ਹਾਂਜੀ ਹਾਂਜੀ ਤੇ ਭਾਜੀ ਆਪਣਾ ਨਾਲ ਦੀ ਨਾਲ ਨਾ ਮੈਂ ਆਪਣੇ ਨਾਲ ਵੀਰਾਂ ਸਤਿ ਸ੍ਰੀ ਅਕਾਲ ਬੁਲਾਉਣੀ ਚਾਹੂੰਗਾ ਬੱਬੂ ਧੀਰਾ ਨਿੱਕਾ ਤੇ ਅਮਰੀਤ ਸਿੰਘ ਫੌਜੀ
ਅੱਛਾ ਜੀ ਠੀਕ ਹੈ ਜੀ ਇਹ ਆਪਣੇ ਰੇਡੀਓ ਦੇ ਪੱਕੇ ਹੋ ਗਏ ਜਿਵੇਂ ਜਲੰਧਰ ਰੇਡੀਓ ਰੇਡੀਓ ਦੇ ਸੀਗੇ
ਮੈਂ ਨਾ ਪੱਕੇ ਭਾਜੀ ਰੋਜ਼ ਆਇਆ ਨਾ ਰਟ ਕੇ ਵਿਲ ਚੇਤਾ ਹੋ ਗਿਆ ਵੈਸੇ ਚਲੋ ਮੈਂ ਪਰਸਨਲੀ ਵੀਰਾਂ ਜਾਣਦਾ ਨੀ ਆ ਵੈਸੇ ਚਲੋ ਰੇਡੀਓ ਨਹੀਂ ਜਾਣਦਾ
ਮੈਂ ਨਾ ਲੋਕਾਂ ਲਈ ਸਕੇ ਲੱਗਦਾ ਹੁਣ ਮੈਂ ਸਕੇ 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 ਆੜੀ ਬਣ ਗਏ ਬਣੇ
ਹਾਂਜੀ ਹਾਂਜੀ ਹਾਂਜੀ
ਜੀ ਜੀ
ਤੇ ਭਾਜੀ ਆਪਣਾ
ਭਾਜੀ
ਆਵਾਜ਼ ਨਾ ਬਹੁਤ ਪਤਾ ਨੀ ਲੱਗ ਰਿਹਾ ਤੁਹਾਡੀ ਆਵਾਜ਼ ਤਾਂ ਨੀ ਮੈਨੂੰ ਸੁਣ ਰਿਹਾ ਕੋਈ ਪਤਾ ਨੀ ਹੁਣ ਬਾਹਰ ਕਿਵੇਂ ਜਾ ਰਹੀ ਆਵਾਜ਼ ਤੇ
ਦੁਬਾਰਾ ਮੇਰੇ ਲੱਗਦਾ ਦੁਬਾਰੇ ਕਾਲ ਲਾਓ ਆਵਾਜ਼ ਵਧੀਆ ਜਾ ਰਹੀ ਹੈ ਤੁਹਾਡੀ ਸਾਡੇ ਕੋਲ ਬਹੁਤ ਵਧੀਆ ਆ ਰਹੀ ਆ ਕੋਈ ਨੀ ਜਾਂ ਦੁਬਾਰਾ ਕਾਲ ਲਾ ਲਓ ਤੁਸੀਂ ਕੱਟ ਕੇ
ਹਾਂਜੀ ਹੁਣ ਠੀਕ ਹੈ ਭਾਜੀ ਹੁਣ ਹੋ ਗਈ ਠੀਕ ਹੈ ਹੈਲੋ
ਹਾਂਜੀ ਬਿਲਕੁਲ ਠੀਕ
ਹਾਂਜੀ ਭਾਜੀ ਆਪਾਂ ਚਲੋ ਅੱਜ ਗੁਰਬਾਣੀ ਦਾ ਵਿਸ਼ਾ ਛਿੜਿਆ ਵਾ ਇਸੇ ਬੰਨੇ ਆਪਾਂ ਚਲੋ ਗੱਲ ਕਰਦੇ ਹਾਂ ਥੋੜੀ ਜਿਹੀ ਕੇ ਜਿੰਨੇ ਵੀ ਗੁਟਕਾ ਸਾਹਿਬ ਆਪਾਂ ਨੂੰ ਮਾਰਕੀਟ ਦੇ ਵਿੱਚ ਆ ਰਹੇ ਆ ਉਹਨਾਂ ਗੁਟਕਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਪੈਦਾ ਕੀਤੀ ਗਈ ਆ ਜਿਵੇਂ ਹੁਣ ਗੁਰਬਾਣੀ ਤਾਂ ਗੁਰਬਾਣੀ ਆ ਹੁਣ ਉੱਤੇ ਗੁਟਕਿਆਂ ਨੇ ਸਾਰੇ ਆਪਾਂ ਆਪਣੀ ਮੋਹਰ ਲਾਈ ਆ ਜੀ ਦਮਦਮੀ ਚ ਇੱਕ ਸਾਲ ਦਾ ਗੁਟਕਾ ਆ ਆ ਨਾਨਕ ਸਰੀਆਂ ਦਾ ਵਾ ਆ ਸ਼੍ਰੋਮਣੀ ਕਮੇਟੀ ਵੱਲੋਂ ਆ ਵੱਖਰੇ ਵੱਖਰੇ ਆ ਤੇ ਉਹ ਗੁਟਕਾ ਸਾਹਿਬ ਦੇ ਵਿੱਚ ਹੁਣ ਕਿਸੇ ਦੇ ਵਿੱਚ ਤਾਂ ਜਿਹੜਾ ਚੌਪੀ ਸਾਹਿਬ ਆ ਉਹ ਬਹੁਤ ਲੰਬਾ ਪੂਰਾ ਲਿਖਿਆ ਗਿਆ ਕਿਸੇ ਦੇ ਵਿੱਚ ਸ਼ੋਰਟ ਆ ਜਿੱਥੋਂ ਤੱਕ ਗੋਬਿੰਦ ਦਾਸ ਤਿਉਹਾਰ ਤੱਕ ਫਿਨਿਸ਼ ਹੋ ਜਾਂਦਾ ਏਦਾਂ ਹੀ ਰਹਿ ਰਾਹ ਸਾਹਿਬ ਦੇ ਵਿੱਚ ਆ ਉਹੀ ਅਲੱਗ ਅਲੱਗ ਆ ਕਈਆਂ ਦੇ ਵਿੱਚ ਆਨੰਦ ਸਾਹਿਬ ਪੂਰਾ ਆਪਣਾ ਦਿੱਤਾ ਗਿਆ ਕਈਆਂ ਦੇ ਵਿੱਚ ਸ਼ੋਰਟ ਆ ਪੰਜ ਪੌੜੀਆਂ ਤੇ ਲਾਸਟ ਪੌੜੀ ਆ ਹੁਣ ਉੱਥੇ ਬਹੁਤ ਜ਼ਿਆਦਾ ਕਨਫਿਊਜ਼ਨ ਜਿਹੜਾ ਉਹ ਅੱਜ ਬੰਦਾ ਅੱਗੇ ਜਿੱਦਾਂ ਵੀਰ ਕਹਿ ਕੇ ਗਏ ਵੀ ਜੁੜਨੇ ਚਾਹੁੰਦਾ ਵੀ ਹੈ ਨਾ ਅੱਜ ਸਟਾਰਟ ਕਰਦਾ ਆ ਗੁਰਬਾਣੀ ਪੜ੍ਹਨੀ ਤਾਂ ਉਹ ਕਨਫਿਊਜ਼ ਹੁੰਦਾ ਉੱਥੇ ਡਰ ਜਾਂਦਾ ਯਾਰ ਇਹ ਵੀ ਮੇਰੇ ਤੋਂ ਕਿਤੇ ਪਾਪ ਨਾ ਹੋ ਜੇ ਮੈਂ ਕੋਈ ਗਲਤ ਬੋਲਤਾ ਆ ਜਾ ਮੈਂ ਗੁਣਾਗਾਰ ਨਾ ਹੋ ਜਾ ਤੇ ਇਹ ਬਹੁਤ ਜ਼ਿਆਦਾ ਨਾ ਗੁੰਝਲਦਾਰ ਆ ਮਸਲਾ ਹੋਇਆ ਪਿਆ ਹੁਣ ਪਤਾ ਨੀ ਸ਼੍ਰੋਮਣੀ ਕਮੇਟੀ ਦਾ ਸਾਡੇ ਹੁਣ ਪਤਾ ਹੀ ਆ ਜੀ ਉਹਦੇ ਕਿੱਥੇ ਸੁੱਤੀ ਪਈ ਉਹ ਕੰਮ ਸਿੱਖਾਂ ਲਈ ਕਰ ਰਹੀ ਆ ਕਿ ਜਾਂ ਆਰ ਐਸ ਐਸ ਲਈ ਕਰ ਰਹੀ ਚਲੋ ਇਹ ਤਾਂ ਆਪਾਂ ਕਹਿ ਨੀ ਸਕਦੇ ਤੇ ਹੁਣ ਮੈਂ ਤੇ ਇਹੋ ਕਹੂੰਗਾ ਕਿ ਜੇ ਕੋਈ ਵੀਰ ਸ਼ੁਰੂ ਕਰਨੀ ਚਾਹੁੰਦਾ ਆ ਗੁਰਬਾਣੀ ਜੁੜਨੀ ਚਾਹੁੰਦਾ ਵਾ ਪੜ੍ਹਨੇ ਸਟਾਰਟ ਕਰਨੀ ਚਾਹੁੰਦਾ ਤੇ ਇਹ ਡਰ ਮਨ ਚ ਵੜਦੇ ਅਕਾਲ ਪੁਰਖ ਵਾਹਿਗੁਰੂ ਜਾਂ ਸਾਡਾ ਗੁਰੂ ਏਡਾ ਵੀ ਜਿਆਦਾ ਬੇਸ਼ਿਰਕ ਨੀ ਹੈਗਾ ਨਿੱਕੀ ਜਿਹੀ ਗਲਤੀ ਤੋਂ ਸਾਨੂੰ ਕੋਈ ਮਾਰ ਦੂਗਾ ਜਾਂ ਪਾਪ ਕਰ ਦੂਗਾ ਕੋਈ ਪਾਪ ਨੀ ਲੱਗਦਾ ਸ਼ੁਰੂ ਕਰੋ ਆਪੇ ਸਜੀ ਹਜੇ ਸਮਝ ਪੈਂਦੀ ਜਾਂਦੀ ਆ ਚਲੋ ਇਹ ਵੀ ਇੱਕ ਕੰਮਾਂ ਕਾਰਾਂ ਦੇ ਵਿੱਚ ਹਾਂਜੀ ਐਪਸ ਬਹੁਤ ਜ਼ਿਆਦਾ ਆ ਗਈਆਂ ਵਾ ਆਪਾਂ ਕਰ ਸਕਦੇ ਆਪਣੇ ਆਪਾਂ ਨੂੰ ਸੋਚਣਾ ਪਊਗਾ ਹੁਣ ਮੈਂ ਵੀ ਪਹਿਲਾਂ ਨਾ ਇਸੇ ਕਨਫਿਊਜ਼ਨ ਆ ਵੀ ਕਿਹਨੂੰ ਸਹੀ ਸਮਝਿਆ ਜਾਵੇ ਜਾਂ ਜਿੰਨੇ ਵੀ ਆਪਣੇ ਜਿਨ੍ਹਾਂ ਨੇ ਸੰਥਿਆ ਕੀਤੀ ਜਾਂ ਵਿਆਖਿਆ ਕੀਤੀ ਨਾ ਗੁਰੂ ਗ੍ਰੰਥ ਸਾਹਿਬ ਦੀ ਮੈਂ ਘੱਟੋ ਘੱਟ 10-12 ਐਪ ਆ ਭਾਜੀ ਮੇਰੇ ਕੋਲ ਫੋਨ ਦੇ ਵਿੱਚ ਤੇ ਸਾਰੇ ਦੇ ਵਿੱਚ ਹੀ ਵੱਖਰੇ ਵੱਖਰੇ ਅਰਥ ਆ ਵੱਖਰੀ ਵਿਆਖਿਆ ਵਾ ਹੁਣ ਮੇਨ ਆਪਾਂ ਜਿਹੜਾ ਜਗਜੀਤ ਸਾਹਿਬ ਸਟਾਰਟ ਕਰਦੇ ਆ ਨਾ ਜਿੱਥੇ ਆਪਾਂ ਆਉਂਦੇ ਸੋਚਿਆ ਸੋਚਣਾ ਹੋਵੇ ਜੀ ਸੋਚੀ ਲਖਵਾਰ ਕਈਆਂ ਦੇ ਵਿੱਚ ਉਹਦਾ ਮਤਲਬ ਇਹ ਕੱਢਿਆ ਗਿਆ ਵੀ ਜਿੰਨੀ ਵਾਰ ਮਰਜ਼ੀ ਸੋਚੀ ਜਾਓ ਸੋਚਿਆ ਕੁਛ ਨੀ ਬਣਦਾ ਹਨਾ ਤੇ ਇੱਕ ਦੇ ਵਿੱਚ ਇਹ ਲਿਖਿਆ ਵਾ ਵੀ ਉਹਦਾ ਸੋਚਮ ਤੇ ਝੂਠ ਨਾਲ ਸੰਬੰਧ ਆ ਉਹ ਅਰਥ ਦਿੱਤਾ ਗਿਆ ਵਾ ਹੁਣ ਇੱਥੇ ਕਨਫਿਊਜ਼ਨ ਹੁੰਦੀ ਆ ਵੀ ਸਹੀ ਕੌਣ ਆ ਇਹਨਾਂ ਦੇ ਵਿੱਚੋਂ ਸੱਚਾ ਕੌਣ ਆ
ਮਤਲਬ ਕੱਢ ਲੈਣੇ ਆ
ਹਾਂਜੀ ਹਾਂਜੀ ਤੇ ਬਸ ਮੈਂ ਤੇ ਇਹੀ ਕਹੂੰਗਾ ਵੀ ਉਹ ਮਾਲਕ ਅੱਗੇ ਅਰਦਾਸ ਕਰਕੇ ਸ਼ੁਰੂ ਕਰ ਲੋ ਕੰਮ ਉਹ ਆਪਣੇ ਆਪ ਹੀ ਬੁੱਧੀ ਪੈ ਜੂ ਆਪਣੇ ਆਪ ਹੀ ਸਮਝ ਆਉਣ ਲੱਗ ਪੈਂਦੀ ਆ ਜਦੋਂ ਆਪਾਂ ਪੜ੍ਹਨੀ ਸ਼ੁਰੂ ਕਰਦੇ ਨਾ ਆਪਣੇ ਆਪ ਹੀ ਸਮਝ ਆਉਣ ਲੱਗ ਪੈਂਦੀ ਆ
ਜੀ 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 ਬਹੁਤ ਬਹੁਤ ਮਿਹਰਬਾਨੀ ਔਲਖ ਸਾਹਿਬ ਥੋੜੀ ਜਿਹੀ ਆਵਾਜ਼ ਚ ਦਿੱਕਤ ਆਉਂਦੀ ਸੀ ਦੇਰੀ ਨਾਲ ਆ ਰਹੀ ਆ ਮੇਰੇ ਕੋਲੇ ਵੀ ਸੋ ਮਾਫੀ ਚਾਹੁੰਦੇ ਆ ਸੋ
ਹਾਂਜੀ ਹਾਂਜੀ ਠੀਕ ਹੈ ਭਾਈ ਬਹੁਤ ਬਹੁਤ ਮਿਹਰਬਾਨੀ
ਸੋ ਕੁਲਦੀਪ ਸਿੰਘ ਔਲਖ ਸਾਡੇ ਨਾਲ ਜੁੜੇ ਸੀ ਥੋੜੀ ਜਿਹੀ ਆਵਾਜ਼ ਜਾ ਰਹੀ ਸੀ ਉਹਨਾਂ ਦੀ ਇੱਕ ਆਵਾਜ਼ ਢੋਕੇ ਮੇਰੀ ਆ ਰਹੀ ਸੀ ਫਿਰ ਮੇਰੀ ਆਵਾਜ਼ ਕੋਲੇ ਡਿਲੇ ਹੋ ਕੇ ਜਾ ਰਹੀ ਸੀ ਤੇ ਇੱਧਰ ਸਾਡੇ ਨਾਲ ਪਰਸੋਂ ਤੇਜਿੰਦਰ ਸਿੰਘ ਜੁੜਨ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹ ਜਿਹੜਾ ਸਰਵਿਸ ਸਟੇਸ਼ਨ ਵਾਲਾ ਘਰ ਵਾਲੇ ਮਸਲੇ ਤੋਂ ਕਰਨੀ ਚਾਹੋ ਤੇ ਕੋਸ਼ਿਸ਼ ਦੀ ਉਹਨਾਂ ਨੂੰ ਵੀ ਅਸੀਂ ਕਾਲ ਲੈਣੇ ਆ ਉਹਨਾਂ ਦੀ ਵੀ ਤੇ ਇੱਧਰ ਅੰਮ੍ਰਿਤ ਜੁੜੇ ਆ ਸਾਡੇ ਨਾਲ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਜੀ ਮੇਰੇ ਕੋਲੇ ਅੱਜ ਪੰਜਾਬੀ ਫਾਉਂਡਰ ਹੈ ਤੇ ਪਰ ਕਹਿੰਦੇ ਮੈਂ ਕਰਨੀ ਚਾਹੁੰਦਾ ਉਸ ਲਈ ਤੁਸੀਂ ਕਹਿੰਦੇ ਪਿਛਲੇ ਦਿਨੀ ਮਨਜੀਤ ਰਾਜਪੁਰ ਹੋਰਾਂ ਨੇ ਇੱਕ ਰੇਡੀਓ ਦੇ ਉੱਤੇ ਇੰਟਰਵਿਊ ਕੀਤੀ ਸੀ ਜੀ ਤਾਇਕਵਾਂਡੋ ਦੀ ਜਿਹੜੀ ਪਲੇਅਰ ਬੀਨਾ ਦੀ ਤੇ ਉਹ ਬਹੁਤ ਇੰਸਪਾਇਰੇਸ਼ਨ ਜਿਹੜੀ ਉਹ ਸਟੋਰੀ ਸੀ ਸੋ ਅਸੀਂ ਬਹੁਤ ਵਧੀਆ ਗਿਆ ਸ਼ੋ ਸਾਡੇ ਜੁੜ ਜਜਿੰਦਰ ਸਿੰਘ ਪਰਸ ਤੋਂ ਮਿਲਿਆ ਹੈਲੋ ਹੈਲੋ ਮੈਨੂੰ ਲੱਗਦਾ ਉਹਨਾਂ ਨੇ ਹੋਲਡ ਤੇ ਉੱਤੇ ਲੈ ਗਏ ਆ ਉਹਨਾਂ ਨੂੰ ਹੋਲਡ ਤੇ ਮੈਂ ਕੋਸ਼ਿਸ਼ ਆ ਜੀ ਦੁਬਾਰਾ ਤੁਸੀਂ ਕਾਲ ਲਾਓ ਜਾਂ ਹੋਲਡ ਤੋਂ ਚੱਕੋ ਤੁਸੀਂ ਸੋ ਇੱਧਰ ਬਹੁਤ ਸਾਰੇ ਮੈਸੇਜ ਆ ਰਹੇ ਆ ਜੀ ਇਸ ਦਿਨ ਮੈਂ ਚਾਹੁੰਦਾ ਮੈਸੇਜ ਬੋਲਣੀਆਂ ਪਰ ਇੱਕ ਬ੍ਰੇਕ ਲੈ ਲਾਂ ਜੇ ਮੈਨੂੰ ਲੱਗਦਾ ਫੇਰ ਕਾਲ ਦੁਬਾਰਾ ਲਵਾਂ ਇਹਨਾਂ ਦੀ ਸੋ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਮੈਂ ਇਹਨੂੰ ਸੈਟਅਪ ਕਰਦਾ ਸਾਰੇ ਸਿਸਟਮ ਨੂੰ
ਗੱਲਾਂ ਤੱਤੀਆਂ ਮਿੱਤਰੋ ਕਹਿਣ ਲੱਗੇ ਕਿਤੇ ਆਪਣੇ ਨਾਲ ਹੀ ਖੈਣ ਲੱਗੇ ਜੀ ਗੱਲਾਂ ਤੱਤੀਆਂ ਮਿੱਤਰੋ ਕਹਿਣ ਲੱਗੇ ਕਿਤੇ ਆਪਣੇ ਨਾਲ ਹੀ ਖੈਣ ਲੱਗੇ ਜੇਕਰ ਚੁਭਣ ਤਾਂ ਜਾਚਕ ਹਾਂ ਮਾਫੀਆਂ ਦੇ ਮਾਫੀਆਂ ਦੇ ਜੀ ਹਾਂਜੀ ਮਾਫੀਆਂ ਦੇ ਸਾਨੂੰ ਮਾਣ ਹੈ ਸੱਚੀਆਂ ਸੁੱਚੀਆਂ ਨੇ ਕਲਮਾਂ ਫੜੀਆਂ ਤੇ ਲਿਖਣ ਜਵਾਕ ਬਹਿ ਗਏ ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ ਕਲਮਾਂ ਫੜੀਆਂ ਤੇ ਲਿਖਣ ਜਵਾਕ ਬਹਿ ਗਏ ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ ਸੀ ਦੁਨੀਆਂ ਦਾ ਅੰਨਦਾਤਾ ਮਾਰਨ ਆਸ਼ਕੀ ਬੁਲਟ ਤੇ ਚਾੜ ਦਿੱਤਾ ਕਹਿ ਕੇ ਵੈਲੀ ਤੇ ਸ਼ੌਂਕੀ ਉਹ ਦੁਨਾਲੀਆਂ ਦਾ ਜਿਵੇਂ ਦਾਰ ਦਾ ਅਕਸ ਵਿਗਾੜ ਦਿੱਤਾ ਵਹੀ ਲਾਲੇ ਦੀ ਜੱਟ ਜਾਂ ਰੱਬ ਜਾਣੇ ਉਹ ਕਿੱਥੋਂ ਸਰਦੀਆਂ ਨੱਤੀਆਂ ਗੁੱਤੀਆਂ ਨੇ ਕਲਮਾਂ ਫੜੀਆਂ ਤੇ ਲਿਖਣ ਜਵਾਕ ਬਹਿ ਗਏ ਪਿਸਟਲ ਤੇ ਬ੍ਰੈਂਡ ਪਰ ਮੋਟ ਕੀਤੇ ਚੜਦੀ ਉਮਰ ਦੀ ਸੋਚ ਵਿੱਚ ਨਰਕ ਭਰਤਾ ਮਾਤਾ ਬੋਲੀ ਨੂੰ ਖੂਬ ਨਿਲਾਮ ਕੀਤਾ ਸੋਹਣੇ ਕਲਚਰ ਦਾ ਬੇੜਾਈ ਗਰਕ ਕਰਤਾ ਕਬਜ਼ਾ ਕਰ ਲਿਆ ਜੀਵਨ ਦੀ ਗੈਪ ਅਰਮਾਨੀਆਂ ਗੁੱਚੀਆਂ ਨੇ ਫਲਮਾਂ ਬੜੀਆਂ ਤੇ ਲਿਖਣ ਜਵਾਕ ਬਹਿ ਗਏ ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ ਪੱਗਾਂ ਪੰਨੋ ਮਰੋੜ ਲਾਓ ਲੱਖ ਮੁੱਛਾਂ ਅਣਖਾਂ ਬਾਜ ਨਹੀਂ ਜਾਣਾ ਸਰਦਾਰ ਬਣਿਆ ਵੈਰੋ ਵਾਲੀਆ ਮੁੱਲ ਦੇ ਵਿਊ ਲੈ ਕੇ ਜਾਣਾ ਖਾਣਾ ਏ ਫਿਰਦਾ ਸਟਾਰ ਬਣਿਆ ਉੱਤੋਂ ਪੇਜ ਬਣਾ ਲੈ ਐਫ ਬੀ ਤੇ ਉਹ ਵੇਖੋ ਐਫ ਬੀ ਤੇ ਸੱਤੇ ਵਰਗੀਆਂ ਲੰਡੀਆਂ ਬੁੱਚੀਆਂ ਨੇ ਕਲਮਾਂ ਫੜੀਆਂ ਤੇ ਲਿਖਣ ਜਵਾਕ ਬਹਿ ਗਏ ਗੀਤਕਾਰੀਆਂ ਹੋ
ਪੰਜਾਬ ਸਪੋਰਟਸ ਕਲੱਬ ਸ਼ੈਪਟਨ ਪੇਸ਼ ਕਰਦੇ ਨੇ ਦੂਜਾ ਸਾਲਾਨਾ ਟੂਰਨਾਮੈਂਟ ਸ਼ੈਪਟਨ ਸਿਟੀ ਕਾਉਂਸਲ 17-18 ਸਤੰਬਰ ਨੂੰ ਵੀਬੈਟ ਰਿਜ਼ਰਵ ਆਰਚਰ ਸਟਰੀਟ ਵਿਖੇ ਜਿਸ ਵਿਚ ਹੋਣਗੇ ਕਬੱਡੀ ਸ਼ੋਕਰ ਵਾਲੀਬਾਲ ਤੇ ਸਭਿਆਚਾਰ ਪ੍ਰੋਗਰਾਮ ਇਸ ਤੋਂ ਇਲਾਵਾ ਬੱਚਿਆਂ ਦੀ ਦੌੜ ਗੱਤਕਾ ਤੇ ਸੀਪ ਦੀ ਬਾਜੀ ਵੀ ਹੋਵੇਗੀ ਸਿੰਘਸ ਸਵੀਟਸ ਵੱਲੋਂ ਸਾਰਾ ਦਿਨ ਮੁਫ਼ਤ ਖਾਣੇ ਦਾ ਵੀ ਪ੍ਰਬੰਧ ਹੈ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜਗਤਾਰ ਮਿੰਟੂ ਨੂੰ 0415-759-641 ਤੇ ਜਾਂ ਗੈਰੀ ਸਿੱਧੂ ਨੂੰ 0452-525-117 ਤੇ
ਜੀ ਦੋਸਤੋ ਪ੍ਰੋਗਰਾਮ ਚੱਲ ਰਿਹਾ ਲਹਿਰਾ ਮੈਂ ਤੁਹਾਡਾ ਦੋਸਤ ਮਿੰਟੂ ਬਡਲੇਟ ਦੇ ਸਕਿਓ ਤੋਂ ਜੁੜਿਆ ਜੀ ਸਰਬਜੀਤ ਸਿੰਘ ਟੈਕਨੀਕਲ ਸਪੋਰਟ ਦੇ ਰਿਹਾ ਤੇ ਸਾਡੇ ਨਾਲ ਪਾਰਸ ਤੋਂ ਜੁੜ ਕੇ ਤੇਜਿੰਦਰ ਸਿੰਘ ਤੇ ਆਪਾਂ ਉਹਨਾਂ ਨੂੰ ਜੀ ਆਇਆਂ ਤੇ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਆ ਸਤਿ ਸ੍ਰੀ ਅਕਾਲ ਤੇਜਿੰਦਰ ਭਾਈ
ਹਾਂਜੀ ਹਾਂਜੀ ਮਿੰਟੂ ਭਾਈ ਸਤਿ ਸ੍ਰੀ ਅਕਾਲ ਜੀ ਮੈਂ ਸਾਰੇ ਸਰੋਤਿਆਂ ਨੂੰ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਕਹਿਣਾ ਚਾਹੁੰਦਾ ਜੀ ਤੇ ਮੈਂ ਧੰਨਵਾਦ ਕਰਦਾ ਜੀ ਤੁਹਾਡਾ ਤੋਂ ਜੋ ਤੁਸੀਂ ਸਾਡਾ ਪੱਖ ਰੱਖਿਆ ਤੇ ਮੇਰਾ ਅੱਜ ਦਾ ਮੈਂ ਦੂਸਰੇ ਵਿਸ਼ੇ ਤੇ ਗੱਲ ਕਰਨਾ ਚਾਹੁੰਦਾ ਜਿਹੜੀ ਕੰਪਨੀ ਜੀਓ ਵਾਸ਼ ਇੱਥੇ ਅੱਜ ਕੱਲ ਲੋਕਾਂ ਦੇ ਪੈਸੇ ਲੈ ਕੇ ਉਹਨਾਂ ਨੂੰ ਸਾਈਟਾਂ ਨਹੀਂ ਦੇ ਰਹੀ ਮੈਂ ਸਿਰਫ ਲੋਕਾਂ ਨੂੰ ਇਹੋ ਹੀ ਕਹਿਣਾ ਚਾਹੁੰਦਾ ਆਪਣੇ ਸਰੋਤਿਆਂ ਨੂੰ ਵੀ ਜੇ ਤੁਸੀਂ ਆਪਣੇ ਪੈਸੇ ਇਨਵੈਸਟ ਕਰਨਾ ਚਾਹੁੰਦੇ ਜੇ ਤੇ ਇੱਕ ਵਾਰੀ ਪੂਰੀ ਪੜਤਾਲ ਕਰਕੇ ਫਿਰ ਇਨਵੈਸਟਮੈਂਟ ਕਰਿਓ ਅਸੀਂ ਬਹੁਤ ਮਿਹਨਤਾਂ ਕਰਕੇ ਇੱਥੇ ਪੈਸੇ ਕਮਾਉਂਦੇ ਹਾਂ ਤੇ ਜਦੋਂ ਇਹ ਕੰਪਨੀਆਂ ਪੈਸੇ ਲੈ ਜਾਂਦੀਆਂ ਜੀ ਉਸ ਤੋਂ ਬਾਅਦ ਇਹਨਾਂ ਕੋਲ ਪੈਸੇ ਘਟਾਉਣੇ ਬਹੁਤ ਔਖੇ ਹੁੰਦੇ ਤੇ ਤੁਸੀਂ ਕਿਸੇ ਲੀਗਲ ਐਡਵਾਈਸ ਵੀ ਲੈਂਦੇ ਜੇ ਤੁਸੀਂ ਬੈਰਿਸਟਰ ਕੋਲ ਜਾਂਦੇ ਜੇ ਉਹ ਘੱਟੋ ਘੱਟ ਵੀ $700 ਪਰ ਆਰ ਦਾ ਤੁਹਾਨੂੰ ਚਾਰਜ ਕਰਦਾ ਸਿਰਫ ਐਡਵਾਈਸ ਦੇਣ ਦਾ ਠੀਕ ਹੈ ਨਾ ਇਸ ਤੋਂ ਪਹਿਲਾਂ ਤੁਸੀਂ ਇਹਨਾਂ ਨੂੰ ਪੈਸੇ ਦਿਓ ਇਸ ਕੰਪਨੀ ਬਾਰੇ ਬਿਲਕੁਲ ਪਤਾ ਕਰੋ ਮੈਂ ਇਸ ਕੰਪਨੀ ਨੀ ਮੈਂ ਕਿਸੇ ਕੰਪਨੀ ਬਾਰੇ ਵੀ ਕਹਿੰਦਾ ਵੀ ਤੁਸੀਂ ਬਿਨਾਂ ਪੁੱਛ ਪੜਤਾਲ ਕੀਤੇ ਪੈਸੇ ਆਪਣੇ ਇਨਵੈਸਟ ਨਾ ਕਰੋ ਮੇਰਾ ਸਿਰਫ ਇਹੋ ਸੁਨੇਹਾ ਹੈ ਜੀ ਆਪਣੇ ਸਰੋਤਿਆਂ ਦਾ
ਤੇਜਿੰਦਰ ਜੀ ਥੋੜੀ ਜੀ ਪਹਿਲਾਂ ਸਾਡੇ ਸਰੋਤਿਆਂ ਨੂੰ ਨਾ ਥੋੜੀ ਜੀ ਗੱਲ ਹੋਰ ਆਪਾਂ ਐਕਸਪਲੇਨ ਕਰੀਏ ਕਲੀਅਰ ਕਰੀਏ ਤੁਸੀਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਸੀ ਤੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨ ਦੇ ਲਈ ਤੁਸੀਂ ਕਾਰ ਵਾਸ਼ ਨੂੰ ਚੁਣਿਆ ਇਹਨੂੰ ਸਟੈਪ ਬਾਏ ਸਟੈਪ ਦੱਸੋ ਕੀ ਹੋਇਆ ਕੀ ਵਾਪਰਿਆ ਤੁਸੀਂ ਕੀਤਾ ਤੇ
ਮੈਂ ਬਿਜ਼ਨਸ ਸ਼ੁਰੂ ਨੀ ਜੀ ਕਰਨਾ ਚਾਹੁੰਦਾ ਮੈਂ ਬਿਜ਼ਨਸ ਸ਼ੁਰੂ ਕੀਤਾ ਸੀ ਜੀ ਇਹਨਾਂ ਨਾਲ ਤੇ ਇਹਨਾਂ ਨੇ ਮੈਂ 2 ਸਾਲ ਤੋਂ ਇਹਨਾਂ ਨਾਲ ਬਿਜ਼ਨਸ ਸ਼ੁਰੂ ਕੀਤਾ ਤੇ ਮੈਨੂੰ ਇਹਨਾਂ ਨੇ 2 ਸਾਲ ਤੋਂ ਬਹੁਤ ਜ਼ਿਆਦਾ ਤੰਗ ਕੀਤਾ ਹਰ ਮਹੀਨੇ ਬਾਅਦ ਬ੍ਰੀਚ ਨੋਟਿਸ ਭੇਜਤਾ ਮੈਨੂੰ 5-6 ਬ੍ਰੀਚ ਨੋਟਿਸ 5 ਦਿਨਾਂ ਚ 5 ਬ੍ਰੀਚ ਨੋਟਿਸ ਭੇਜ ਕੇ ਇਹਨਾਂ ਨੇ ਮੈਨੂੰ ਟਰਮੀਨੇਟ ਕਰਤਾ ਜੀ ਜਦੋਂ ਇਹਨਾਂ ਨੇ ਮੈਨੂੰ ਟਰਮੀਨੇਟ ਕਰਤਾ ਫਿਰ ਮੇਰੇ ਵਕੀਲ ਨੇ ਮੈਨੂੰ ਐਡਵਾਈਸ ਦਿੱਤੀ ਵੀ ਤੂੰ ਇਹਨਾਂ ਦੇ ਬੋਰਡ ਲਾ ਦੇ ਮੈਂ ਬਾਈ ਜੀ ਹੁਣ ਇਹਨਾਂ ਦਾ ਫਰੈਂਚਾਈਜ਼ੀ ਨਹੀਂ ਹੈ ਬਟ ਮੈਂ ਇਹਨਾਂ ਦਾ ਫਰੈਂਚਾਈਜ਼ੀ ਰਹਿ ਚੁੱਕਿਆ ਤੇ ਮੈਂ ਆਪਣੇ ਵੀਰਾਂ ਸਾਰੇ ਭਰਾਵਾਂ ਨੂੰ ਇਹੋ ਕਹਿਣਾ ਚਾਹੁੰਦਾ ਹੈ ਵੀ ਜੇ ਤੁਸੀਂ ਇਹਨਾਂ ਦੀ ਫਰੈਂਚਾਈਜ਼ੀ ਲੈਣਾ ਚਾਹੁੰਦੇ ਜੇ ਤੁਹਾਡਾ ਸਟੋਰ ਚੱਲ ਜਾਂਦਾ ਹੈ ਇਹਨਾਂ ਦੀ ਅੱਖ ਆ ਜਾਂਦੀ ਹੈ ਵੀ ਹਾਂ ਵੀ ਇਹਨੂੰ ਕਿਸੇ ਤਰ੍ਹਾਂ ਅਲਟੀਰੀਅਰ ਮੋਟਿਵ ਨਾਲ ਹਥਿਆਇਆ ਜਾਵੇ ਜਦੋਂ ਇਹ ਚੀਜ਼ਾਂ ਇਹ ਸੋਚਦੇ ਆ ਫਿਰ ਤੁਹਾਨੂੰ ਜਾਣ ਬੁੱਝ ਕੇ ਤੰਗ ਕਰਦੇ ਆ ਨਜਾਇਜ਼ ਜੀ ਵੀ ਤੁਹਾਡੀ ਸਾਈਟ ਸਾਫ਼ ਨੀ ਹੈ ਬ੍ਰੀਚ ਭੇਜ ਦੋ ਬਾਈ ਹੁਣ ਆਪਾਂ ਹੰਗਰੀ ਜੈਕਸ ਜਾਂਦੇ ਹਾਂ ਇਹ ਨੀ ਵੀ ਉੱਥੇ ਬਾਥਰੂਮ ਕਈ ਵਾਰ ਗੰਦਾ ਹੁੰਦਾ ਜਾਂ ਕੁਛ ਹੁੰਦਾ, ਇਹਦਾ ਇਹ ਥੋੜੀ ਮਤਲਬ ਹੁੰਦਾ ਵੀ ਤੁਸੀਂ ਅਗਲੇ ਦੀ ਇਨਵੈਸਟਮੈਂਟ, ਜੇ ਕਿਸੇ ਨੇ 3 ਲੱਖ ਖਰਚਿਆ ਤੇ ਉਹਨੂੰ 0 ਕਰਕੇ ਉਹਨੂੰ ਟਰਮੀਨੇਟ ਕਰਕੇ ਕਹੋ ਵੀ ਇਹ ਸਾਈਟ ਸਾਡੀ ਹੈ, ਪੈਸੇ ਸਾਡੇ, ਲੀਜ਼ ਅਸੀਂ ਦੇ ਰਹੇ ਹਾਂ, ਇੱਕ ਕਿੰਨੇ ਟੋ ਤੋਂ ਲੈ ਕੇ ਹੈੱਡ ਤੱਕ ਹਰ ਇੱਕ ਪੈਸਾ ਅਸੀਂ ਦਿੱਤਾ, ਤੇ ਤੁਸੀਂ ਸਾਨੂੰ ਮਤਲਬ ਐਨਜੀ ਐਂਡ ਗੋਲੀਆਂ ਕਰਕੇ ਤੁਸੀਂ ਕਹੋ ਯਾਰ ਟਰਮੀਨੇਟ ਚੁੱਕੋ ਤੇ ਤੁਸੀਂ ਇੱਥੋਂ ਬਾਹਰ ਹੋ ਜਾਓ, ਠੀਕ ਹੈ ਜੀ। ਮੈਂ ਮੇਰੇ ਨਾਲ ਇਹੋ ਹੀ ਹੋਇਆ ਜੀ, ਮੈਂ 2 ਸਾਲ
ਤੁਸੀਂ ਜਦੋਂ ਇਹ ਬਿਜ਼ਨਸ 2 ਸਾਲ ਪਹਿਲਾਂ ਸ਼ੁਰੂ ਕੀਤਾ, ਇਹਨਾਂ ਨੇ ਫਰੈਂਚਾਈਜ਼ ਦਾ ਕਿੰਨਾ ਪੈਸਾ ਲਿਆ ਸੀ ਤੁਹਾਡੇ ਤੋਂ?
ਮੇਰੇ ਕੋਲ ਇਹਨਾਂ ਨੇ ਜੀ 2.5 ਲੱਖ ਰੁਪਇਆ ਲਿਆ ਸੀ, ਪਲੱਸ ਮੈਂ 2 ਮਹੀਨੇ ਦੀ ਇਹਨਾਂ ਨੂੰ ਲੀਜ਼ ਦਿੱਤੀ ਸੀ, ਠੀਕ ਹੈ ਜੀ, 2.5-3 ਲੱਖ ਰੁਪਇਆ ਮੈਂ ਇਹਨਾਂ ਨੂੰ ਦਿੱਤਾ ਸੀ ਜੀ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਪਿਛਲੇ ਸਾਲ ਟਰਮੀਨੇਟ ਕਰਤਾ, ਉਹਦੇ ਚ ਇਹਨਾਂ ਨੇ ਮੈਨੂੰ ਸ਼ਰਤ ਰੱਖੀ ਵੀ 30,000 ਰੁਪਇਆ 31,000 ਰੁਪਇਆ ਖਰਚ ਸਾਈਟ ਤੇ ਦੁਬਾਰਾ, ਫਿਰ ਅਸੀਂ ਤੇਰੀ ਸਸਪੈਂਸ਼ਨ ਟਰਮੀਨੇਟ ਸਸਪੈਂਡ ਕਰ ਦਾਂਗੇ। ਮੇਰੇ ਕੋਲ 31,000 ਰੁਪਇਆ ਉਦੋਂ ਲਾਇਆ ਜੀ, ਮੈਂ 3 ਲੱਖ ਤੋਂ ਉੱਤੇ ਦੇ ਚੁੱਕਾ ਹਾਂ ਇਹਨਾਂ ਨੂੰ। ਫਿਰ ਆਉਂਦੇ ਸਾਲ ਦੂਸਰੇ ਸਾਲ ਇਹਨਾਂ ਨੇ ਮੈਨੂੰ ਫਿਰ ਟਰਮੀਨੇਟ ਕਰਤਾ, ਠੀਕ ਹੈ ਜੀ। ਫਿਰ ਮੈਨੂੰ ਮੇਰੇ ਯਾਰਾਂ ਦੋਸਤਾਂ ਨੇ ਦੱਸਿਆ ਵੀ ਤੁਸੀਂ ਸਲਾਹ ਲਓ ਕਿਸੇ ਵਕੀਲ ਕੋ, ਵਕੀਲ ਵੀ ਜੀ ਕਿਹੜੇ ਸਸਤੇ ਥੇ, ਵਕੀਲ ਕੋਲ ਗਿਆ, ਉਹਨੂੰ $10,000-12,000 ਦਿੱਤਾ। ਫਿਰ ਉਹਦੇ ਨਾਲ ਇਹਨਾਂ ਦੀ ਚਿੱਠੀਆਂ ਪੱਤਰ ਚੱਲਦੇ ਰਹੇ, ਫਿਰ ਉਹਨੇ ਮੈਨੂੰ ਐਡਵਾਈਸ ਦਿੱਤੀ ਵੀ ਜੇ ਇਹਨਾਂ ਨੇ ਤੈਨੂੰ ਟਰਮੀਨੇਟ ਕਰਤਾ ਹੈ ਤੇ ਤੂੰ ਬੋਰਡ ਲਾ ਦੇ। ਮੈਂ ਹੁਣ ਇਹਨਾਂ ਦੇ ਫਰੈਂਚਾਈਜ਼ੀ ਤੋਂ ਬਾਹਰ ਆ। ਬਟ ਮੈਂ ਸਾਰਿਆਂ ਨੂੰ ਇਹੋ ਦੱਸਣਾ ਚਾਹੁੰਦਾ, ਇੱਕ ਤੇ ਇਹਨਾਂ ਦਾ ਪ੍ਰੋਸੀਜਰ ਪਤਾ ਕਰੋ ਜੀ, ਇਹ ਕਿਸ ਤਰ੍ਹਾਂ ਤੁਹਾਨੂੰ ਸਾਈਟ ਦਿੰਦੇ ਆ। ਜੇ ਸਾਈਟ ਤੁਹਾਨੂੰ ਨਹੀਂ ਮਿਲਦੀ, ਕੌਂਸਲ ਅਪਰੂਵਲ ਨਹੀਂ ਹੁੰਦੀ, ਅਕਲੀ ਇਹ ਤੁਹਾਡੇ ਪੈਸੇ ਵਾਪਸ ਕਰਨਗੇ? ਕੌਂਸਲ ਅਪਰੂਵਲ ਤੱਕ ਘੱਟੋ ਘੱਟ 2 ਲੱਖ ਰੁਪਇਆ ਤੁਹਾਡੇ ਕੋਲ ਲੈ ਜਾਂਦੇ ਜੀ। ਤੇ ਕੌਂਸਲ ਜੇ ਅਪਰੂਵਲ ਨਹੀਂ ਦਿੰਦੀ ਵੀ ਹਾਂ ਵੀ ਇਟਸ ਨੋਟ ਗੁੱਡ ਵੀ ਇੱਥੇ ਤੁਸੀਂ ਸਾਈਟ ਨਹੀਂ ਬਣਾ ਸਕਦੇ ਕਾਰ ਵਾਸ਼ ਦੀ, ਤੇ ਫਿਰ ਇਹ ਤੁਹਾਡੇ ਪੈਸੇ ਵੀ ਵਾਪਸ ਨਹੀਂ ਆਉਂਦੇ। ਫਿਰ ਇਹ ਕਹਿ ਦਿੰਦੇ ਹਾਂਜੀ ਜੀ ਖਰਚ ਹੋ ਗਏ ਆ, ਹਾਂਜੀ ਜੀ ਸਾਡੇ ਬਹੁਤ ਖਰਚੇ ਹੋ ਗਏ, ਤੁਹਾਨੂੰ ਹੋਰ ਦੇ ਦਿੰਦੇ ਸਾਈਟ। ਬਟ ਜਦੋਂ ਤੁਸੀਂ ਉਸ ਸਾਈਟ ਦੇ ਅਗੇਂਸਟ ਪੈਸੇ ਦਿੱਤੇ ਆ ਤੇ ਤੁਹਾਨੂੰ ਉਹ ਸਾਈਟ ਨਹੀਂ ਮਿਲੀ ਤੇ ਤੁਹਾਡੇ ਪੈਸੇ ਆਟੋਮੈਟਿਕਲੀ ਵਾਪਸ ਆਉਣੇ ਚਾਹੀਦੇ, ਠੀਕ ਹੈ ਜੀ। ਇਹਨਾਂ ਦਾ ਪ੍ਰੋਸੀਜਰ ਹੀ ਗਲਤ ਆ ਜੀ।
ਇਹ ਤੁਹਾਡੇ ਮੈਨੂੰ ਤਕਰੀਬਨ ਬਹੁਤ ਸਾਰੇ ਲੋਕਾਂ ਨੇ ਹੋਰ ਵੀ ਸੰਪਰਕ ਕੀਤਾ, ਤਕਰੀਬਨ 8-10 ਬੰਦਿਆਂ ਨੇ ਸੰਪਰਕ ਕੀਤਾ, ਤੇ ਸਾਰਿਆਂ ਨਾਲ ਸੇਮ ਹੀ ਵਰਤਾਰਾ ਹੋਇਆ ਜਾਂ ਬਖਸ਼ਮ ਦੀਆਂ ਹੋਰ ਠੱਗੀਆਂ ਵੀ ਵੱਜੀਆਂ?
ਇਹ ਮੋਸਟਲੀ ਸਾਰਿਆਂ ਨਾਲ ਇਹੋ ਹੀ ਆ ਜੀ।
ਜੀ
ਹੈਲੋ।
ਸੋ ਫਰੈਂਚਾਈਜ਼ ਦੇਤੀ ਆ, ਉਸ ਤੋਂ ਬਾਅਦ ਉਹਨੂੰ ਜਾਂ ਉਹਨੂੰ ਸਿਰੇ ਨਹੀਂ ਲਾਇਆ ਤੇ ਜਾਂ ਹੋਰ ਕੋਸ਼ਿਸ਼ਾਂ?
ਹਾਂਜੀ ਹਾਂਜੀ, ਕੁਛ ਲੜਕੇ ਤਾਂ ਅਸੀਂ ਇੱਥੇ ਇਹ ਵੀ ਜਾਣਦੇ ਹਾਂ ਵੀ ਜਿਨ੍ਹਾਂ ਨੂੰ ਸਾਈਟ ਦਾ ਮੂੰਹ ਵੀ ਨਹੀਂ ਦਿਖਾਇਆ ਗਿਆ ਤੇ ਉਹਨਾਂ ਕੋਲ ਪੈਸੇ ਲਏ ਗਏ ਆ, ਤੇ ਉਸ ਤੋਂ ਬਾਅਦ ਤੁਸੀਂ ਇੱਥੇ ਕਿਸੇ ਕੋਲੋਂ $2 ਵੀ ਕਢਵਾਉਣੇ ਹੋਣ ਤੇ ਤੁਹਾਨੂੰ ਲੀਗਲੀ ਜਾਣਾ ਪੈਂਦਾ ਜੀ, ਤੇ $2 ਲਈ ਤੁਹਾਨੂੰ ਉੱਤੇ ਹੋਰ ਪੈਸੇ ਖਰਚਣੇ ਪੈਂਦੇ। ਮਤਲਬ ਇੱਕ ਤੀਰ ਛੱਡਿਆ ਹੋਇਆ, ਜੇ ਉਹ ਲੱਭਣਾ ਤੇ ਦੂਜਾ ਤੀਰ ਉਸੇ ਰਾਹ ਚ ਫੇਰ ਛੱਡਣਾ ਪੈਂਦਾ ਜੀ।
ਜੀ ਜੀ। ਸੋ ਬਹੁਤ ਮਿਹਰਬਾਨੀ ਜਤਿੰਦਰ ਜੀ, ਤੁਸੀਂ ਜੁੜੇ ਤੇ ਆਪਦਾ ਐਕਸਪੀਰੀਅੰਸ ਜਿਹੜਾ ਸਾਡੇ ਸਰੋਤਿਆਂ ਨਾਲ ਸਾਂਝਾ ਕੀਤਾ। ਜੀ ਜੀ,
ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ।
ਜੀ ਬਿਲਕੁਲ, ਬਹੁਤ ਮਿਹਰਬਾਨੀ। ਸੋ ਬਾਈ ਜੀ, ਸਾਡੇ ਨਾਲ ਜੁੜੇ ਸੀ ਤਜਿੰਦਰ ਸਿੰਘ ਪਰਥ ਤੋਂ, ਤੇ ਉਹਨਾਂ ਦਾ ਜਿਹੜਾ ਤੁਸੀਂ ਸ਼ਾਇਦ ਉਹ ਗੱਲ ਪੂਰੀ ਸਿਰੇ ਨਾਲ ਨਹੀਂ ਸਮਝ ਆਈ ਹੋਣੀ, ਪਰ ਮੈਂ ਥੋੜੀ ਜਿਹੀ ਐਕਸਪਲੇਨ ਕਰਨੀ ਚਾਹਾਂਗਾ ਗੱਲ, ਤੇ ਹੋਰ ਵੀ ਸੱਜਣ ਮਿੱਤਰ ਜਿਹੜੇ ਇਹਨਾਂ ਚੀਜ਼ਾਂ ਤੋਂ ਪੀੜਤ ਆ ਉਹਨਾਂ ਨੂੰ ਲੈ ਕੇ ਤੇ ਤੁਹਾਡੇ ਤੱਕ ਪਹੁੰਚਾਉਣਾ ਚਾਹਾਂਗਾ। ਸਾਡਾ ਮਸਲਾ ਸਿਰਫ ਇਹੀ ਹੈ ਵੀ ਜੇ ਕਿਸੇ ਇੱਕ ਬੰਦੇ ਨੇ ਠੇਡਾ ਖਾ ਲਿਆ ਤੇ ਉਹ ਠੇਡਾ ਕੋਈ ਹੋਰ ਨਾ ਖਾਵੇ, ਉਹਦੇ ਤੋਂ ਅਵੇਅਰ ਕੀਤਾ ਜਾਵੇ। ਅਸੀਂ ਕਿਸੇ ਵੀ ਖਾਸ ਕੰਪਨੀ ਦੇ ਉੱਤੇ ਕੋਈ ਵੀ ਗੱਲ ਨਹੀਂ ਕਰ ਰਹੇ, ਕੋਈ ਵੀ ਕੰਪਨੀ ਹੋ ਸਕਦੀ ਆ। ਤੁਹਾਨੂੰ ਫਰੈਂਚਾਈਜ਼ ਅੱਜ ਕੱਲ੍ਹ ਵੰਡੀਆਂ ਜਾਂਦੀਆਂ, ਅਸੀਂ ਅਕਸਰ ਦੇਖਦੇ ਹਾਂ ਵੀ ਚੱਲ ਜੇ 1-2 ਲੱਖ 4 ਲੱਖ ਕਿਸੇ ਵੱਡੀ ਕੰਪਨੀ 'ਚ ਲਾ ਲਿਆ ਤਾਂ ਚੱਲ ਬੈਠ ਕੇ ਰੋਟੀਆਂ ਖਾਵਾਂਗੇ, ਉਹਨਾਂ ਦੇ ਨਾਂ ਦੇ ਉੱਤੇ ਸੇਲ ਹੋਈ ਜਾਂਦੀ ਆ। ਪਰ ਉਹਦੇ ਵਿੱਚ ਵੀ ਕਈ ਵਾਰ ਕੀ ਹੁੰਦਾ ਵੀ ਅਸੀਂ ਗੱਲਾਂ 'ਚ ਆ ਜਾਂਦੇ ਹਾਂ, ਅਸੀਂ ਦੇਖਦੇ ਨਹੀਂ ਵੀ ਅਸੀਂ ਇਹ ਕੰਪਨੀ ਦਾ ਕੀ ਰਿਕਾਰਡ ਆ, ਇਹਦੀ ਕੀ ਹਿਸਟਰੀ ਆ, ਆਲੇ ਦੁਆਲੇ ਤੋਂ ਪੁੱਛਣਾ ਨਹੀਂ ਚਾਹੁੰਦੇ, ਸੁਣਨਾ ਨਹੀਂ ਚਾਹੁੰਦੇ। ਸਾਨੂੰ ਲੱਗਦਾ ਜੇ ਕੋਈ ਸੱਜਣ ਰੋਕਦਾ ਤਾਂ ਸਾਨੂੰ ਸੱਜਣ ਮਿੱਤਰ ਜਾਣ ਬੁੱਝ ਕੇ ਰੋਕ ਰਿਹਾ, ਸਾਡਾ ਕੰਮ ਅੱਗੇ ਨਹੀਂ ਵੱਧਦਾ ਦੇਖਣਾ ਚਾਹੁੰਦਾ। ਪਰ ਦੋਸਤੋ, ਸੱਚਾਈ ਕੁਝ ਹੋਰ ਹੁੰਦੀ ਆ, ਸੋ ਇਸ ਕਰਕੇ ਸਾਨੂੰ ਪੜਤਾਲ ਲੈਣਾ ਚਾਹੀਦਾ। ਇਹਨਾਂ ਦੇ ਮਸਲੇ 'ਚ ਇਹ ਹੋਇਆ ਜੀ ਵੀ ਇੱਕ ਕਾਰ ਵਾਸ਼ ਦੀ ਕੰਪਨੀ ਹੈ ਜੀ, ਉਸ ਕੰਪਨੀ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਫਰੈਂਚਾਈਜ਼ ਦਿੱਤੀ, ਤੇ ਜਿਵੇਂ ਇਹਨਾਂ ਨੇ ਦੱਸਿਆ ਵੀ ਜੇ ਤਾਂ ਉਹ ਚੱਲ ਗਈ ਤਾਂ ਖੋਣ ਦੀ ਕੋਸ਼ਿਸ਼ ਕਰਦੇ ਆ, ਜੇ ਨਹੀਂ ਚੱਲੀ ਤਾਂ ਉਹਦੇ ਪੈਸੇ ਨਾ ਪੜੇ। ਤਾਂ ਇਦਾਂ ਦਾ ਮਾਹੌਲ ਬਹੁਤ ਸਾਰੇ ਲੋਕਾਂ ਨਾਲ ਵਾਪਰਿਆ, ਤੇ ਉਸ ਵਾਪਰਨ ਕਾਰਨ ਉਹਦੇ ਪੀੜਤ ਜਿੰਨੇ ਵੀ ਲੋਕ ਆ ਉਹਨਾਂ ਨੂੰ ਅਸੀਂ ਵਾਰੀ ਵਾਰੀ ਸਿਰ ਕੋਸ਼ਿਸ਼ ਕਰਾਂਗੇ ਆਨ ਏਅਰ ਲੈ ਕੇ ਆਈਏ, ਗੱਲ ਕਰੀਏ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਲਬਨ ਦੇ ਵਿੱਚ ਇੱਕ ਵੱਡੇ ਮੇਲੇ ਦੇ ਵਿੱਚ ਫਰੈਂਚਾਈਜ਼ ਫੇਰ ਵੇਚੀਆਂ ਜਾ ਰਹੀਆਂ, ਸੋ ਤੁਹਾਡਾ ਕੋਈ ਭਾਈਬੰਦ ਦੋਸਤ ਕੋਈ ਵੀ ਇਹੋ ਜਿਹੇ ਸੌਦਾ ਕਰਦਾ ਤਾਂ ਉਹਨਾਂ ਨੂੰ ਜ਼ਰੂਰ ਕਿਹੋ ਵੀ ਅੱਖਾਂ ਖੋਲ ਕੇ ਤੇ ਸੁਣ ਕੇ ਤੇ ਹੋਰ ਜਾਣਕਾਰੀ ਲੈ ਕੇ ਫੇਰ ਇਹ ਸੌਦਾ ਕੀਤਾ ਜਾਵੇ। ਸਾਡੇ ਨਾਲ ਕੰਗ ਸਾਹਿਬ ਫੇਰ ਜੁੜ ਚੁੱਕੇ ਆ, ਸਤਿ ਸ੍ਰੀ ਅਕਾਲ ਕੰਗ ਸਾਹਿਬ।
ਸਤਿ ਸ੍ਰੀ ਅਕਾਲ ਜੀ, ਬਰਾੜ ਸਾਹਿਬ ਗੱਲ ਇਹ ਆ ਵੀ ਜਿਸ ਵੇਲੇ ਅੰਮ੍ਰਿਤ ਛਕਾਉਂਦੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ, ਜਿਸ ਦਿਨ ਤਾਂ ਡਿਊਟੀ ਹੁੰਦੀ ਆ ਅਕਾਲੀ ਦਲ ਦੀ, ਉਸ ਦਿਨ ਤਾਂ ਉਹ ਕਹਿੰਦੇ ਪੰਜ ਬਾਣੀਆਂ ਪੜੋ, ਤਿੰਨ ਸਵੇਰੇ ਦੋ ਸ਼ਾਮ ਨੂੰ, ਜੋ ਰਹਿਤ ਮਰਿਆਦਾ ਚ ਲਿਖਿਆ ਹੋਇਆ ਹੈ। ਬਾਕੀ ਉਹ ਕਹਿੰਦੇ ਜੋ ਮਰਜ਼ੀ ਜਿੰਨੀਆਂ ਮਰਜ਼ੀ ਪੜੋ, ਕੋਈ ਮਨਾ ਨਹੀਂ ਆ, ਘੱਟ ਤੋਂ ਘੱਟ ਹੀ ਪੰਜ ਬਾਣੀਆਂ ਰੋਜ਼ ਪੜ੍ਹਨੀਆਂ ਚਾਹੀਦੀਆਂ। ਜਪਜੀ ਸਾਹਿਬ, ਜਾਪ ਸਾਹਿਬ ਸਵੇਰੇ ਸਵੇਰੇ, ਰਹਿਣਾ ਸਾਹਿਬ ਤੇ ਕੀਰਤਨ ਸੋਹਣਾ ਰਾਤ ਨੂੰ, ਉਹ ਰੋਕਦੇ ਨੀ ਜਿੰਨੀ ਮਰਜ਼ੀ ਪੜੋ। ਇੱਕ ਸੱਜਣ ਨੇ ਕਿਹਾ ਬਈ ਪਿਛਲੀ ਪਹਿਲਾਂ ਰਾਤ ਜਿਹੜੀ ਰਹਿਰਾ ਸੀ ਉਹ ਲੰਮੀ ਸੀਗੀ, ਮੈਂ ਵੀ ਪੜ੍ਹੀ ਬਹੁਤ ਚਿਰ ਪਹਿਲਾਂ ਬਾਅਦ ਤਰੇਟ ਚ, ਪਰ ਜੋ ਤੁਹਾਨੂੰ ਹੁਕਮ ਹੈ ਤੁਸੀਂ ਉਹ ਪੜ੍ਹੋ। ਜੋ ਜਿਸ ਦਿਨ ਡਿਊਟੀ ਹੁੰਦੀ ਆ ਅਕਾਲੀ ਦਲ ਦੀ ਉਹ ਇਹ ਦੱਸਦੇ ਆ, ਜਿਸ ਦਿਨ ਕਿਸੇ ਸੰਪਰਦਾ ਦੀ ਹੁੰਦੀ ਆ ਕਿਸੇ ਗਰੁੱਪ ਦੀ ਹੁੰਦੀ ਆ ਉਹ ਦੱਸਦੇ। ਆ ਜੀ ਮੈਂ ਅੰਮ੍ਰਿਤ ਛਕਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਦਾੜੀ ਬੰਨ ਰਹਾ ਕੱਟਦਾ ਨੀ, ਕੀ ਸਿੱਖੀ ਦੇ ਵਿੱਚ ਦਾੜੀ ਬੰਨਣੀ ਮਨਾ ਹੈ? ਹੁਣ ਇਹ ਤਾਂ ਕਹਿੰਦੇ ਜੀ ਜਿਹੜੀ ਦਾੜੀ ਆ ਉਹ ਖੋਲ ਕੇ ਰੱਖੋ, ਪ੍ਰਕਾਸ਼ ਕਰੋ। ਇਹ ਕਿਤੇ ਕਿਸੇ ਵੀ ਮਤਲਬ ਕਿਤੇ ਵੀ ਲਿਖਿਆ ਨਹੀਂ ਹੈ ਦਾੜੀ ਪ੍ਰਕਾਸ਼ ਕਰੋ। ਮੈਂ ਇਹ ਨੀ ਕਹਿੰਦਾ ਵੀ ਪ੍ਰਕਾਸ਼ ਕਰਨ ਵਾਲੇ ਮਾੜੇ ਬੰਦੇ ਨੇ, ਉਹਨਾਂ ਦੀ ਮਰਜ਼ੀ ਆ, ਕਰੋ, ਦਾੜੀ ਕੱਟਣੀ ਮਨਾ ਹੈ।
ਜੀ 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 ਜੀ
ਪੂਰੀ 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 ਸਿੱਖ ਰਾਜਵਾਂ ਦੀ ਜਿਹੜੀ ਇੰਡੀਆ ਦੇ ਵਿੱਚ
ਕਾਫੀ ਸੈਂਸਿਟਿਵ ਗੱਲਾਂ ਅੰਕਲ ਜੀ ਇਹ ਤੇ
ਕੋਈ ਕਹਿੰਦਾ ਸੱਤ ਬਾਣੀਆਂ ਪੜੋ, ਕੋਈ ਕਹਿੰਦਾ ਤੁਸੀਂ ਪੜ੍ਹੀ ਜਾਓ, ਬਾਣੀ ਪੜ੍ਹਨੀ ਹੈ ਕਿ ਸੱਤ ਕਹਿੰਦਾ ਸੱਤ ਪੜ੍ਹ ਲਓ, ਤੁਹਾਨੂੰ ਕੀ ਤਕਲੀਫ ਹੈ?
ਪੜ੍ਹਨ ਨਾਲੋਂ ਪੰਜ ਕਹਿੰਦਾ ਵਾਧਾ ਦਾ ਅਮਲ ਕਰੋ। ਮੇਰੀ ਤਾਂ ਇਹ ਸੋਚ ਹੈ ਪੜ੍ਹਨ ਨਾਲੋਂ ਵੀ ਵਾਧਾ ਅਮਲ ਕਰੋ ਜੀ,
ਅਮਲ ਕਰੋ।
ਬਹੁਤ ਲੰਮੀ ਲਾਈਨ ਲੱਗ ਗਈ ਹੈ ਜੀ ਕਾਲਰਾਂ ਦੀ। ਹੁਣ ਸਾਡੇ ਪ੍ਰੋਗਰਾਮ ਚ ਅਕਸਰ ਹੀ ਇਹ ਹੁੰਦਾ ਤੇ ਜਦੋਂ ਜਿਵੇਂ ਜਿਵੇਂ ਪ੍ਰੋਗਰਾਮ ਅੱਗੇ ਵੱਧਦਾ ਤੇ ਕਾਲਰ ਵੀ ਤੇਜ਼ੀ ਖਾਂਦੇ ਆ। ਸੋ ਸਤਨਾਮ ਸਿੰਘ ਗਿੱਲ ਜੁੜ ਚੁੱਕੇ ਆ ਸਾਡੇ ਨਾਲ। ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਹੈਲੋ, ਹਾਂਜੀ ਗਿੱਲ ਸਾਹਿਬ, ਮੇਰੀ ਆਵਾਜ਼ ਆਉਂਦੀ ਹੈ ਜੀ ਤੁਹਾਡੇ ਤਾਈ? ਨਹੀਂ, ਮੈਨੂੰ ਲੱਗਦਾ ਉਹਨਾਂ ਦਾ ਸੰਪਰਕ ਕੱਟਿਆ ਗਿਆ। ਅਸੀਂ ਕੋਸ਼ਿਸ਼ ਕਰਦੇ ਹਾਂ ਅਗਲੇ ਕਾਲਰ ਨੂੰ ਲੈਣ ਦੀ। ਤਰਸੇਮ ਸਿੰਘ, ਸਤਿ ਸ੍ਰੀ ਅਕਾਲ ਤਰਸੇਮ ਸਿੰਘ ਜੀ।
ਸਤਿ ਸ੍ਰੀ ਅਕਾਲ ਮਿੰਟੂ ਭਾਜੀ।
ਸਤਿ ਸ੍ਰੀ ਅਕਾਲ, ਕੀ ਹਾਲ ਆ ਬਾਈ ਜੀ?
ਠੀਕ ਠਾਕ ਜੀ, ਤੁਸੀਂ ਸੁਣਾਓ ਜੀ?
ਬਸ ਬੱਲੇ ਬੱਲੇ ਦਾਤੇ ਦੀਆਂ ਮਿਹਰਾਂ। ਕੀ ਕਹਿਣਾ ਚਾਹੋਗੇ ਅੱਜ?
ਹਾਂਜੀ, ਤੇ ਬਹੁਤ ਬਹੁਤ ਵਧਾਈ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾਗਤ ਦੀ ਦਿਵਸ ਹੈ ਜੀ ਅੱਜ।
ਜੀ 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 ਪ੍ਰਕਾਸ਼ ਸੰਪੂਰਨਤਾ ਦਿਵਸ ਆ ਜੀ। ਹਾਂਜੀ ਹਾਂਜੀ, ਸੰਪੂਰਨ ਹੋਏ ਸੀ ਅੱਜ।
ਹਾਂ ਸੰਪੂਰਨ, ਆਈ ਐਮ ਸੌਰੀ, ਹਾਂਜੀ ਸੰਪੂਰਨਤਾ ਦਿਵਸ ਆ
ਜੀ। ਸੌਰੀ ਜੀ।
ਤੇ ਮਹਾਰਾਜ ਜੀ, ਸਾਨੂੰ ਵੈਸੇ ਬਾਣੀ ਸਿੱਖਣੀ ਚਾਹੀਦੀ ਆ, ਭਾਵੇਂ ਉਹ ਕੋਈ ਦਮਦਮੀ ਤੇ ਸਾਲ ਹੋਵੇ, ਭਾਵੇਂ ਸ਼੍ਰੋਮਣੀ ਕਮੇਟੀ ਦੇ ਹੋਣ, ਬਾਣੀ ਸਿੱਖ ਕੇ ਪੜ੍ਹਨੀ ਚਾਹੀਦੀ ਆ, ਕਿਉਂਕਿ ਤੁਹਾਨੂੰ ਵੀ ਪਤਾ ਕਾਫੀ ਇਹੋ ਜਿਹੀਆਂ ਪੰਕਤੀਆਂ ਹੁੰਦੀਆਂ ਜਿਹੜੀ ਕਾਫੀ ਕਠਿਨ ਹੁੰਦੀਆਂ। ਹਾਂਜੀ
ਜੀ,
ਚਲੋ ਅੱਜ ਕੱਲ ਐਪ ਆ ਗਏ ਆ, ਚੰਗੀ ਗੱਲ ਆ। ਤੇ ਬਾਕੀ ਮੈਂ ਸੁਣ ਰਿਹਾ ਸੀ ਕੋਈ ਸੱਜਣ ਕਹਿਣ ਡਿਆ ਸੀ ਦਮੀ ਦਮੀ ਟਕਸਾਲ ਦੀਆਂ ਵੱਖਰੀ ਬਾਣੀ ਦਾ ਉਹਨਾਂ ਦਾ ਵੱਖਰੇ ਮਰਗੀ ਵਿਆਕਰਨ ਆ, ਕਿੱਦਾਂ ਪੜ੍ਹਨੀ ਆ, ਜਾਂ ਦੂਜਾ ਮਤੀਦਾਸ ਵਾਲਿਆਂ ਦੀ ਵੱਖਰੀ ਆ, ਜਾਂ ਨਾਨਕ ਸਾਹੀਆਂ ਦੀ ਵੱਖਰੀ ਆ, ਜਾਂ ਨਿਰਮਲੇ ਸੰਤਾਂ ਦੀ ਵੱਖਰੀ ਆ ਜੀ। ਤੇ ਵੀਰ ਜੀ, ਉਹ ਮਸਕੀਨ ਜੀ ਸ਼ਾਇਦ ਦੀ ਕਥਾ ਸੁਣੀ ਹੋਣੀ ਆ, ਉਹ ਆਂਦੇ ਹੁੰਦੇ ਸੀ ਦਰਿਆ ਇੱਕੋ ਹੀ ਆ, ਲੋਟੇ ਵੱਖੋ ਵੱਖਰੇ ਆ।
ਜੀ 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 ਬਿਲਕੁਲ 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 ਜੀ, ਜਿੰਨਾ ਜਿੰਦਾ ਕੁ ਲੋਟਾ ਓਨਾ ਕੁ ਭਰ ਲੈਂਦਾ ਉਹ।
ਹਾਂਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਪੰਕਤੀਆਂ ਹੈਗੀਆਂ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ, ਹਰੇਕ ਨੇ ਆਪਣੀ ਮਤ ਅਨੁਸਾਰ ਉਹਦੇ ਵਿਆਕਰਨ ਕੀਤੇ। ਹਾਂਜੀ
ਜੀ ਜੀ,
ਤੇ ਆਪਾਂ ਤੇ ਸਿਰਫ ਆਪਾਂ ਨੇ ਬਾਣੀ ਨਾਲ ਜੁੜਨਾ ਜੀ, ਆਪਾਂ ਨਾਲ ਟਕਸਾਲਾਂ ਦਾ ਨੀ ਜੁੜਨਾ, ਟਕਸਾਲਾਂ ਦੇ ਆਪਾਂ ਨੂੰ ਦੱਸਣ ਡੇ ਪੜ੍ਹਨੀ ਕਿੱਦਾਂ।
ਜੀ 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 ਜੀ, ਦੇਖੋ ਇੱਕ ਚੀਜ਼ ਇਹ ਆ ਵੀ ਇਹ ਨਾ ਇੱਕ ਸਟੈਪ ਹੁੰਦੇ ਆ ਹਰ ਚੀਜ਼ ਦੇ, ਉਹ ਸਟੈਪ ਮੁਤਾਬਕ ਕੁਦਰਤ ਨੇ ਸਾਜੀਆਂ ਹੋਈਆਂ ਗੱਲਾਂ। ਜੇ ਹੁਣ ਅਸੀਂ ਸਕੂਲ ਚ ਜਾਂਦਾ ਬੱਚਾ ਸ਼ੁਰੂ ਚ ਜਿਹੜੀ ਪੂਰਨੇ ਪਾਉਣੇ ਸਿੱਖਦਾ ਤੇ ਉਦੋਂ ਹੱਥ ਫੜ ਕੇ ਲਿਖਾਉਣੇ ਆ ਤੇ ਉਦੋਂ ਉੜਾ ਉੜਾ ਗਲਤ ਜਾ ਸਕਦਾ, ਤਾਂ ਪਰ ਇਹਦਾ ਮਤਲਬ ਇਹ ਥੋੜਾ ਵੀ ਅਸੀਂ ਉਹਨੂੰ ਸਿੱਖਣੋਂ ਹਟਾ ਦਈਏ ਜਾਂ ਉਹਨੂੰ ਲਿਖਣੋਂ ਹਟਾ ਦਈਏ ਵੀ ਨੀ ਤੂੰ ਤਾਂ ਗਲਤ ਕਰ ਰਿਹਾ। ਇੱਥੇ ਗੱਲ ਇਹ ਮਸਲਾ ਆ ਜੀ ਵੀ ਲੋਕ ਸਾਡੇ ਕੁਝ ਕੁ ਲੋਕ ਡਰਾਉਂਦੇ ਆ ਵੀ ਜੇ ਤੁਸੀਂ ਗਲਤ ਬਾਣੀ ਪੜ ਲਈ ਨਾ ਜਾਂ ਗਲਤ ਉਚਾਰਨ ਕਰਤਾ ਤਾਂ ਤੁਸੀਂ ਪਾਪਾਂ ਦੇ ਅਧਿਕਾਰੀ ਹੋ ਗਏ। ਪਰ ਮੇਰਾ ਪਰਸਨਲ ਇਹ ਮੰਨਣਾ ਵੀ ਸਾਨੂੰ ਪੜ੍ਹਨ ਤਾਂ ਲੱਗਣਾ ਚਾਹੀਦਾ ਨਾ, ਜੇ ਅਸੀਂ ਪੜ੍ਹਨ ਲੱਗ ਗਏ ਤੇ ਜਿੱਦਣ ਅਸੀਂ ਉਹਨੂੰ ਸਾਨੂੰ ਸੋਚੀ ਆ ਗਈ ਫਿਰ ਅਸੀਂ ਸਿੱਖ ਵੀ ਲਵਾਂਗੇ, ਅਸੀਂ ਜੇ ਕਿਤੇ ਲੋੜ ਪਈ ਹੈਲਪ ਵੀ ਲਵਾਂਗੇ, ਅੱਜ ਕੱਲ ਤਾਂ ਸਾਰੇ ਕਿਤੋਂ ਮਿਲ ਜਾਂਦੇ ਆ। ਸੋ ਅਖੀਰ ਜਿਹੜਾ ਐਂਡ ਇਹੀ ਹੋਣਾ ਚਾਹੀਦਾ ਜੀ ਵੀ ਸਾਨੂੰ ਪੜ੍ਹੀਏ ਤੇ ਪੜ੍ਹ ਕੇ ਅਮਲ ਕਰੀਏ ਉਹਦੇ ਤੇ।
ਹਾਂਜੀ, ਹੁਣ ਜਿੰਨਾ ਕੋ ਮੈਂ ਬਾਣੀ ਸਿੱਖੀ, ਵੈਸੇ ਮੈਂ ਸਿਰੋ ਮੋਨਾ ਵਾਂ, ਤੇ ਜਿੰਨਾ ਕੋ ਮੈਂ ਬਾਣੀ ਸਿੱਖੀ ਉਹ ਨੇਤਰਹੀਣ ਸੀ ਮੇਰੇ ਪਿੰਡ ਦੇ ਵਿੱਚ
ਜੀ,
ਲੇਕਿਨ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੜੀ ਕਿਰਪਾ ਸੀ, ਉਹਨਾਂ ਨੂੰ ਸਾਰੀ ਮਤਲਬ ਬਾਣੀ ਯਾਦ ਸੀ, ਉਹ ਨੇਤਰਹੀਣ ਹੈਗੇ ਸੀ ਤੇ ਉਹਨਾਂ ਨੂੰ ਦੱਸਿਆ ਮਹਾਂ ਬਾਬਾ ਜੀ ਮੈਂ ਵਾਲ ਕੱਟੇ ਆ, ਆਂਦਾ ਉਹਦਾ ਉਹ ਤੇਰੀ ਪ੍ਰੋਬਲਮ, ਮੈਂ ਤੇ ਬਾਣੀ ਸਿਖਾਉਣੀ ਆ, ਤੇ ਇਸ ਕਰਕੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ, ਹਰ ਨਾਮ ਧਿਆਏ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ, ਉੱਠਦਿਆਂ ਬਹਿੰਦਿਆਂ ਹਰ ਨਾਮ ਧਿਆਵੇ, ਉਹ ਗੁਰਦਾ ਸਿੱਖ ਆ, ਕਿਰਪਾਨਾਂ ਪਗੜੀਆਂ ਪਾ ਕੇ ਦਾੜੀਆਂ ਰੱਖ ਕੇ, ਜੇਕਰ ਅਸੀਂ ਬਾਣੀ ਨਹੀਂ ਪੜ੍ਹਦੇ ਜਾਂ ਸਿਰੇ ਨਿਤ ਨਹੀਂ ਕਰਦੇ ਉਹ ਸਿੱਖ ਨਹੀਂ ਹੈਗੇ, ਸਿੱਖ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਆ। ਇਹ ਕੁਲ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸਹਿਣ ਨਾਈ, ਜਦੋਂ ਕਬੀਰ ਸਾਹਿਬ ਦਾ ਨੇ ਪ੍ਰਤਾਪ ਸੁਣਿਆ ਤਾਂ ਸਹਿਣ ਨਾਈ ਵੀ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਚੱਲ ਪਿਆ, ਤੇ ਮੈਂ ਤੇ ਇਹੋ ਆਖੂੰਗਾ ਜਿਹੜਾ ਬਾਣੀ ਪੜ੍ਹਦਾ ਅੰਮ੍ਰਿਤ ਵੇਲੇ ਉੱਠਦਾ ਨਿਤਨੇਮ ਕਰਦਾ ਜਾਂ ਹਰਿਮੰਦਰ ਸਾਹਿਬ ਤੋਂ ਉਹਦਾ ਪੌਣਾ ਜਿਹੜਾ ਬਾਣੀ ਸਰਵਣ ਕਰਦਾ ਉਹ ਗੁਰੂ ਮਹਾਰਾਜ ਦਾ ਸਿੱਖ ਆ, ਨਹੀਂ ਤੇ ਭੇਖ ਦਿਖਾਏ ਜਗਤ ਕੋ ਲੋਗਨ ਕੋ ਵਸਕੀਨ, ਮਹਾਰਾਜ ਜੀ ਆਖਣ ਡਿਆ ਵਾਰ ਵਾਰ ਕਹਿੰਦੇ ਭੇਖ ਨਹੀਂ ਦਿਖਾਉਣਾ, ਤੀਰ ਗਵਾਇਆ ਦੁਨੀ ਚੋਂ ਦੁਨੀ ਨਾ ਚਾਲੀ ਸਾਧ ਪਾਏ ਕੁਹਾੜਾ ਮਾਰਿਆ ਗਾਫਲ ਹੱਥ ਫਰਿਆਦ, ਇਹ ਤੇ ਫਿਰ ਮਹਾਰਾਜ ਜੀ ਪਖਾਂਦਿਆ ਜਿਵੇਂ ਮਰਜ਼ੀ ਕਰੀ ਆ ਉਹਦੀ, ਤੇ ਗੁਰੂ ਗ੍ਰੰਥ ਸਾਹਿਬ ਦਾ ਇਹੋ ਸਿਧਾਂਤ ਆ, ਬਾਣੀ ਪੜ੍ਹੋ ਸਤ ਬਾਣੀ ਪੜ੍ਹੋ ਅੰਮ੍ਰਿਤ ਵੇਲੇ ਉੱਠੋ ਬਾਣੀ ਪੜ੍ਹੋ, ਤੇ ਜੇ ਅੱਜ ਕੱਲ ਵੇਖੋ ਜੀ ਕਿੰਨੀ ਐਪਸ ਆਈਆਂ, ਮੇਰੇ ਹਿਸਾਬ ਨਾਲ ਜਿਹੜਾ ਗੁਰੂ ਦਾ ਸਿੱਖ ਆਸਟ੍ਰੇਲੀਆ ਚ ਰਹਿਣ ਡਿਆ ਘੱਟੋ ਘੱਟ ਵੀ ਅੱਧਾ ਪੌਣਾ ਘੰਟਾ ਲਾਈਵ ਟੈਲੀਕਾਸਟ ਹਰਿਮੰਦਰ ਸਾਹਿਬ ਦੀ ਬਾਣੀ ਨੂੰ ਸਰਵਣ ਕਰਨੀ ਚਾਹੀਦੀ ਮਹਾਰਾਜ ਮੇਰੇ ਹਿਸਾਬ ਨਾਲ।
ਜੀ 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 ਬਿਲਕੁਲ ਜੀ ਬਿਲਕੁਲ, ਬਹੁਤ ਵਧੀਆ ਗੱਲਾਂ ਤੁਸੀਂ ਤਰਸੇਮ ਸਿੰਘ ਬਾਈ ਕੀਤੀਆਂ, ਤੇ ਉਮੀਦ ਆ ਵੀ ਸਾਰੇ ਸਾਡੇ ਇਸੇ ਲਹਿਜੇ ਚ ਸੋਚਣਗੇ ਤੇ ਇਸ ਢੰਗ ਨਾਲ ਹੀ ਅਮਲ ਕਰਨਗੇ।
ਤੇ ਅਸੀਂ ਤਾਂ ਹਾਂਜੀ ਹਾਂਜੀ ਲਾਸਟ ਗੱਲ
ਜੀ,
ਹਾਂਜੀ ਬਿਲਕੁਲ ਆਖਰੀ ਗੱਲ ਵੀਰ ਜੀ, ਬਾਣੀ ਸਿੱਖਣ ਲੱਗਿਆ ਤੁਸੀਂ ਇਹ ਨਾ ਵੇਖੋ ਤੁਸੀਂ ਦਾੜੀ ਰੱਖੀ ਆ, ਤੁਸੀਂ ਅੰਮ੍ਰਿਤ ਨੀ ਛਕਿਆ, ਤੁਸੀਂ ਕੇਸ ਰੱਖਿਆ, ਤੁਸੀਂ ਪੱਗ ਨੀ ਬੰਨਦੇ, ਇਹ ਚੀਜ਼ਾਂ ਨੇ ਵੇਖੋ, ਪਹਿਲਾਂ ਬਾਣੀ ਸਿੱਖੋ, ਜਦੋਂ ਬਾਣੀ ਸਿੱਖੋਗੇ ਤੁਹਾਡਾ ਜੀਵਨ ਆਪੇ ਬਦਲਣਾ ਸ਼ੁਰੂ ਹੋ ਜਾਣਾ ਮਹਾਰਾਜ ਜੀ, ਹੌਲੀ ਹੌਲੀ ਤੁਹਾਨੂੰ ਇਹ ਪਖੰਡ ਤੋਂ ਦੂਰ ਹੋ ਜਾਵੇ, ਆਪਣੇ ਆਪ ਹੀ ਤੋਂ ਚੱਲਣਾ ਸ਼ੁਰੂ ਹੋ ਜਾਣਾ
ਜੀ,
ਮਨ ਦੀ ਵਸਤਾ ਬਣ
ਬਿਲਕੁਲ। ਸਹਿਮਤ ਹੋਗੇ, ਬਹੁਤ ਸਾਰੇ ਸੱਜਣਾ ਦੇ ਸਨੇਹ ਆ ਰਹੇ ਆ ਜੀ, ਤੇ ਮੈਂ ਨਾਲ ਨਾਲ ਸਨੇਹ ਵੀ ਲੈਣੇ ਆ, ਤੇ ਇਧਰੋਂ ਕਾਲਾਂ ਵੀ ਘੱਟ ਰਹੀਆਂ, ਤੇ ਕੋਈ ਨੀ ਜੀ ਅਸੀਂ ਇਹਨਾਂ ਨੂੰ ਕਾਲਾਂ ਨੂੰ ਵੀ ਲਵਾਂਗੇ, ਕੋਸ਼ਿਸ਼ ਕਰਾਂਗੇ ਜੀ। ਤੇ ਇਧਰ ਸਾਡੇ ਨਾਲ ਜੁੜਿਆ ਜੀ ਜਗਤਾਰ ਸਿੰਘ ਗਿੱਲ ਢੁੱਡੀਕੇ ਵਾਲੇ ਹਾਂਗਕਾਂਗ ਤੋਂ, ਤੇ ਉਹਨਾਂ ਨੇ ਕਿਹਾ ਜੀ ਆਪ ਪਾਰਟੀ ਵਿਚ ਪਏ ਭੂਚਾਲ ਚ ਇੱਕ ਆਸਟ੍ਰੇਲੀਆ ਦਾ ਬਸ਼ਿੰਦਾ ਵੀ ਸ਼ਾਮਲ ਹੋਇਆ, ਇਸ ਬਾਰੇ ਕੋਈ ਜਾਣਕਾਰੀ ਹੈ ਜਰੂਰ ਸਾਂਝੀ ਕਰਿਓ ਜੀ। ਸੁਣ ਚ ਆਇਆ ਕਿ ਬ੍ਰਿਸਬਨ ਦਾ ਰਹਿਣ ਵਾਲਾ ਜੀ ਉਹ, ਤੇ ਇਸ ਕਰਕੇ ਦੂਸਰਾ ਮਸਲਾ ਤਾਂ ਛੋਟੇਪੁਰ ਦੇ ਪੈਸੇ ਲੈਣ ਦੇ, ਛੋਟੇਪੁਰ ਭਗਵੰਤ ਮਾਨ ਦੇ ਨਸ਼ਿਆਂ ਬਾਰੇ ਤਬਸਰਾ ਕਰ ਰਿਹਾ ਜੀ, ਤੁਹਾਡਾ ਇਸ ਬਾਰੇ ਕੀ ਕਹਿਣਾ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੁਕਾਈ ਦੇ ਪਰ ਸਾਡੇ ਬਾਬਿਆਂ ਨੇ ਆਪਣੇ ਕਲਾਵੇ ਚ ਲੈ ਲਿਆ, ਇਸ ਲਈ ਗੁਰੂ ਸਾਹਿਬਾਨ ਦਾ ਦਾਇਰਾ ਸੀਮਿਤ ਕਰਤਾ। ਸੋ ਬਹੁਤ ਸਾਰੀਆਂ ਸੱਜਣਾ ਮਿੱਤਰਾਂ ਦੀਆਂ ਈਮੇਲਾਂ ਤੇ ਸੁਨੇਹ ਆ ਰਿਹਾ ਜੀ, ਮੈਂ ਵਾਰੀ ਵਾਰੀ ਕਰਕੇ ਲੈਂਦਾ ਜਾਣਾ, ਪ੍ਰੋਗਰਾਮ ਚ ਵੀ 10 ਮਿੰਟ ਬਾਕੀ ਰਹਿ ਗਏ ਆ, ਤੇ 10 ਮਿੰਟਾਂ ਦੇ ਵਿੱਚ ਹੀ ਮੈਂ ਦੁਬਾਰਾ ਜਿਹੜਾ ਇਹਨਾਂ ਸਾਰੇ ਸੱਜਣਾ ਮਿੱਤਰਾਂ ਨੂੰ ਜਿਹੜੀ ਕੋਸ਼ਿਸ਼ ਕਰਦਾ ਉਹਨਾਂ ਦੇ ਜਿਹੜੇ ਸੁਨੇਹ ਲੈਣ ਦੀ। ਸੋ ਜਗਤਾਰ ਬਾਈ ਤੁਸੀਂ ਬੜੇ ਵਧੀਆ ਜਿਹੜੇ ਤਰੀਕੇ ਜਿਹੜੀਆਂ ਗੱਲਾਂ ਲਿਖੀਆਂ ਜਾਂ ਕਹੀਆਂ ਉਹਨਾਂ ਦੇ ਵਿਚਾਰ ਨਾਲ ਬਣਦਾ ਸੀ, ਪਰ ਅੱਜ ਵਿਸ਼ਾ ਵੱਖਰੇ ਰੂਪ ਚ ਆ। ਬਾਕੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਚ ਤੁਸੀਂ ਗੱਲ ਕਹੀ ਆ, ਵਾਕਈ ਵੱਡੀ ਗੱਲ ਕਹੀ ਆ ਵੀ ਇਹ ਤਾਂ ਸਾਰਿਆਂ ਦਾ ਸੀ, ਲੁਕਾਈ ਦਾ ਸੀ, ਉਹਨੂੰ ਕਲਾਵੇ ਚ ਕੁਝ ਲੋਕਾਂ ਨੇ ਲੈ ਲਿਆ। ਨਹੀਂ ਏਡੀ ਗੱਲ ਨੀ, ਉਹਨਾਂ ਨੇ ਲਿਆ ਨੀ, ਅਸੀਂ ਉਹੀ ਆਪ ਹੀ ਉਹਨਾਂ ਨੂੰ ਕਹੀ ਜਾਂਦੇ ਆ, ਕਰੀ ਜਾਂਦੇ, ਸਾਡੇ ਲਈ ਵੀ ਕੋਈ ਰਾਹ ਬੰਦ ਨਹੀਂ ਹੋਏ। ਸੋ ਇਸ ਕਰਕੇ ਤੁਸੀਂ ਵੀ ਜੇ ਚਾਹੋ ਤਾਂ ਕਿਹੋ ਮਰਜ਼ੀ, ਤੁਹਾਡੇ ਲਈ ਸਦਾ ਹੀ ਬੂਹੇ ਖੁੱਲੇ ਆ ਜੀ ਗੁਰੂ ਗ੍ਰੰਥ ਸਾਹਿਬ ਦੇ। ਗੁਰਜੀਤ ਸਿੰਘ ਚਹਿਲ ਮੈਲਬਨ ਤੋਂ ਜੁੜੇ ਆ ਜੀ, ਤੇ ਕਹਿੰਦੇ ਤੁਹਾਡੀ ਆਵਾਜ਼ ਸਾਫ਼ ਨੀ ਆ ਰਹੀ, ਕੋਈ ਨਾ ਕੋਈ ਦਿੱਕਤ ਆਈ ਸੀ ਜੀ, ਹੁਣ ਮੈਨੂੰ ਲੱਗਦਾ ਠੀਕ ਆ ਜੀ। ਇੱਧਰ ਸੁਖਦੀਪ ਸਿੰਘ ਮਲਦੂਰਾ ਤੋਂ ਕਹਿੰਦੇ ਜੀ, ਗੁਰੂ ਬਿਨਾਂ ਗਤ ਨਹੀਂ, ਸਾਹ ਬਿਨਾਂ ਪਤ ਨਹੀਂ, ਗੁਰੂ ਤੋਂ ਸਿੱਖਣਾ ਤਾਂ ਬਣਦਾ ਹੀ ਆ ਜੀ। ਬਿਲਕੁਲ ਜੀ, ਸਿੱਖਣਾ ਬਣਦਾ ਗੁਰੂ ਤੋਂ, ਤੇ ਸਿੱਖ ਵੀ ਰਹੇ ਆ ਤੇ ਸਾਰੇ ਸਿੱਖਣ ਦਾ ਹੋਕਾ ਵੀ ਦੇ ਰਹੇ ਆ। ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ ਜੁੜੇ ਆ, ਤੇ ਉਹਨਾਂ ਨੇ ਕਿਹਾ ਵੀ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਚ ਬਹੁਤ ਵਧੀਆ, ਸਾਰਿਆਂ ਨੂੰ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਵਕਤ ਦੇ ਨਾਲ ਨਾਲ ਸਭ ਕੁਝ ਬਦਲ ਜਾਂਦਾ, ਲੋਕ ਵੀ, ਰਸਤੇ ਵੀ, ਅਹਿਸਾਸ ਵੀ, ਤੇ ਕਦੀ ਕਦੀ ਅਸੀਂ ਖੁਦ ਵੀ। ਸੋ ਇਹ ਵੀ ਇੱਕ ਸੱਚਾਈ ਆ ਜੀ, ਤੇ ਵਕਤ ਬਹੁਤ ਵੱਡੀ ਚੀਜ਼ ਆ ਤੇ ਇਹਨਾਂ ਚੀਜ਼ਾਂ ਨੂੰ ਬਦਲ ਦਿੰਦਾ। ਇਧਰ ਸਾਡੇ ਨਾਲ ਜੁੜੇ ਆ ਜੀ ਦਲਜੀਤ ਸਿੰਘ ਮਹਿਤਾ ਚੌਕ ਤੇ ਉਹਨਾਂ ਨੇ ਸਰਦਾਰ ਗਿਆਨ ਸਿੰਘ ਹੋਰਾਂ ਦਾ ਕੰਟੈਕਟ ਨੰਬਰ ਮੰਗਿਆ ਜੀ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਇਹਨਾਂ ਦਾ ਨੰਬਰ ਵੀ ਪਹੁੰਚਾਉਣੇ ਆ ਤੇ ਜਸਪ੍ਰੀਤ ਬੈਂਸ ਜੁੜੇ ਸੀ ਅਮਰੀਕਾ ਤੋਂ ਜੀ ਸਾਡੇ ਨਾਲ ਤੇ ਉਹ ਵੀ ਕਹਿੰਦੇ ਜੀ ਕਹਿੰਦੇ ਤੜਕੇ ਅੱਜ ਮੈਂ ਮਨਮੋਹਨ ਵਾਰਿਸ ਹੋਰਾਂ ਨਾਲ ਤੁਹਾਡੀ ਕੀਤੀ ਇੰਟਰਵਿਊ ਸੁਣ ਰਿਹਾ ਸੀ ਜੀ ਬਹੁਤ ਵਧੀਆ ਲੱਗੀ ਤੇ ਬਾਕੀ ਉਹਨਾਂ ਨੇ ਕਿਹਾ ਜੀ ਕਹਿੰਦੇ ਆਨ ਦਾ ਇੰਪੋਰਟੈਂਸ ਆਫ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਾਨੂੰ 5 ਤੱਤਾਂ ਤੋਂ ਖੜਾ ਛਡਾ ਲੈਣਾ ਚਾਹੀਦਾ ਤਾਂ ਅਸੀਂ ਆਪੇ ਕਾਮਯਾਬ ਆ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਉਹਨਾਂ ਨੇ ਗੱਲ ਕੀਤੀ ਹੈ ਜੀ ਸੋ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਹੋ ਜੀ ਤੇ ਸਾਡੇ ਨਾਲ ਜੁੜੇ ਆ ਜਗਵੀਰ ਸਿੰਘ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਹਰਮਨ ਪਰਿਵਾਰ ਨੂੰ ਵੀ ਬਹੁਤ ਵਧੀਆ ਜੀ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ ਜੀ ਬਹੁਤ ਹੀ ਸੋਹਣੇ ਵਿਚਾਰ ਚੱਲ ਰਹੇ ਆ ਅਸੀਂ ਲੋਕ ਬਹੁਤ ਸਿਆਣੇ ਹੋ ਗਏ ਆ ਸਾਨੂੰ ਲੋਕਾਂ ਨੂੰ ਇੱਕ ਦੂਜੇ ਨਾਲ ਦੀਆਂ ਲੋਕਾਂ ਦੀਆਂ ਲੱਤਾਂ ਖਿੱਚਣ ਦੀ ਸਮਝ ਹੈ ਪਰ ਸਾਨੂੰ ਬਾਣੀ ਸਮਝ ਕਿਉਂ ਨਹੀਂ ਲੱਗਦੀ ਕਿਉਂਕਿ ਅਸੀਂ ਗੁਰੂ ਦੀ ਬਾਣੀ ਨਾਲ ਅਸੀਂ ਮਨੋਂ ਨਹੀਂ ਜੁੜਦੇ ਅਸੀਂ ਲੋਕ ਪੜ੍ਹੇ ਲਿਖੇ ਤਾਂ ਹੋ ਗਏ ਆ ਪਰ ਉਹ ਸਮਝ ਕਿਉਂ ਨਹੀਂ ਆਉਂਦੀ ਧੰਨਵਾਦ ਜਗਵੀਰ ਸਿੱਖੋ ਗੇਂਜ ਤੇ ਗਾਣਾ ਲਾ ਦਿਓ ਜੀ ਪੰਜਾਬੀ ਜਵਾਨੇ ਗੁਰਦਾਸ ਮਾਨ ਦਾ ਸੋ ਕੋਸ਼ਿਸ਼ ਕਰਾਂਗੇ ਜੀ ਜਗਵੀਰ ਬਾਈ ਤੇ ਇੱਧਰ ਜੀ ਐਸ ਕੇ ਅਕਾਊਂਟੈਂਟ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਜੀ ਉਹਨਾਂ ਨੇ ਸਤਿ ਸ੍ਰੀ ਅਕਾਲ ਲਿਖਿਆ ਜੀ 7 ਮਹੀਨੇ ਟਰੁੱਥ 3 ਮਹੀਨੇ ਗ੍ਰੇਟ ਅਕਾਲ ਮਹੀਨੇ ਟਾਈਮਲੈਸ ਬੀਂਗ ਦੈਟ ਗੋਡ ਸੋ ਉਹਨਾਂ ਨੇ ਬਹੁਤ ਵਧੀਆ ਲਿਖਿਆ ਜੀ ਕੈਨ ਯੂ ਪਲੀਜ਼ ਸੈਂਡ ਕੰਟੈਕਟ ਨੰਬਰ ਆਫ ਗੁਰਪ੍ਰੀਤ ਸਿੰਘ ਆਈ ਥਿੰਕ ਹੀ ਇਜ਼ ਇਨ ਟੂ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਪੀਪਲ ਵਿਜ਼ਟਰ ਵੀਜ਼ਾ ਇਨ ਆਸਟ੍ਰੇਲੀਆ ਫਰੋਮ ਇੰਡੀਆ ਐਜ ਯੂਜਲ ਪ੍ਰੋਗਰਾਮ ਇਜ਼ ਗੋਇੰਗ ਗੁੱਡ ਕੀਪ ਇਟ ਅਪ ਬਿਲਕੁਲ ਜੀ ਤੁਹਾਨੂੰ ਗੁਰਪ੍ਰੀਤ ਗਿੱਲ ਹੋਣਾਂ ਦਾ ਨੰਬਰ ਵੀ ਅਸੀਂ ਭੇਜ ਦਿੰਦੇ ਹਾਂ ਤੇ ਇੱਧਰ ਸਾਡੇ ਨਾਲ ਨਵਦੀਪ ਸਿੰਘ ਜੁੜੇ ਆ ਜੀ ਉਹਨਾਂ ਨੇ ਕਹਿੰਦੇ ਭਾਜੀ ਕਾਰ ਵਾਸ਼ ਕੰਪਨੀ ਦਾ ਨਾਮ ਰਿਪੀਟ ਕਰ ਦਿਓ ਪਲੀਜ਼ ਦੇਖੋ ਜੀ ਨਾਂ ਤੁਹਾਡੇ ਕੋਲ ਸਰੋਤਿਆਂ ਨੇ ਲਿਆ ਸੀ ਉਹਨਾਂ ਨੇ ਜੀਓ ਕਿਹਾ ਸੀ ਜੀਓ ਕਾਰ ਵਾਸ਼ ਤੁਸੀਂ ਸਰਚ ਕਰ ਸਕਦੇ ਹੋ ਵੈਸੇ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਜੀਓ ਕਾਰ ਵਾਸ਼ ਦਾ ਵੀ ਪੱਖ ਲਵਾਂਗੇ ਕਿਉਂਕਿ ਸਾਡਾ ਮੀਡੀਆ ਦਾ ਫਰਜ਼ ਬਣਦਾ ਅਸੀਂ ਕਿਸੇ ਵੀ ਤੇ ਉਂਗਲ ਨਹੀਂ ਉਠਾ ਸਕਦੇ ਅਸੀਂ ਦੋਨਾਂ ਪੱਖਾਂ ਬਾਰੇ ਜਾਣਕਾਰੀ ਤੁਹਾਨੂੰ ਦੇ ਵੇਲੇ ਵੇਲੇ ਸਿਰ ਦਿੰਦੇ ਰਹਾਂਗੇ ਅੱਜ ਮੈਂ ਕੋਸ਼ਿਸ਼ ਕੀਤੀ ਹੋਰ ਸੱਜਣਾਂ ਨੂੰ ਜੋੜਨ ਦੀ ਪਰ ਨਹੀਂ ਜੋੜ ਸਕੇ ਕੋਈ ਨਹੀਂ ਕਿਸੇ ਅਗਲੇ ਪ੍ਰੋਗਰਾਮ ਚ ਦਵਿੰਦਰ ਸਿੰਘ ਜੁੜੇ ਆ ਮਿੰਟੂ ਭਾਜੀ ਗੁਰਬਾਣੀ ਦੀ ਐਪ ਦੀ ਸਪੈਲਿੰਗ ਦੱਸੋ ਜੀ ਇੱਕ ਤੂੰ ਹੀ ਵਾਲੀ ਦੇ ਫਾਰ ਐਪਲ ਬਿਲਕੁਲ ਜੀ ਉਹਦਾ ਨਾਂ ਹੀ ਇੱਕ ਤੂੰ ਹੀ ਹੈ ਜੀ ਆਈ ਕੇ ਟੀ ਯੂ ਐਚ ਆਈ ਜੇ ਤੁਹਾਡੇ ਵਾਲੇ ਹੀ ਇੱਕ ਤੂੰ ਹੀ ਬਸ ਇਹੀ ਸਪੈਲਿੰਗ ਦੇ ਨਾਲ ਤੁਸੀਂ ਐਪ ਲੱਭ ਸਕਦੇ ਹੋ ਸਾਡੇ ਪੁਰੇਵਾਲ ਸਾਹਿਬ ਨੇ ਬਣਾਈ ਹੈ ਜੀ ਐਪ ਬਹੁਤ ਵਧੀਆ ਉਹਨਾਂ ਦਾ ਉਪਰਾਲਾ ਹੈ ਗੁਰਿੰਦਰ ਸਿੰਘ ਜੁੜੇ ਆ ਸੁਖਵੀਰ ਬਾਦਲ ਤੇ ਵੀ ਦੱਬੀ ਬੰਦਾ ਤੇ ਉਹਨਾਂ ਸਾਲਾ ਵੀ ਉਹ ਵਾਏ ਦੇ ਡੋਂਟ ਡੂ ਪ੍ਰਕਾਸ਼ ਸੁਖਵੀਰ ਬਾਦਲ ਵੀ ਤੇ ਦਾੜੀ ਬਣਦਾ ਹੈ ਅੱਛਾ 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 ਗੁਰਿੰਦਰ ਸਿੰਘ ਹੋਰਾਂ ਨੇ ਦਾੜੀ ਬੰਨਣ ਵਾਲੇ ਮਸਲੇ ਚ ਕਿਹਾ ਜੀ ਬਿਲਕੁਲ ਜੀ ਦੇਖੋ ਕਿਤੇ ਕਿਤੇ ਗੱਲਾਂ ਇਹ ਵੀ ਆਉਂਦੀਆਂ ਵੀ ਮੁੰਨੀ ਤੁੰਨੀ ਇੱਕ ਬਰਾਬਰ ਆ ਤੇ ਪਰ ਜੇ ਸੱਚਾਈ ਇਹ ਹੈ ਜੀ ਵੀ ਇਹਨਾਂ ਚੀਜ਼ਾਂ ਤੋਂ ਉੱਚਾ ਉੱਠ ਖੜਨਾ ਚਾਹੀਦਾ ਸਾਨੂੰ ਇਹ ਚੀਜ਼ਾਂ ਕੋਈ ਵੱਡੀਆਂ ਨਹੀਂ ਹੈ ਵੱਡੀ ਗੱਲ ਤਾਂ ਗੁਰਬਾਣੀ ਤੋਂ ਸੇਧ ਲੈਣ ਦੀ ਆ ਤੇ ਸਾਡੇ ਨਾਲ ਇੱਧਰ ਕੁਲਵਿੰਦਰ ਗੋਲਡਕੋਸਟ ਤੋਂ ਜੁੜੇ ਆ ਵੈਲਡਨ ਵੀਰ ਜੀ ਉਹਨਾਂ ਨੇ ਹਾਜ਼ਰੀ ਲਵਾਈ ਆ ਪ੍ਰੋਗਰਾਮ ਦੇ ਵਿੱਚ ਹਰਪ੍ਰੀਤ ਸਿੰਘ ਫੇਰ ਜੁੜੇ ਆ ਸਾਡੇ ਨਾਲ ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ ਟੋਟਲ 7 ਬਾਣੀਆਂ ਹਨ ਜੀ ਜਪਜੀ ਸਾਹਿਬ ਜਾਪ ਸਾਹਿਬ ਤੇ ਟੈਬ ਪ੍ਰਸ਼ਾਦ ਸਵਈਏ ਚਪਾਈ ਸਾਹਿਬ ਆਨੰਦ ਸਾਹਿਬ ਸ਼ਾਮ ਵੇਲੇ ਰਹਿਰਾ ਸਾਹਿਬ ਤੇ ਨਾਈਟ ਨੂੰ ਕੀਰਤਨ ਸੋਲੇ ਬਾਣੀ ਪੜੋ ਗੁਰੂ ਬਹੁਤ ਮਿਹਰਬਾਨ ਹੈ ਹਰਪ੍ਰੀਤ ਸਿੰਘ ਡਾਰਬਨ ਸੋ ਬਿਲਕੁਲ ਜੀ ਦੇਖੋ ਜਿਹਨੂੰ ਜਿੱਥੇ ਜਿਵੇਂ ਸੰਤੋਸ਼ ਸਬਰ ਮਿਲਦਾ ਜਿੱਥੋਂ ਜਿਹੜੀ ਚੀਜ਼ ਚੰਗਾ ਕਰਨ ਦਾ ਮਿਲਦਾ ਉਹ ਲੈ ਲੈਣਾ ਚਾਹੀਦਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਔਖੇ ਸੌਖੇ ਅਸੀਂ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਪ੍ਰੋਗਰਾਮ ਤੁਸੀਂ ਮੇਰਾ ਹਾਲ ਦੇਖਿਆ ਹੀ ਆ ਜੀ ਮੈਨੇ ਰਿੰਗ ਜਿਹੜੇ ਕਹਿੰਦੇ ਹੁੰਦੇ ਰਿੰਗ ਬਹਿ ਕੇ ਗੱਡੀ ਦੇ ਸੋ ਮੇਰੇ ਰਿੰਗ ਬੈਠੇ ਹੋਏ ਆ ਜੀ ਅੱਜ ਪਰ ਫੇਰ ਵੀ ਕਿਵੇਂ ਨਾ ਕਿਵੇਂ ਆਪਾਂ ਇਹ ਪ੍ਰੋਗਰਾਮ ਨੂੰ ਸਿਰੇ ਲਾ ਲਿਆ ਤੇ ਇਸ ਪ੍ਰੋਗਰਾਮ ਦੇ ਦੌਰਾਨ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਸੀ ਬਹੁਤ ਸਾਰੇ ਵਿਸ਼ਿਆਂ ਨੂੰ ਛੋਇਆ ਤੇ ਆਪਣੀ ਸੋਚ ਆਪਣੀ ਅਕਲ ਆਪਣੀ ਹੋਂਦ ਤੋਂ ਬਾਹਰ ਜਾ ਕੇ ਵਿਸ਼ਿਆਂ ਨੂੰ ਛੋਇਆ ਜਿਨ੍ਹਾਂ ਬਾਰੇ ਮੈਂ ਇਹ ਕਹਿ ਸਕਦਾ ਵੀ ਮੇਰੀ ਕੋਈ ਔਕਾਤ ਜਾਂ ਸਮਝ ਨਹੀਂ ਹੈ ਜਿਹਦੇ ਵਿੱਚ ਆਪਾਂ ਕਹਿ ਸਕੀਏ ਵੀ ਮੈਂ ਏਡੀਆਂ ਵੱਡੀਆਂ ਗੱਲਾਂ ਕਰ ਸਕਦਾ ਸੋ ਇਸ ਦੌਰਾਨ ਗਲਤੀਆਂ ਹੋਣੀਆਂ ਲਾਜ਼ਮੀ ਸੀ ਉਸ ਗਲਤੀਆਂ ਲਈ ਮਾਫ਼ੀ ਮੰਗਦੇ ਹਾਂ ਤੇ ਅੱਗੇ ਤੋਂ ਕੋਸ਼ਿਸ਼ ਕਰਾਂਗੇ ਸੁਧਾਰ ਕਰਨ ਦੀ ਤੇ ਪਰ ਸਾਡੇ ਗਰੇਵਾਲ ਸਾਹਿਬ ਹੋਰਾਂ ਨੇ ਹਾਂਗਕਾਂਗ ਤੋਂ ਭੇਜ ਦਿੱਤਾ ਜੀ ਕਹਿੰਦੇ ਜੀ ਕਿਰਤਕਾਰ ਵੰਡ ਛਕ ਬਾਣੀ ਜਿਉਣ ਦਾ ਢੰਗ ਦੱਸਦੀ ਆ ਇਹੀ ਸੱਚ ਹੈ ਅਜਿਹੇ ਪ੍ਰੋਗਰਾਮ ਜ਼ਰੂਰ ਕਰਿਆ ਕਰੋ ਬਾਕੀ ਸਿਆਸਤ ਚੱਲਦੀ ਰਹਿੰਦੀ ਆ ਸੋ ਬਿਲਕੁਲ ਜੀ ਗਰੇਵਾਲ ਸਾਹਿਬ, ਸਾਡੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਇਹ ਜਿਹੀਆਂ ਗੱਲਾਂ ਬਾਤਾਂ ਕਰੀਏ, ਪਰ ਜਿੱਥੇ ਮੈਂ ਇਹੀ ਕਹਿ ਰਿਹਾ ਸੀ ਵੀ ਸਾਡੀ ਵੀ ਸੋਝੀ ਇੱਕ ਆਮ ਕਲਯੁਗੀ ਬੰਦਿਆਂ ਵਾਲੀ ਆ, ਸੋ ਗਿਆਨ ਦੀ ਸਾਨੂੰ ਵੀ ਘਾਟ ਆ, ਜਿੰਨਾ ਕੁ ਗੱਲ ਆਉਂਦੀ ਆ ਜਿੰਨੀ ਕੁ ਹੋ ਸਕਦੀ ਅਸੀਂ ਉਨੀ ਕੁ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਚ ਜੁੜੀਆਂ ਅਣਜੁੜੀਆਂ ਰੂਹਾਂ ਦਾ ਸਾਰੀਆਂ ਦਾ ਧੰਨਵਾਦ ਜੀ, ਜਿਨ੍ਹਾਂ ਨੇ ਸਾਨੂੰ ਝੱਲਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਤੇ ਬਹੁਤ ਵਧੀਆ ਗੱਲਾਂ ਇੱਕ ਦੂਜੇ ਤੱਕ ਸਾਂਝੀਆਂ ਕੀਤੀਆਂ। ਤੇ ਇਹੋ ਜਿਹੇ ਪ੍ਰੋਗਰਾਮ ਹਰਮਨ ਰੇਡੀਓ ਤੇ 24 ਘੰਟੇ 7 ਦਿਨ ਚੱਲਦੇ ਰਹਿੰਦੇ ਆ ਜੀ, ਤੇ ਤੁਸੀਂ ਵੀ ਹਰਮਨ ਰੇਡੀਓ ਸੁਣਦੇ ਰਿਹਾ ਕਰੋ। ਤੇ ਜਾਂਦਾ ਜਾਂਦਾ ਕੁਝ ਇੱਕ ਅਨਾਊਂਸਮੈਂਟਸ ਆ ਜੀ, ਜਿਨ੍ਹਾਂ ਚ ਇੱਕ ਤਾਂ ਹੈਗੀ ਜੀ ਰਿਵਰਲੈਂਡ ਦੇ ਵਿੱਚ ਜਿਹੜਾ ਖੇਡ ਮੇਲਾ 10 ਤਰੀਕ ਨੂੰ ਹੋ ਰਿਹਾ ਜੀ, ਬਹੁਤ ਥੋੜੇ ਦਿਨ ਰਹਿ ਗਏ, ਤੁਸੀਂ ਉੱਥੇ ਪਹੁੰਚਣਾ ਜ਼ਰੂਰ। ਜਿਹੜਾ ਸ਼ਨੀਵਾਰ ਦਾ ਦਿਨ ਆ 10 ਸਤੰਬਰ ਆ, ਤੇ ਦੂਜਾ ਜਿਹੜੀ ਬਿਰਸਾ ਨਾਈਟ ਆ ਸਾਡੀ, ਸਾਡੇ ਪੰਕਜ ਸ਼ਰਮਾ ਹੋਰੇ ਰੂਹ ਪੰਜਾਬ ਦੀ ਅਕੈਡਮੀ ਆ ਜਿਹੜੀ ਚਲਾ ਰਹੇ ਆ ਉਹ ਕਰਾ ਰਹੇ ਆ ਜੀ, ਉਹ 3 ਤਰੀਕ ਨੂੰ ਹੋਣਾ, ਉੱਥੇ ਵੀ ਜ਼ਰੂਰ ਪਹੁੰਚਣ ਦੀ ਖੇਚਲ ਕਰਨੀ ਜੀ। ਤੇ ਉਸ ਤੋਂ ਬਾਅਦ ਜਿਹੜਾ ਅਗਲਾ ਸੁਰਜੀਤ ਪਾਤਰ ਹੋਰਾਂ ਦਾ ਪ੍ਰੋਗਰਾਮ ਆ ਜੀ, ਉਹ ਆ ਰਹੇ ਐਡਲੇਡ ਦੇ ਵਿੱਚ 4 ਤਰੀਕ ਨੂੰ, ਉਹਦੇ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਉੱਥੇ ਵੀ ਜ਼ਰੂਰ ਪਹੁੰਚਿਓ ਜੀ। ਤੇ ਹੋਰ ਵੀ ਬਹੁਤ ਸਾਰੇ, ਕੱਲ ਯਾਰ ਅਨਮੁੱਲੇ ਇੱਕ ਜਿਹੜੀ ਆ ਰਹੇ ਆ ਸਾਡੇ ਸਿੰਗਰ, ਉਹਨਾਂ ਦਾ ਵੀ ਇੱਕ ਪੋਸਟਰ ਰਿਲੀਜ਼ ਕੀਤਾ ਗਿਆ ਕੱਲ ਐਡਲੇਡ ਦੇ ਵਿੱਚ, ਤੇ ਉਹ ਵੀ ਇੱਥੇ ਐਡਲੇਡ ਦੇ ਵਿੱਚ ਆ ਰਹੇ ਆ 11 ਤਰੀਕ ਨੂੰ। ਸੋ ਇਹਨਾਂ ਸਾਰੇ ਪ੍ਰੋਗਰਾਮਾਂ ਦੇ ਉੱਤੇ ਵੀ ਤੁਸੀਂ ਭਾਈ ਆਪਦੇ ਬਿੱਤ ਮੁਤਾਬਕ ਬਣਦੇ ਢੰਗ ਨਾਲ ਹਾਜ਼ਰੀ ਲਵਾਇਓ, ਤਾਂ ਕਿ ਇਹ ਕਮਿਊਨਿਟੀ ਭਾਈਚਾਰੇ ਦੇ ਜਿਹੜੇ ਕੰਮ ਆ ਇਹ ਵੀ ਨਾਲ ਨਾਲ ਚੱਲਦੇ ਰਹਿਣ, ਤੇ ਨਾਲ ਨਾਲ ਅਸੀਂ ਆਪਣਾ ਘਰ ਪਰਿਵਾਰ ਵੀ ਪਾਲੀ ਜਾਈਏ। ਇਹ ਨਾ ਹੋਵੇ ਵੀ ਅਸੀਂ ਘਰ ਪਰਿਵਾਰ ਨੂੰ ਪਿੱਛੇ ਛੱਡ ਦਈਏ ਤੇ ਜਾਂ ਅਸੀਂ ਭਾਈਚਾਰੇ ਨੂੰ ਪਿੱਛੇ ਛੱਡ ਦਈਏ। ਸੋ ਬੈਲੈਂਸ ਬਣਾ ਕੇ ਸਾਨੂੰ ਜ਼ਿੰਦਗੀ ਦਾ ਚੱਲਣਾ ਚਾਹੀਦਾ। ਸੋ ਇੰਨੇ ਕੁ ਗੱਲਾਂ ਨਾਲ ਮੈਨੂੰ ਅੱਜ ਮਿੰਟੂ ਬਰਾੜ ਨੂੰ ਐਡਲੇਟ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਜੀ ਇਜਾਜ਼ਤ। ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਲਓ ਵੀ ਮਿੱਤਰੋ, ਨਜ਼ਮ ਤੇਜਗੰਜ ਜਾ ਰਹੇ ਹਾਂ, ਹੈਪੀ ਮਨੀਲਾ ਫੇਸਬੁੱਕ ਤੇ ਸੁਣ ਕੇ ਯਾਰਾ, ਇੰਟਰਨੈਟ ਦੇ ਯੁੱਗ ਦੀ ਹੁਣ ਗੱਲ ਸੁਣਾਵਾਂ, ਕੀ ਹੁੰਦਾ ਨੈਟ ਤੇ ਹੁਣ ਮਰਦਾ ਜਾਵਾਂ, ਨਵੀਆਂ ਨਵੀਆਂ ਮਿੱਤਰੋ ਸਕੀਮਾਂ ਤੁਰੀਆਂ, ਕਹਿੰਦੇ ਹੁਣ ਤਾਂ ਫੇਸਬੁੱਕ ਤੇ ਵਸਦੀਆਂ ਕੁੜੀਆਂ, ਮੈਂ ਚਾਵਾਂ ਦੇ ਨਾਲੇ ਆਪਣੀ ਆਈ ਡੀ ਬਣਾ ਲਈ, ਫੇਸਬੁੱਕ ਤੇ ਸੋਹਣੀ ਜਿਹੀ ਇੱਕ ਫੋਟੋ ਲਾ ਲਈ, ਮੈਂ ਅਗਲੇ ਦਿਨ ਨੈਟ ਤੇ ਰਿਸਰਚ ਸੀ ਮਾਰੀ, ਅੱਗੋਂ ਸਾਨੂੰ ਟੱਕਰ ਗਈ ਇੱਕ ਅਲੜ ਕੁਆਰੀ, ਮੈਂ ਡਰਦੇ ਡਰਦੇ ਉਸ ਨੂੰ ਰਿਕੁਐਸਟ ਸੀ ਪਾਈ, ਅਕਸੈਪਟ ਉਸਨੇ ਕਰ ਲਈ ਮਿੰਟਾਂ ਵਿੱਚ ਪਾਈ, ਮੈਂ ਆਖਿਆ ਹੁਣ ਨਹੀਂ ਮੰਨਦੇ ਸਾਨੂੰ ਕਿਸੇ ਦਾ ਡਰ ਨਹੀਂ, ਮੈਂ ਸ਼ੁਰੂ ਕਰ ਦਿੱਤੀ ਨਾਲ ਉਸ ਦੇ ਚੈਟਿੰਗ ਕਰਨੀ, ਮੈਂ ਕਿਹਾ ਕੀ ਇਹ ਨਾਮ ਤੁਹਾਡਾ ਏਜ ਆ ਕਿੰਨੀ, ਉਹ ਕਹਿੰਦੀ ਮੈਂ 18 ਸਾਲ ਦੀ ਏਂਜਲ ਪਰਸਿੰਨੀ, ਮਨ ਲੱਭ ਤੇਰੇ ਨਾਲ ਹੋ ਗਿਆ ਮੈਂ ਲਿਖ ਮੈਸੇਜ ਕੱਲੇ, ਉਹ ਵੀ ਲਿਖ ਲਿਖ ਭੇਜਦੀ ਰਹੀ ਮੇਰੇ ਵੱਲੇ, ਮੈਂ ਕਿਹਾ ਮਿਲੀਏ ਜਾਨੇ ਮੇਰੀਏ ਪਰ ਉਹ ਨਾ ਮੰਨੀ, ਕਹਿੰਦੀ ਡੈਡੀ ਜੀ ਕਰ ਹੁੰਦੇ ਨੇ ਨਾਲੇ ਹੁੰਦੀ ਮੰਮੀ, ਕਹਿੰਦੀ ਮਿਲੂੰਗੀ ਬੇਬੇ ਜੀ ਜਦ ਜਾਊਗੀ ਪਾਂਡੇ, ਮੈਂ ਕਿਹਾ ਬਸ ਚੜ ਕੇ ਫਿਰ ਅੱਜ ਟਾਂਡੇ, ਨੋਟਾਂ ਦੇ ਨਾਲ ਸੋਹਣੀਏ ਮੈਂ ਜੇਬਾਂ ਭਰ ਲੂੰ, ਬਸ ਸਟੈਂਡ ਤੋਂ ਸੋਹਣੀਏ ਤੈਨੂੰ ਪਿਕਅਪ ਕਰ ਲੂੰ, ਫਿਰ ਉਸ ਤੋਂ ਬਾਅਦ ਪਰਸਿੰਨੀਏ ਵੇਖਾਂਗੇ ਸਿਨੇਮਾ, ਸਾਡੇ ਸ਼ਹਿਰ ਚ ਲੱਗਦੀਆਂ ਰੋਮੈਂਟਿਕ ਫਿਲਮਾਂ, ਆਪਾਂ ਰੈਸਟੋਰੈਂਟ ਨੀ ਬੈਠਣਾ ਉੱਥੇ ਹੁੰਦੇ ਹਾਣੀ, ਕਿਸੇ ਰੇੜੀ ਤੋਂ ਪੀਵਾਂਗੇ ਆਪਾਂ ਨਿੰਬੂ ਪਾਣੀ, ਉਹ ਕਹਿੰਦੀ ਨਿੰਬੂ ਪਾਣੀ ਤਾਂ ਜੀ ਹੁੰਦਾ ਤੱਤਾ, ਚੁੱਪ ਕਰਕੇ ਤੁਸੀਂ ਪਿਆ ਦਿਓ ਗੋਲੀ ਵਾਲਾ ਬੱਤਾ, ਫਿਰ ਉਸ ਤੋਂ ਬਾਅਦ ਕੀ ਹੋਇਆ ਸਾਡੇ ਘਰੇ ਪਤਾ ਲੱਗ ਗਿਆ, ਤਾਂ ਮੇਰੀ ਬੇਬੇ ਤੇ ਮੇਰਾ ਬਾਪੂ ਮੈਨੂੰ ਕੀ ਕਹਿੰਦੇ ਆ ਸੁਣ ਕੇ ਯਾਰਾ, ਹੌਲੀ ਹੌਲੀ ਗੱਲ ਜਦ ਸਾਡੇ ਘਰ ਤੱਕ ਪੁੱਜੀ, ਬੇਬੇ ਕਹਿੰਦੀ ਗੱਲ ਨਪਤਰਾ ਰਹਿੰਦੀ ਬੁੱਝੀ, ਮੇਰਾ ਬਾਪੂ ਕਹਿੰਦਾ ਅਕਲ ਉੱਤੇ ਤੂੰ ਪਰਦਾ ਪਾਇਆ, ਮੈਂ ਲੱਤਾਂ ਬਾਹਾਂ ਤੋੜ ਦੂੰ ਜੇ ਨੈੱਟ ਚਲਾਇਆ, ਮੈਂ ਘਰ ਵਾਲਿਆਂ ਨਾਲ ਲੜ ਕੇ ਕੋਠੇ ਤੇ ਚੜਿਆ, ਉਸੇ ਵੇਲੇ ਉਸ ਕੁੜੀ ਨੂੰ ਮੈਸੇਜ ਕਰਿਆ, ਮੈਂ ਕਿਹਾ ਗੱਲ ਸੁਣ ਸੋਹਣੀਏ ਗੱਲ ਲਾ ਕਿਨਾਰੇ, ਕਿੰਨਾ ਚਿਰ ਤੈਨੂੰ ਹੋ ਗਿਆ ਸਾਨੂੰ ਲਾਉਂਦੀ ਲਾਰੇ, ਉਹ ਕਹਿੰਦੀ ਮਨੀਲੇ ਵਾਲਿਆ ਮੈਨੂੰ ਅਗਲੇ ਸੰਡੇ, ਤੁਸੀਂ ਪਿੰਡ ਸੰਗਤ ਪੁਰੇ ਆ ਜਿਓ ਛੱਪੜ ਦੇ ਕੰਡੇ ਮੇਰੇ ਦਿਲ ਵਿੱਚ ਲੱਡੂ ਫੁੱਟ ਦੇ ਜਦ ਸੰਡੇ ਆਇਆ ਮੈਂ ਟੋਰਾਂ ਸ਼ੋਰਾਂ ਕੱਢੀਆਂ ਤੇ ਸੈਂਟ ਸੀ ਪਾਇਆ ਛੱਪੜ ਕੰਡੇ ਬੈਠ ਕੇ ਮੈਂ ਕਰਾਂ ਉਡੀਕਾਂ ਖੌਰੇ ਕਦੇ ਆਪਣਾ ਸਾਡੇ ਮਨ ਦੇ ਅਮੀਤਾਂ ਛੱਪੜ ਦੇ ਵਿੱਚ ਬੋਲਦੇ ਸੀ ਯਾਰੋ ਡੱਡੂ ਡਰ ਲੱਗਦਾ ਸੀ ਸੱਪ ਸਾਲਾ ਕੋਈ ਤੰਦੀ ਡੱਡੂ ਇੰਨੇ ਚਿਰ ਨੂੰ ਮੋਟੀ ਜਿਹੀ ਇੱਕ ਔਰਤ ਆਈ ਉਸਨੇ ਉਸਦਾ ਵੇਖ ਕੇ ਮੈਂ ਹੋਇਆ ਸਦਾਈ ਤਵੇ ਦੇ ਪਿਛਲੇ ਪਾਸੇ ਵਰਗੀ ਮਹਾਨ ਕੰਮੀ ਉਹ ਤਾਂ ਯਾਰੋ ਪੰਜ ਬੱਚਿਆਂ ਦੀ ਨਿਕਲੀ ਮੰਮੀ ਫਿਰ ਹੈਪੀ ਮਨੀਲੇ ਵਾਲਾ ਗੁੱਸੇ ਨਾਲ ਘਰ ਨੂੰ ਆਇਆ ਮੈਂ ਉਸੇ ਦਿਨ ਤੋਂ ਨੈਟ ਆਪਣਾ ਫਿਰ ਬੰਦ ਕਰਵਾਇਆ ਮੈਂ ਉਸੇ ਦਿਨ ਤੋਂ ਮੁੜ ਕੇ ਨਾ ਨੈਟ ਪੈਕ ਪਵਾਇਆ ਮੈਂ ਉਸੇ ਦਿਨ ਦਾ ਨੈਟ ਯਾਰੋ ਫਿਰ ਬੰਦ ਕਰਵਾਇਆ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ